ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ, ਠੀਕ ਠਾਕ ਹੋ, ਕੀ ਕਰ ਰਹੇ ਹੋ? ਮੈਨੂੰ ਲੱਗਦਾ ਕਿ ਅੱਜ ਸ਼ਨਿਚਰਵਾਰ ਹੈ, ਵੀਕਐਂਡ ਸ਼ੁਰੂ ਹੋ ਚੁੱਕਾ ਹੈ ਅਤੇ ਕਈ ਸੱਜਣ ਤਾਂ ਕੰਮ 'ਤੇ ਗਏ ਹੋਣਗੇ, ਪਰ ਬਹੁਤ ਸਾਰੇ ਸੱਜਣ ਛੁੱਟੀ ਦਾ ਆਨੰਦ ਵੀ ਮਾਣ ਰਹੇ ਹੋਣਗੇ। ਅੱਜ 3 ਅਗਸਤ 2024 ਆ, 8:01 ਘੜੀ ਦਿਖਾ ਰਹੀ ਹੈ। ਆਪ ਸਭ ਦਾ ਸਵਾਗਤ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਹਰਮਨ ਰੇਡੀਓ ਨਾਲ ਜੁੜਦੇ ਹੋ, ਜੀ ਆਇਆਂ ਨੂੰ। ਅਤੇ ਆਓ ਫਿਰ ਆਪਾਂ ਸਾਰੇ ਸਰਬੱਤ ਦਾ ਭਲਾ ਮੰਗਦੇ ਹਾਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੁਹਾਡਾ ਆਲਾ ਦੁਆਲਾ, ਆਸ ਪਾਸ, ਪਸ਼ੂ ਪੰਛੀ, ਮਿੱਤਰ ਸੱਜਣ, ਘਰ ਬਾਰ ਠੀਕ ਠਾਕ ਹੈ, ਵਧੀਆ। ਸੋ ਅੱਜ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਆਉਂਦੇ ਹੋਣਗੇ, ਬੜੀ ਛੇਤੀ ਪ੍ਰੋਗਰਾਮ 'ਚ ਸ਼ਾਮਲ ਹੋਣਗੇ ਅਤੇ ਅਸੀਂ ਚਿੰਤਨ ਕਰਾਂਗੇ ਕੁਛ ਗੰਭੀਰ ਵਿਸ਼ਿਆਂ ਦਾ ਅਤੇ ਹਾਸਾ ਮਜ਼ਾਕ ਵੀ ਹੋਏਗਾ ਆਫਕੋਰਸ। ਅਤੇ ਬੌਬੀ ਸਿੱਧੂ ਵੀ ਆਪਣੇ ਪ੍ਰਧਾਨ ਦੀਆਂ ਥੋੜ੍ਹੀਆਂ ਹੋਰ ਗੱਲਾਂ ਲੈ ਕੇ ਆ ਪ੍ਰੋਗਰਾਮ 'ਚ ਸ਼ਾਮਲ ਹੋ ਰਹੇ ਨੇ ਅਤੇ ਇਸ ਤੋਂ ਇਲਾਵਾ ਤੁਹਾਡੇ ਨਾਲ ਇੱਕ ਖੂਬਸੂਰਤ ਵਿਚਾਰ ਸਾਂਝਾ ਕਰਾਂਗੇ, ਮੌਸਮ ਦੀ ਜਾਣਕਾਰੀ, ਕੁਛ ਖਬਰਾਂ, ਚਲੰਤ ਮਾਮਲੇ, ਇਹ ਸਾਰਾ ਕੁਛ ਅੱਜ ਡਿਸਕਸ਼ਨ ਹੋਊਗੀ। ਅਤੇ ਤੁਹਾਡੇ ਸੁਨੇਹਾਂ ਦਾ ਇੰਤਜ਼ਾਰ ਰਹਿੰਦਾ ਸਾਨੂੰ ਟੈਲੀਗ੍ਰਾਮ ਜ਼ਰੀਏ, ਅਤੇ ਈਮੇਲ ਵੀ ਚੱਲ ਪਈ ਆ ਮੇਰੇ ਪਰਸਨਲ, ਤੁਸੀਂ ਵਟਸਐਪ 'ਤੇ ਵੀ ਭੇਜ ਸਕਦੇ ਹੋ ਮੈਸੇਜ, ਉਹ ਵੀ ਮੈਂ ਕਨੈਕਟ ਕੀਤਾ ਹੋਇਆ ਨਾਲ। ਅਤੇ SMS ਕਈ ਵਾਰੀ ਨਹੀਂ ਦੇਖ ਹੁੰਦਾ ਕਿਉਂਕਿ ਉਹ ਫੋਨ 'ਤੇ ਹੁੰਦਾ ਅਤੇ ਫੋਨ ਮੇਰਾ ਸਾਇਲੈਂਟ ਹੁੰਦਾ ਹੈ। ਸੋ ਕੋਈ ਗੱਲ ਨਹੀਂ, ਤੁਸੀਂ ਬੜੇ ਪ੍ਰੇਮ ਪਿਆਰ ਦੇ ਨਾਲ ਸਾਡੇ ਨਾਲ ਜੁੜਦੇ ਹੋ, ਆਪ ਸਭ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਹਰਮਨ ਰੇਡੀਓ ਪਲੇਟਫਾਰਮ 'ਤੇ ਬਹੁਤ ਸਾਰੀਆਂ ਚੇਂਜਿਸ ਹੋ ਰਹੀਆਂ ਨੇ, ਹੋਰ ਪ੍ਰੋਗਰਾਮ ਵੀ ਅਸੀਂ ਲੈ ਕੇ ਆ ਰਹੇ ਹਾਂ। ਸੋ ਸਾਰਾ ਕੁਛ ਤੁਹਾਡੇ ਨਾਲ ਅੱਜ ਡਿਸਕਸ ਕਰਨਾ ਹੈ ਅਸੀਂ। ਅਤੇ ਪਹਿਲਾ ਜਿਹੜਾ ਵਿਚਾਰ ਹੈ ਉਹ ਮੇਰੇ ਮਨ ਦੇ ਵਿੱਚ ਬਹੁਤ ਦੇਰ ਤੋਂ ਗੱਲ ਆ ਰਹੀ ਸੀ, ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕਰਨੀ ਆ, ਕਿ ਗੁੱਸਾ ਬੰਦੇ ਦਾ ਕਿੱਥੋਂ ਕਿੱਥੇ ਤੱਕ ਲੈ ਕੇ ਚਲੇ ਜਾਂਦਾ ਆ। ਬੇਸਮਝੀ ਔਰ ਗੁੱਸਾ ਜਦੋਂ ਮਿਲਦਾ, ਇੱਕ ਤਾਂ ਗੁੱਸਾ ਹੁੰਦਾ ਹੈ ਕਿ ਇੱਕ ਸੋਝੀ ਵਾਲੇ ਬੰਦਿਆਂ ਨੂੰ ਗੁੱਸਾ ਆਉਂਦਾ, ਇੱਕ ਨੋਰਮਲ ਗੱਲ ਹੈ, ਕੋਈ ਨਹੀਂ, ਗੁੱਸਾ ਆਉਣਾ ਚਾਹੀਦਾ ਹੈ, ਪਰ ਇਹਨੂੰ ਕਾਬੂ ਦੇ ਵਿੱਚ ਰੱਖਣਾ ਚਾਹੀਦਾ ਹੈ, ਇਹੀ ਸਮਝਦਾਰੀ ਹੈ। ਇਸੇ ਤਰ੍ਹਾਂ ਸਾਡੇ ਜਿਹੜੇ 5 ਵਿਕਾਰ ਨੇ ਉਹਨਾਂ ਨੂੰ ਕਾਬੂ 'ਚ ਰੱਖਣਾ ਚਾਹੀਦਾ, ਮਾਰ ਸਕਦੇ ਨਹੀਂ ਉਹਨਾਂ ਨੂੰ, ਇਹ ਨਹੀਂ ਮਰਨੇ ਕਿਉਂਕਿ ਇਹ ਰੱਬੀ ਦੇਣਾ ਨੇ, ਇਹ ਰੱਬੀ ਉਹਨਾਂ ਨੇ ਸੈੱਟ ਕੀਤੇ ਹੋਏ ਆ, ਪਰ ਇਹਨੂੰ ਅਸੀਂ ਮਨ ਹੱਠ ਦੇ ਨਾਲ ਜਾਂ ਮਨ ਕੰਟਰੋਲ ਦੇ ਨਾਲ ਕਾਬੂ ਰੱਖ ਸਕਦੇ ਹਾਂ। ਕਈ ਐਰੋਗੈਂਟ ਬੰਦੇ ਹੁੰਦੇ ਨੇ ਔਰ ਗੁੱਸਾ ਵੀ ਉਹਨਾਂ ਦਾ ਹੁੰਦਾ ਆ ਅਤੇ ਚੌੜ ਵੀ ਕਰਦੇ ਨੇ, ਮਨ ਦੇ ਵਿੱਚ ਹੁੰਦਾ ਉਹਨੂੰ ਉਜਾਗਰ ਕਈ ਗੁਣਾ ਕਰ ਦਿੰਦੇ ਨੇ, ਗੱਲ ਕਈ ਵਾਰੀ ਕੁਛ ਵੀ ਨਹੀਂ ਹੁੰਦੀ। ਬੇਲੋੜਾ ਵੈਰ ਵਿਰੋਧ ਉਹ ਸਮਾਜ ਦੇ ਵਿੱਚ, ਭਾਈਚਾਰੇ, ਪਰਿਵਾਰ ਦੇ ਵਿੱਚ ਵਧਾਈ ਰੱਖਦੇ ਨੇ, ਇੱਕ ਛੋਟੇ ਛੋਟੇ ਗੁੱਸੇ ਇਕੱਠੇ ਕਰੀ ਜਾਂਦੇ ਨੇ ਦਿਲਾਂ ਦੀਆਂ ਖੁੰਜਿਆਂ ਦੇ ਵਿੱਚ, ਅਤੇ ਉੱਥੋਂ ਕੱਢ ਕੱਢ ਕੇ ਉਹ ਹਰੇਕ ਕੰਮ ਦੇ ਵਿੱਚ ਉਹ ਅੜਚਣਾ ਪਾਉਂਦੇ ਨੇ, ਤੰਗ ਕਰਦੇ ਨੇ। ਸੋ ਇਹ ਵੀ ਇੱਕ ਗੁੱਸੇ ਦਾ ਪਾਰਟ ਹੈ। ਗੁੱਸਾ ਇਹ ਨਹੀਂ ਹੁੰਦਾ ਕਿ ਉੱਚੀ ਉੱਚੀ ਬੰਦਾ ਬੋਲ ਰਿਹਾ ਆ ਅਤੇ ਉਹ ਗਾਲਾਂ ਕੱਢ ਰਿਹਾ, ਇਹ ਵੀ ਇੱਕ ਗੁੱਸਾ ਆ, ਪਰ ਇੱਕ ਗੁੱਸਾ ਇਹ ਵੀ ਹੈ ਜਿਹੜਾ ਸਾਰਿਆਂ ਨੂੰ ਖਤਰਨਾਕ ਗੁੱਸਾ ਹੈ, ਕਿ ਤੁਸੀਂ ਉਸ ਕਿਸੇ ਬੰਦਿਆਂ ਪ੍ਰਤੀ, ਕਿਸੇ ਸਿਸਟਮ ਪ੍ਰਤੀ ਉਹ ਖੂੰਜਿਆਂ 'ਚ ਗੁੱਸੇ ਰੱਖੇ ਹੋਏ ਨੇ, ਰੋਸੇ ਰੱਖੇ ਹੋਏ ਨੇ, ਅਤੇ ਉਹ ਰੋਸੇ ਜਿਹੜੇ ਆ ਉਹ ਉਹਨਾਂ ਬੰਦਿਆਂ ਪ੍ਰਤੀ, ਉਹਨਾਂ ਦੀ ਸੋਚਾਂ ਪ੍ਰਤੀ, ਉਹਨਾਂ ਦੇ ਕੰਮਾਂ ਪ੍ਰਤੀ ਹਰ ਟਾਈਮ ਕੱਢਦੇ ਹੋ, ਤਰੀਕਿਆਂ ਨਾਲ ਕੱਢਦੇ ਹੋ, ਸ਼ੜਯੰਤਰਾਂ ਨਾਲ ਕੱਢਦੇ ਹੋ, ਇਹ ਵੀ ਇੱਕ ਪਾਰਟ ਆਫ ਗੁੱਸਾ ਆ। ਉਹ ਗੁੱਸਾ ਤੁਹਾਡੇ ਮਨ ਦਾ ਆ, ਜਲਦਾ ਤਾਂ ਆਪਣਾ ਮਨ ਹੀ ਹੁੰਦਾ ਨਾ। ਹੁਣ ਜਿਹੜਾ ਬੰਦਾ, ਇਹ ਤਾਂ ਹੈਗਾ ਕਰਨ ਵਾਲੇ ਦੀ ਗੱਲ, ਹੁਣ ਜਿਹੜਾ ਬੰਦਾ ਸਹਿਣ ਵਾਲਾ ਆ, ਦੂਜੇ ਪਾਸੇ ਰਿਸੀਪੀਐਂਟ ਆਫ ਯੋਰ ਐਂਗਰ, ਆਫ ਅਵਰ ਐਂਗਰ, ਉਹਦੀ ਹੱਦ ਕਿੱਥੇ ਆ, ਕਿੰਨਾ ਕੁ ਉਹ ਬਰਦਾਸ਼ਤ ਕਰ ਸਕਦਾ। ਗੁਰਬਾਣੀ ਦੇ ਵਿੱਚ ਇਹਦਾ ਆਉਂਦਾ ਹੈ ਜ਼ਿਕਰ ਬਾਬਾ ਫਰੀਦ ਜੀ ਵੀ, ਕਿ ਜੇ ਤੈਂ ਮਾਰੇ ਮੁੱਕੀਆਂ, ਪਿੱਤੇ ਨੇ ਕੋਈ ਮੁੱਕਾ ਮਾਰੇ ਤਾਂ ਉਹਨਾਂ ਨਾਲ ਮਾਰੇ ਘੁੰਮ, ਉਹਨਾਂ ਨੂੰ ਘੁੰਮ ਕੇ ਤੂੰ ਮਾਰਨਾ, ਆਪਣੇ ਘਰ ਜਾਈ ਕੇ ਪੈਰ ਤਨਾ ਦੇ ਚੁੰਮ, ਵੀ ਆਪਣੇ ਆਰਾਮ ਨਾਲ ਘਰ ਨੂੰ ਚੱਲ ਜਾ, ਤੂੰ ਉਹਨਾਂ ਦੇ ਪੈਰੀਆਂ ਇੱਥੇ ਲਾ ਦੇ, ਬਸ ਕੰਮ ਮੁਕਾ ਦੇ, ਜੇ ਕੋਈ ਬੰਦਾ ਗੁੱਸੇ ਦੇ ਵਿੱਚ ਹੈ। ਇਹ ਅਹਿੰਸਾ ਦਾ ਜਿਹੜਾ ਪਾਥ ਹੈ, ਪੰਧ ਹੈ, ਔਰ ਇਸੇ ਹੀ ਪੰਧ ਨੂੰ ਬਾਬਾ ਨਾਨਕ ਜੀ ਨੇ ਚੁਣਿਆ, ਅਤੇ ਬਾਬਰ ਨੇ ਜੋ ਜ਼ੁਲਮ ਕੀਤੇ ਉਹਨੂੰ ਜਾਬਰ ਕਿਹਾ, ਗੁੱਸੇ 'ਚ ਨਹੀਂ ਕਿਹਾ, ਵੈਸੇ ਉਹਦੇ ਫੇਸ 'ਤੇ ਹੀ ਕਹਿ ਦਿੱਤਾ, ਪਰ ਕੋਈ ਇਹੋ ਜਿਹੀ ਲਹਿਰ ਨਹੀਂ ਚਲਾਈ ਜਿਹਦੇ ਨਾਲ ਹਥਿਆਰਬੰਦ ਉਹਦਾ ਵਿਰੋਧ ਕੀਤਾ ਜਾ ਸਕੇ। ਪਰ ਰੂਹਾਨੀਅਤ ਤੌਰ 'ਤੇ ਲੰਬੀ ਸੋਚ ਸੋਚ ਕੇ ਇੱਕ ਅਲਟਰਨੇਟਿਵ ਇਹਦੇ ਵਿਰੋਧ ਦੇ ਵਿੱਚ ਸਕੂਲ ਗੁਰੂਕੁਲ ਜ਼ਰੂਰ ਸ਼ੁਰੂ ਕੀਤੀ, ਜਿਸ ਦਾ ਨਾਂ ਸਿੱਖੀ ਆ, ਕਿ ਜ਼ੁਲਮ ਨਹੀਂ, ਜ਼ੁਲਮ ਨੂੰ ਨਹੀਂ ਸਹਿਣਾ, ਚਾਹੇ ਉਹ ਆਪਣਿਆਂ ਦਾ ਹੋਵੇ ਚਾਹੇ ਬਾਹਰਲਿਆਂ ਦਾ ਹੋਵੇ। ਅਤੇ ਉਹੀ ਚੱਲਦੇ ਚੱਲਦੇ ਫਿਰ ਉਹ ਜਿਹੜੇ ਇੰਨਾ ਕੁ ਪਰਪੱਕ ਹੋਏ, ਇੰਨਾ ਕੁ ਗੁੱਸਾ ਲੋਕਾਂ ਦਾ ਝੱਲਿਆ, ਬਾਬਰਾਂ ਦਾ ਕਿੰਨੇ ਆਏ ਉਹ, ਕਿ ਛੇਵੇਂ ਪਾਤਸ਼ਾਹ ਨੇ ਫਿਰ ਚਾਰ ਪੰਜ ਪੀੜ੍ਹੀਆਂ ਬਾਅਦ ਉਹਦੇ ਬਾਰੇ ਹਥਿਆਰਬੰਦ ਮੀਰੀ ਦੀ ਲਹਿਰ ਸ਼ੁਰੂ ਕੀਤੀ, ਅਤੇ ਦਸਵੇਂ ਪਾਤਸ਼ਾਹ ਨੇ ਫਿਰ ਪੂਰਾ ਡਿਕਲੇਅਰ ਕੀਤਾ। ਕਿਤੋਂ 300 ਸਾਲ ਲੱਗ ਗਿਆ, ਇੰਨਾ ਸਬਰ ਸੰਤੋਖ ਸਹਿ ਕੇ ਫਿਰ ਗੁੱਸੇ ਨੂੰ ਰੋਕਣਾ, ਜਦੋਂ ਉਹ ਹਟਿਆ ਹੀ ਨਹੀਂ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਚੱਕੀ। ਹੁਣ ਇਹਦੀਆਂ ਹੋਰ ਐਗਜ਼ਾਮਪਲਸ ਵੀ ਆਉਣੀਆਂ ਨੇ, ਜਿਨ੍ਹਾਂ ਨੂੰ ਵੱਖਰੇ ਵੱਖਰੇ ਤਰੀਕੇ ਨਾਲ ਸਮਝਾਇਆ ਗਿਆ ਇਤਿਹਾਸ ਦੇ ਵਿੱਚ, ਮਿਥਿਹਾਸ ਦੇ ਵਿੱਚ। ਇੱਕ ਛੋਟੀ ਜਿਹੀ ਕਹਾਣੀ ਮਹਾਭਾਰਤ ਦੇ ਵਿੱਚੋਂ ਵੀ ਮੈਂ ਸਾਂਝੀ ਕਰ ਦਵਾਂ, ਮੇਰੇ ਜ਼ਿਹਨ ਦੇ ਵਿੱਚ ਕਾਫੀ ਦੇਰ ਹੈ ਤੋਂ ਪਈ ਹੈ। ਸ਼ਿਸ਼ੂਪਾਲ, ਇਹ ਕ੍ਰਿਸ਼ਨ ਦੀ ਭੂਆ ਦਾ ਮੁੰਡਾ ਸੀ। ਕ੍ਰਿਸ਼ਨ ਦੀਆਂ ਦੋ ਭੂਆ ਸੀ, ਇੱਕ ਤਾਂ ਕੁੰਤੀ ਜਿਹਦਾ ਬੇਟਾ ਕਰਨ ਅਤੇ ਵਿਆਹ ਦੇ ਵਿੱਚੋਂ ਪੰਜ ਪਾਂਡਵ ਹੋਏ ਨੇ, ਇੱਕ ਭੂਆ ਹੋਰ ਸੀ ਉਹਦਾ। ਜਦੋਂ ਮੁੰਡਾ ਹੋਇਆ ਉਹਦਾ ਨਾਂ ਰੱਖਿਆ ਸ਼ਿਸ਼ੂਪਾਲ, ਅਤੇ ਜਦੋਂ ਜਨਮ ਹੋਇਆ ਕਹਿੰਦੇ ਤਾਂ ਉਹਦੀਆਂ 3 ਅੱਖਾਂ ਸਨ, ਮੱਥੇ 'ਤੇ ਵੀ ਇੱਕ ਅੱਖ ਸੀ ਅਤੇ 4 ਬਾਹਾਂ ਸਨ। ਅਤੇ ਬੜਾ ਹੈਰਾਨ ਹੋਏ ਸਾਰੇ ਕਿ ਇਹ ਕਿਸ ਤਰ੍ਹਾਂ ਹੋਇਆ, ਅਤੇ ਉਹਨਾਂ ਨੇ ਪੰਡਿਤ ਜੀ ਬੁਲਾਏ ਅਤੇ ਉਹਨਾਂ ਨੂੰ ਪੁੱਛਿਆ ਵੀ ਇਹ ਕੀ। ਉਹ ਕਹਿੰਦੇ ਵੀ ਇਹਦੇ ਬੜਾ ਮਤਲਬ ਪਾਵਰਫੁੱਲ ਹੋਏਗਾ, ਇਹ ਬੜਾ ਤੇਜਸਵੀ ਹੋਏਗਾ। ਉਹ ਕਹਿੰਦੇ ਇਹ ਤਾਂ ਚੰਗਾ ਨਹੀਂ ਲੱਗਦਾ, ਇਹ ਤਾਂ 4 ਬਾਹਾਂ 3 ਅੱਖ ਵੀ ਹੈ, ਇੱਕ ਇਹਦਾ ਕੀ ਆ। ਉਹ ਕਹਿੰਦਾ ਵੀ ਇਹਦੇ ਉਹਨੂੰ ਫਿਰ ਨਾ ਆਕਾਸ਼ਵਾਣੀ ਹੋਈ ਵੀ ਇਹ ਜਿਹੜਾ ਸ਼ਿਸ਼ੂਪਾਲ ਹੈ, ਸ਼ਿਸ਼ੂਪਾਲ ਦਾ ਮਤਲਬ ਹੁੰਦਾ ਬੱਚਿਆਂ ਨੂੰ ਪਾਲਣ ਵਾਲਾ, ਕਿ ਜਿਹੜਾ ਬੰਦੇ ਨੂੰ ਦੇਖ ਕੇ, ਇੱਕ ਕੋਈ ਬੰਦਾ ਆਇਆ ਧਰਤੀ ਦੇ ਉੱਤੇ ਜਿਹਨੂੰ ਦੇਖ ਕੇ ਨਾ ਇਹਦੀ ਅੱਖ ਵੀ ਉਹ ਅਲੋਪ ਹੋ ਜਾਏਗੀ ਅਤੇ 2 ਬਾਹਾਂ ਵੀ ਅਲੋਪ ਹੋ ਜਾਏਗਾ, ਨੋਰਮਲ ਸਟੇਟ 'ਚ ਆ ਜਾਏਗਾ, ਜਿਹੜੇ ਉਹੀ ਇਹਦੀ ਮੌਤ ਦਾ ਕਾਰਨ ਬਣੇਗਾ। ਚਲੋ 2-3 ਸਾਲ ਬਾਅਦ ਉਹ ਆਪਣੇ ਪੇਕੀ ਆਉਂਦੀ ਆ, ਉਹ ਸ਼ਿਸ਼ੂਪਾਲ ਨੂੰ ਵੀ ਲੈ ਕੇ ਆਉਂਦੀ ਆ, ਤਾਂ ਕ੍ਰਿਸ਼ਨ ਵੀ ਉੱਥੇ ਹੁੰਦਾ, ਕ੍ਰਿਸ਼ਨ ਦਾ ਉਹ ਭੂਆ ਦਾ ਮੁੰਡਾ ਹੁੰਦਾ ਨਾ। ਅਤੇ ਉਹ ਜਦ ਕ੍ਰਿਸ਼ਨ ਨੂੰ ਦੇਖਦੇ ਆ ਤਾਂ ਉਹਦੇ ਅੱਖ ਅਤੇ ਦੋਨੋਂ ਬਾਹਾਂ ਜਿਹੜੀਆਂ ਅਲੋਪ ਹੋ ਜਾਂਦੀਆਂ ਅਤੇ ਉਹ ਨੋਰਮਲ ਹੋ ਜਾਂਦਾ ਆ। ਅਤੇ ਉਹਦੀ ਮਾਸੀ ਨੂੰ ਚਿੰਤਾ ਹੁੰਦੀ ਹੈ ਅਤੇ ਉਹ ਆਪਣੀ ਉਹਦੇ ਪੇਕਿਆਂ ਨਾਲ ਗੱਲ ਕਰਦੀ ਆ ਵੀ ਇਹ ਤਾਂ ਆਕਾਸ਼ਵਾਣੀ ਹੋਈ ਆ, ਪੰਡਿਤ ਜੀ ਨੇ ਦੱਸਿਆ ਵੀ ਇਹ ਨਾ ਇਹਦੇ ਹੱਥੋਂ ਮਰਨਾ ਹੁਣ, ਕ੍ਰਿਸ਼ਨ ਦੇ ਹੱਥੋਂ ਹਨ। ਤਾਂ ਉਹ ਕ੍ਰਿਸ਼ਨ ਨੂੰ ਦੱਸਦੇ ਨੇ, ਤਾਂ ਕ੍ਰਿਸ਼ਨ ਨੂੰ ਫਿਰ ਭੂਆ ਪ੍ਰੇਮ ਪਿਆਰ ਨਾਲ ਦੱਸਦੀ ਆ ਵੀ ਇੱਦਾਂ ਇੱਦਾਂ ਹੋਣੀ ਆ। ਅਤੇ ਉਹ ਕਹਿੰਦਾ ਵੀ ਇਹ ਵੈਸੇ ਗੁੱਸੇਖੋਰ ਬਹੁਤ ਹੈ, ਕਹਿੰਦਾ ਇਹਦੇ ਗੁੱਸੇ ਨੇ ਹੀ ਇਹਨੂੰ ਮਰਵਾਉਣਾ ਆ। ਅਤੇ ਕਹਿੰਦੀ ਠੀਕ ਹੈ ਵੀ ਤੂੰ ਹੁਣ ਆਪਾਂ ਰਿਸ਼ਤੇਦਾਰੀ ਆ, ਤੂੰ ਮੇਰਾ ਭਤੀਜਾ ਆ, ਵੀ ਤੂੰ ਇੱਦਾਂ ਕਰੀ। ਫਿਰ ਵੀ ਮਾਂ ਦੀ ਮਮਤਾ ਜਿਹੜੀ ਆ, ਪ੍ਰੇਮ ਆ, ਹੁੰਦਾ ਆ ਕਿ ਮੇਰੇ ਪੁੱਤ ਨੂੰ ਨਾ ਤੂੰ 100 ਵਾਰੀ ਬਖਸ਼ਦੀ, 100 ਗੁਨਾਹ ਬਖਸ਼ਦੀ। ਕਹਿੰਦਾ ਠੀਕ ਹੈ ਭੂਆ ਜੀ, ਸ਼ਿਸ਼ੂਪਾਲ ਦੇ 100 ਗੁਨਾਹ ਮੈਂ ਬਖਸ਼ ਦਾਂਗਾ ਜੇ ਉਹਨੇ ਮੈਨੂੰ ਤੰਗ ਕੀਤਾ। ਚਲੋ ਅੱਗੇ ਤੁਰਦੀ ਕਹਾਣੀ, ਵੱਡੇ ਹੁੰਦੇ ਨੇ, ਬਹੁਤ ਕੁਛ ਹੁੰਦਾ ਆ ਇਨ ਦਾ ਮੀਨ ਟਾਈਮ। ਅਤੇ ਜਦੋਂ ਯੁਧਿਸ਼ਟਰ ਰਾਜਾ ਬਣਦਾ ਪਾਂਡੂ ਦੀ ਮੌਤ ਤੋਂ ਬਾਅਦ, ਤਾਂ ਸ਼ਿਸ਼ੂਪਾਲ ਵੀ ਉੱਧਰ ਰਾਜਾ ਬਣਿਆ ਹੁੰਦਾ, ਅਤੇ ਉਹ ਸਾਰਿਆਂ ਨੂੰ ਸੁਨੇਹੇ ਭੇਜਦੇ ਆ, ਰਾਜਿਆਂ ਨੂੰ, ਓਪਨਿੰਗ ਸੈਰਾਮਨੀ ਜਿਹਨੂੰ ਕਹਿੰਦੇ ਆ, ਜਾਂ ਰਾਜ ਤਿਲਕ। ਰਾਜ ਤਿਲਕ ਤਾਂ ਉਹਨਾਂ ਰਾਜਿਆਂ ਨੂੰ ਸੱਦਿਆ ਜਾਂਦਾ ਜਿਹੜੇ ਰਾਜੇ ਉਹਨਾਂ ਦਾ ਈਨ ਮੰਨਦੇ ਨੇ, ਜਾਂ ਉਹਨਾਂ ਦੀ ਕਹਿ ਲਓ ਕਿ ਮਹਾਨਤਾ ਨੂੰ ਮੰਨਦੇ ਨੇ। ਜਿਹੜੇ ਨਹੀਂ ਮੰਨਦੇ ਉਹ ਨਹੀਂ ਆਉਂਦੇ, ਫਿਰ ਉਹਨਾਂ ਨਾਲ ਲੜਾਈਆਂ ਹੁੰਦੀਆਂ। ਤਾਂ ਸ਼ਿਸ਼ੂਪਾਲ ਦੇ ਕੋਲ ਭੀਮ ਨੂੰ ਭੇਜਦੇ ਨੇ ਵੀ ਤੂੰ ਆ ਜਾ, ਤੈਨੂੰ ਸੱਦਾ ਪੱਤਰ ਹੈ, ਨਾਲੇ ਈਨ ਤਾਂ ਮੰਨਣ ਦਾ ਹੀ ਕੰਮ ਸੀਗਾ। ਉਹ ਆ ਗਿਆ, ਜਦੋਂ ਆਉਂਦਾ ਆ ਤੇ ਸਭਾ ਦੇ ਵਿੱਚ ਸਾਰੇ ਬੈਠੇ ਨੇ, ਤੇ ਉਹ ਕਹਿੰਦੇ ਚਲੋ ਸ਼ੁਰੂਆਤ ਪਹਿਲਾਂ ਕਿਹਦੀ ਹੋਵੇ, ਕਿਤੋਂ? ਉਹ ਕਹਿੰਦੇ ਵੀ ਚਰਨ ਪਰਸੋ ਕ੍ਰਿਸ਼ਨ ਮਹਾਰਾਜ ਜੀ ਆਏ ਨੇ, ਇਹਨਾਂ ਨੂੰ ਵੀ ਇਹਨਾਂ ਪਹਿਲਾਂ ਭਗਵਾਨ ਦੀ ਬਲੈਸਿੰਗਸ ਲਓ। ਤੇ ਉਹ ਜਦੋਂ ਇਹ ਗੱਲ ਕਹੀ ਤਾਂ ਸ਼ਿਸ਼ੂਪਾਲ ਲੋਹਾ ਲਾਖਾ ਹੋ ਗਿਆ। ਹੁਣ ਉਹਦੇ ਲੋਹੇ ਲਾਖੇ ਹੋਣ ਦੇ ਕਾਰਨ ਇਹ ਵੀ ਸੀਗੇ ਕਿ ਰੁਕਮਣੀ ਦਾ ਵਿਆਹ ਉਹ ਕਿਤੇ ਹੋਰ ਕਰਵਾਉਣਾ ਚਾਹੁੰਦਾ ਸੀ, ਪਰ ਉਹ ਕ੍ਰਿਸ਼ਨ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ, ਅਤੇ ਇਸ ਕਰਕੇ ਉਹ ਵੀ ਖਾਰ ਖਾਂਦਾ ਸੀ ਉਹਦੇ ਨਾਲ, ਜ਼ਿਆਦਾ ਖਾਰ ਵੱਧ ਗਈ ਸੀ ਗੁੱਸਾ, ਅਤੇ ਉਹ ਗਾਲਾਂ ਕੱਢਣ ਲੱਗ ਗਿਆ। ਜਦੋਂ ਪਹਿਲੀ ਗਾਲ ਕੱਢੀ ਤਾਂ ਭੀਸ਼ਮ ਉੱਠਿਆ, ਉਹਨੇ ਆਪਣਾ ਤੀਰ ਚੱਲੇ 'ਤੇ ਚੜ੍ਹਾਇਆ, ਅਤੇ ਕ੍ਰਿਸ਼ਨ ਨੇ ਉਹਨੂੰ ਬਿਠਾਲਤਾ, ਕਹਿੰਦੇ ਬਜ਼ੁਰਗੋ ਬੈਠੋ। ਨਹੀਂ, ਉਹ ਕਹਿੰਦੇ ਵੀ ਤੁਹਾਨੂੰ ਗਾਲਾਂ ਕੱਢ ਰਿਹਾ, ਤੁਸੀਂ ਸਾਡੇ ਮਹਿਮਾਨ ਹੋ, ਤੁਹਾਨੂੰ ਇਹ ਕਹਿ ਰਿਹਾ ਗੋਲੇ ਦਾ ਮੁੰਡਾ ਆ, ਅਸੀਂ ਸਾਰੇ ਰਾਜੇ ਇੱਥੇ ਆਏ ਹੋਏ ਹਾਂ, ਹੈ ਇਹ ਕੌਣ ਹੈ, ਗਾਈਆਂ ਚਰਾਂ ਦਾ ਨਾ ਘਰ ਨਾ ਘਾਟ ਹੈ, ਵੀ ਇਹਦਾ ਸਾਡਾ ਕੋਈ ਮੇਲ ਨਹੀਂ। ਅਤੇ ਕਹਿੰਦਾ ਨਹੀਂ 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 ਬੈਠੋ, ਗੁੱਸਾ ਨਹੀਂ ਕਰਨਾ। ਉਹ ਤੀਰ ਆਪਣਾ ਕੱਢਦੇ ਨੇ ਅਤੇ ਉਹ ਲੀਕਾ ਮਾਰਨ ਲੱਗ ਜਾਂਦੇ ਨੇ ਬੈਠੇ ਫਰਸ਼ ਦੇ ਉੱਤੇ, ਕਹਿੰਦੇ ਬੈਠੋ। ਉਹ ਫਿਰ ਭੀਸ਼ਮ ਨੂੰ ਵੀ ਮਾੜਾ ਚੰਗਾ ਬੋਲਦਾ ਵੀ ਤੂੰ ਕੁਆਰਾ ਰਿਹਾ, ਤੈਂ ਕੀ ਕੀਤਾ, ਨਾ ਤੇਰੇ ਕੋਈ ਔਲਾਦ ਹੈ ਨਾ ਕੋਈ ਵਾਸਤਾ, ਤੂੰ ਇੱਥੇ ਸਾਨੂੰ ਲੱਗਾ ਤੰਗ ਕਰਨ। ਤਾਂ ਚਲੋ ਉਹ ਬੈਠ ਜਾਂਦੇ ਨੇ ਅਤੇ ਉਹ ਗਾਲਾਂ ਕੱਢੀ ਜਾਂਦਾ ਆ ਲਗਾਤਾਰ, ਅਤੇ ਉਹ ਹਟ ਜਾਂਦਾ। ਥੋੜ੍ਹੀ ਦੇਰ ਬਾਅਦ ਫਿਰ ਉਹ ਜਦੋਂ ਮੁਕਟ ਰੱਖਣ ਲੱਗਦੇ ਨੇ ਤਾਂ ਫਿਰ ਉਹਨੂੰ ਗਾਲਾਂ ਕੱਢਣ ਲੱਗ ਜਾਂਦਾ, ਅਤੇ ਉਹ ਤੀਰ ਦੇ ਨਾਲ ਉਹ ਲੀਕਾਂ ਵਾਹੀ ਜਾਂਦੇ, ਲੀਕਾਂ ਵਾਹੀ ਜਾਂਦੇ ਆ, ਅਤੇ ਅਖੀਰ ਨੂੰ ਜਦੋਂ 100 ਹੋ ਗਈਆਂ ਅਤੇ 101ਵੀਂ ਕੱਢੀ ਗਾਲ ਉਹਨੇ ਤੰਗ ਕੀਤਾ, ਤਾਂ ਕ੍ਰਿਸ਼ਨ ਜੀ ਨੇ ਫਿਰ ਤੀਰ ਤਾਂ ਥੱਲੇ ਸੁੱਟਿਆ ਅਤੇ ਆਪਣਾ ਚੱਕਰ ਚੜ੍ਹਾਇਆ ਉਂਗਲ 'ਤੇ, ਔਰ ਸਿਰ ਲਾਤਾ ਉਹਦਾ ਸ਼ਿਸ਼ੂਪਾਲ ਦਾ। ਸੋ 100 ਵਾਰੀ ਮਾਫ਼ ਕੀਤਾ ਉਹਨੂੰ, ਅਤੇ 101ਵੀਂ ਵਾਰੀ ਕ੍ਰਿਸ਼ਨ ਮਹਾਰਾਜ ਜੀ ਨੇ ਵੀ ਉਹਦਾ ਫਿਰ ਦੰਡ ਦਿੱਤਾ। ਸੋ ਇਹ ਜਿਹੜੇ ਗੁੱਸੇ ਗਿਲੇ ਆ, ਆਪਾਂ ਕੁਛ ਕਿਸੇ ਹੱਦ ਤੱਕ ਕਰ ਸਕਦੇ ਹਾਂ, ਪਰ ਲਗਾਤਾਰਤਾ ਜਿਹੜੀ ਇਹਦੇ ਵਿੱਚ ਆ, ਅਖੀਰ ਨੂੰ ਉਹ ਲੜਾਈਆਂ ਦੇ ਵਿੱਚ ਬਦਲਦੀ ਆ, ਚਾਹੇ ਉਹ ਘਰੇਲੂ ਲੜਾਈਆਂ ਹੋਣ, ਸਮਾਜਿਕ ਲੜਾਈਆਂ ਹੋਣ, ਜਾਂ ਫਿਰ ਵਰਲਡ ਲੈਵਲ ਦੀਆਂ ਲੜਾਈਆਂ ਹੋਣ। ਇਹ ਜਿਹੜੇ ਰੰਜਿਸ਼ਾਂ ਛੋਟੀ ਛੋਟੀਆਂ ਕੱਢੀ ਜਾਣੀਆਂ, ਖੁਣਸਾਂ ਕੱਢੀ ਜਾਣੀਆਂ, ਹੈ ਉਹ ਉਹਨੂੰ ਤੰਗ ਕਰੀ ਜਾਣਾ, ਅਖੀਰ ਨੂੰ ਕੀ ਹੁੰਦਾ, ਉਹ ਸਾਰੇ ਜਿਹੜਾ ਸਹਿਣ ਕਰਨ ਵਾਲਾ ਬੰਦਾ ਹੁੰਦਾ ਨਾ, ਉਹ ਕਿਸੇ ਹੱਦ ਤੱਕ ਸਹਿ ਸਕਦਾ ਹੁੰਦਾ ਹੈ। ਉਹ ਤੋਂ ਬਾਅਦ ਤਾਂ ਫਿਰ ਦੇਖੋ, ਹੁਣ ਆਪਾਂ ਐਗਜ਼ਾਮਪਲਾਂ ਗੁਰੂ ਮਹਾਰਾਜ ਦੀਆਂ ਵੀ ਲਈਆਂ, ਉਹ ਤਾਂ ਉਹਨਾਂ ਦਾ ਤਾਂ 300 ਸਾਲ ਦਾ ਸਹਿਣ ਸ਼ਕਤੀ ਸੀ ਨਾ, ਅਤੇ ਕਈਆਂ ਦੀ ਮਿੰਟਾਂ ਦੀ ਹੁੰਦੀ, ਕਈਆਂ ਦੀ ਸਕਿੰਟਾਂ ਦੀ ਹੁੰਦੀ ਆ। ਸੋ ਇਹ ਸੀ ਅੱਜ ਦਾ ਵਿਚਾਰ, ਅਤੇ ਆਪਾਂ ਗੁੱਸੇ ਨੂੰ ਨਾ ਹੰਢਾਈਏ, ਗੁੱਸਾ ਮਨ ਨਾ ਹੰਢਾ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾ। ਸੋ ਮਨ ਦੇ ਵਿੱਚੋਂ ਗੁੱਸਾ ਕੱਢ ਲਈਏ, ਹੰਢਾਈਏ ਨਾ, ਆਪਾਂ ਹੋਰ ਬਹੁਤ ਸਾਰੀਆਂ, ਜਿਸ ਤਰ੍ਹਾਂ ਇੱਕ ਗਾਰਡਨ ਹੈ, ਗਾਰਡਨ ਦੇ ਵਿੱਚ ਆਪਾਂ ਘਾਹ ਫੂਸ ਕੱਢੀ ਜਾਈਦਾ ਨਾ, ਇੱਦਾਂ ਆਪਾਂ ਜਿਹੜੇ ਗੁੱਸੇ ਗਿਲੇ ਆ ਇਹਨਾਂ ਨੂੰ ਕੱਢੀ ਜਾਈਏ, ਰੰਜਿਸ਼ਾਂ ਕੱਢੀ ਜਾਈਏ, ਤਾਂ ਜ਼ਿੰਦਗੀ ਬਹੁਤ ਚੰਗੀ ਹੋਏਗੀ, ਬਹੁਤ ਸੋਹਣੀ ਲੱਗੇਗੀ। ਆਓ ਇੱਕ ਗੀਤ ਸੁਣਦੇ ਹਾਂ।
ਸੁਣਿਓ ਮੈਂ ਸੱਚ ਸੁਣਾਵਾਂ ਕੀ ਹੈ ਸੰਸਾਰ ਵਈ, ਸੁਣਿਓ ਮੈਂ ਸੱਚ ਸੁਣਾਵਾਂ ਕੀ ਹੈ ਸੰਸਾਰ ਵਈ, ਉਪਰੋਂ ਫੁੱਲ ਵਰਗਾ ਵਿੱਚੋਂ ਤਿੱਖੀ ਤਲਵਾਰ ਵਈ, ਸੁਣਿਓ ਮੈਂ ਸੱਚ ਸੁਣਾਵਾਂ ਸੱਚੀਆਂ ਮੈਂ ਸੱਚ ਸੁਣਾਵਾਂ। कोई सच्चा इंसान वई फिरदे ने बनके इत्थे बंदे भगवान वई सच नू कोई सच नहीं कहिंदा झूठ प्रधान वई माड़े दी सुनदा नहीं कोई दुनिया विच सार ओए सुनियो मैं सच सुनावां सचियां मैं सच सुनावां पुत्रां दियां चावां वई पाइयां नू पाई मारन हुंदियां जो बावां वई मत्थे ते हथ तर तक दी वीर दियां रावां वई कहिंदी क्यों भुल गया मेरा बचपन दा प्यार ओए सुनियो मैं सच सुनावां सचियां मैं सच सुनावां नाही कोई सज्जन वेथे नाही कोई यार वे बंदिया नू नफरत वेथे पैसे नू प्यार वे ना है कोई ताकाचारी ना रिश्तेदार वे मतलब नू सारी दुनिया कर दी है प्यार वे सुनियो मैं सच सुनावां सचियां मैं सच सुनावां रखी तू याद दिल विच कंगदा जो कहना वे बंदिया तू इस दुनिया विच बैठ नहीं रहना वे एक दिन ता लेखा तैनू देना ही पैना वे अगे नू जाना है चाती पिछे भी मार वे सुनियो मैं सच सुनावा सखियां मैं सच सुनावा की है संसार वे उपरों फुल वर्गा विचों तिखी तलवार वे सुनियो मैं सच सुनावा सखियां मैं सच सुनावा
बिल्कुल सचो सच सुनियो मैं सच सुनावा ए एस कंग की आवाज़ दे विच खूबसूरत गीत सुनिया अज की सुबह दिन सुने चरवार प्रोग्राम दिल वाली गल चल रहा मैं थोड़ा होस्ट अमनदीप सिद्धू कॉफ सार्बर स्टूडियो तो अज इस वेले 9.9 डिग्री तापमान साढ़े पिंड है इत्थे कॉफ सार्बर दे विच ते कुल मिला के आस्ट्रेलिया का जो वैदर है वह ठंड चल रही है ठंडी शीतलहर चल रही है 12.7 डिग्री ब्रिस्बेन दे विच 8 डिग्री सिडनी दे विच -3.2 कैनबरा दे विच बहुत ज़्यादा ठंड है मेलबर्न च 11 डिग्री इस वेले होबार्ट च 9.3 5.4 एडलेड दे विच पर्थ दे विच 5.2 ते डारविन दे विच ठंड 21 डिग्री ऑलमोस्ट बाई ये उन्हां दी ठंड है ते उस तो बाद असी चलते हैं जी अपने पिंड का थोनू वैदर दस दें नवांशहर का लाइव इस वेले 27.5 डिग्री है जाने कि पिछले हफ्ते ना 2 डिग्री घटिया आ मीह हुण पै रहे ने पंजाब दे विच पए ने थोड़े पत्ते पर पिछले 2-3 दिन जिहड़ा आ उह मीह नहीं पिया ते तापमान तुहानूं दस्सिया बाहरला 27 डिग्री आ पर हुमस जिहड़ी आ बहुत ज़्यादा 86% जिहड़ी हुमस उह हैगी इस वेले ते जिहड़ा लाइव फोरकास्ट है वह अज वैसे मीह पैण दे आसार ने कल नूं परसों चौथ चारे दिन गरज नाल छिट्टां पैण की संभावना भारत दे विच सो प्यारो ये वैदर जसवंत राय मेलबर्न तो जुड़े ने सत श्री अकाल बुला रहे ने सारू तो भुपिंदर सिंह जी भी साढ़े नाल जुड़े ने ईमेल के जरिए भुपिंदर सिंह भुल्लर एडलेड तो सारू सत श्री अकाल अमृतपाल सिंह मनहास साढ़े अकाउंटेंट जुड़े ने सिडनी तो वह भी सारू सत श्री अकाल बुला रहे हैं ईमेल जरिए सो ईमेल चलती है जी मोटर ने पानी चक लिया पिछे जे बोर डूंगा कराया सो ईमेल नहीं आ रही सी सिस्टम दे विच ते हुण सरबजीत ने फिर मोटर ते पानी चकाता है इंडिया दे विच ये गल बड़ी मशहूर हुंदी हुंदी सी कि पहला पहला जैसे छोटे हुंदे सी ना उदों पहला नहरी पानी लगदे हुंदे सी ते फिर ना बोर खूने शुरू हो गए बड़े बोर हुंदे सी उत्थे हो गया उत्थे हो गया ते ओह देखण जाणा जदों पहला खूही पटणी फिर उहदे विच बोर करने वह खिच के लैके जाना बहर नूं हुण तां चलो मशीन आ गई हैं बहर नूं कढ़न नूं पहलां पौणी पा के खिच के बंदे लैके जांदे हुंदे सी तां उह फिर बोर करना बोर करके उहदे च मोटर लाउणी मोटर ला के जे मोटर ला देणी ना फिर उहदियां जिहड़ियां वाल्वज आ उहदियां टिक्कियां खराब हो जाणियां तां पाणी जिहड़ा आ उह नीचे चल जाणा प्राइम जिहड़ा आ पंप दा उह खतम हो जाणा उह प्राइम करन लई फिर उपरों पाणी पाउंदे हुंदे सी बाहरों बाल्टी ना नाल भरनी
ਤੇ ਜਦੋਂ ਫਿਰ ਬਟਨ ਦੱਬਣਾ ਨਾ ਤੇ ਬਾਹਰ ਇੱਕ ਬੰਦਾ ਖੜਾ ਕਰਨਾ ਤੇ ਇੱਕ ਅੰਦਰ ਹੋਣਾ ਤੇ ਬਾਹਰਲੇ ਨੇ ਆਵਾਜ਼ ਮਾਰਨੀ ਅੰਦਰਲੇ ਨੇ ਆਵਾਜ਼ ਮਾਰਨੀ ਉਹ ਚੱਕ ਲਿਆ ਪਾਣੀ ਤੇ ਬਾਹਰਲੇ ਨੇ ਕਹਿਣਾ ਅਜੇ ਨਹੀਂ ਚੱਕਿਆ ਹੋਰ ਪਾ ਉਹਨੂੰ ਹੋਰ ਪਾਈ ਜਾਣਾ ਜਦੋਂ ਫਿਰ ਪਾਣੀ ਚੱਕ ਲੈਣਾ ਫਿਰ ਉੱਚੀ ਦੇ ਉਹ ਚੱਕ ਲਿਆ ਉਹ ਪਾਣੀ ਚੱਕ ਲਿਆ ਪਾਣੀ ਸੋ ਇਹ ਉਦੋਂ ਦੀ ਸਾਡੇ ਏਰੀਏ ਦੇ ਵਿੱਚ ਗੱਲ ਬਣੀ ਹੈ ਕਿ ਮੋਟਰ ਨੇ ਪਾਣੀ ਚੱਕ ਲਿਆ ਜਾਣੀ ਕਿ ਮਿਹਨਤ ਸਫਲ ਹੋ ਗਈ ਆ ਸੋ ਇਹ ਸੀ ਇੱਕ ਹੋਰ ਗੱਲ ਜਿਹੜੀ ਪੇਂਡੂ ਸੱਭਿਆਚਾਰ ਦੇ ਨਾਲ ਰਲਦੀ ਮਿਲਦੀ ਆਪਣੇ ਤਜ਼ਰਬੇ 'ਚੋਂ ਦਿਲ ਦੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਖਬਰਾਂ ਵੀ ਨੇ ਕੁਛ ਪਰ ਇੱਕ ਤੁਹਾਨੂੰ ਪਹਿਲਾਂ ਸੁਣੋ ਜਿਹਾ ਗੀਤ ਸੁਣਾਉਂਦੇ ਹਾਂ ਅਮਰਿੰਦਰ ਗਿੱਲ ਦਾ ਅਤੇ ਇਹ ਬਹੁਤ ਵਧੀਆ ਗੀਤ ਹੈ ਔਰ ਨਵਿਆਂ ਗੀਤਾਂ ਦੇ ਵਿੱਚ 2024 ਦਾ ਨਿਗਾਹ ਬਹੁਤ ਸੋਹਣੇ ਸੋਹਣੇ ਗੀਤ ਆ ਰਹੇ ਨੇ ਤੁਸੀਂ ਅਰਮ ਰੇਡੀਓ 'ਤੇ ਸੁਣ ਰਹੇ ਹਾਂ ਫਿਲਟਰ ਕੀਤੇ ਜਾ ਰਹੇ ਨੇ ਅਤੇ ਕਾਫੀ ਕ੍ਰੀਏਟਿਵਿਟੀ ਆ ਰਹੀ ਹੈ ਮਤਲਬ ਗੰਦਾ ਗੀਤ ਵੀ ਬਹੁਤ ਆ ਰਿਹਾ ਮਤਲਬ ਗੰਦੇ ਦਾ ਮਤਲਬ ਗੈਂਗਸਟਰ ਟਾਈਪ ਰੈਪ ਟਾਈਪ ਮਾਰ ਧਾੜ ਪਰ ਓਵਰਆਲ ਜਿਹੜੀ ਆ ਉਹ ਜਿਹੜੇ ਵਧੀਆ ਮਿਊਜ਼ਿਕ ਹਾਊਸਿਸ ਆ ਸਿੰਗਰ ਆ ਉਹ ਵਧੀਆ ਗੀਤ ਵੀ ਲੈ ਕੇ ਆ ਰਹੇ ਨੇ ਉਹਨਾਂ ਵਧੀਆ ਗੀਤਾਂ ਦੇ ਵਿੱਚੋਂ ਅਮਰਿੰਦਰ ਗਿੱਲ ਦਾ ਇੱਕ ਗੀਤ ਸੁਣਦੇ ਹਾਂ
ਛਿੜ ਜਾਏ ਰੂਹ ਨੂੰ ਧੜਕਣ ਜਿਹੀ ਵੱਧ ਜਾਂਦੀ ਹੈ ਸੱਜਣਾ ਜਦ ਨਿਗਾਹ ਮਾਰਦਾ ਨਿਗਾਹ ਜਿੰਦ ਕੱਢ ਜਾਂਦੀ ਹੈ ਸੱਜਣਾ ਜਦ ਨਿਗਾਹ ਮਾਰਦਾ ਨਿਗਾਹ ਜਿੰਦ ਕੱਢ ਜਾਂਦੀ ਹੈ ਕੰਬਣੀ ਜਿਹੀ ਛਿੜ ਜਾਏ ਰੂਹ ਨੂੰ ਯਾਦਾਂ ਵਿੱਚ ਕੈਦ ਰਹਿਣ ਦੇ ਭਰਨੀ ਨਹੀਂ ਅਸੀਂ ਜ਼ਮਾਨਤ ਸਾਡਾ ਦਿਲ ਰੱਖ ਸਾਂਭ ਕੇ ਤੇਰੇ ਕੋਲ ਪਈ ਅਮਾਨਤ ਅੱਖ ਨੂੰ ਕੁਝ ਹੋਰ ਨਹੀਂ ਦਿਸਦਾ ਤੇਰੇ ਵੱਲ ਜਦ ਜਾਂਦੀ ਹੈ ਸੱਜਣਾ ਜਦ ਨਿਗਾਹ ਮਾਰਦਾ ਨਿਗਾਹ ਜਿੰਦ ਕੱਢ ਜਾਂਦੀ ਹੈ ਸੱਜਣਾ ਜਦ ਨਿਗਾਹ ਮਾਰਦਾ ਨਿਗਾਹ ਜਿੰਦ ਕੱਢ ਜਾਂਦੀ ਹੈ ਕੰਬਣੀ ਜਿਹੀ ਛਿੜ ਜਾਏ ਰੂਹ ਨੂੰ ਚੰਨ ਨੂੰ ਵੀ ਚਾ ਜਿਆ ਚੜਿਆ ਸਾਡੀ ਮੁਲਾਕਾਤ ਹੋ ਗਈ ਸੂਰਜ ਦੇ ਹੁੰਦਿਆਂ ਸੁੰਦਿਆਂ ਦਿਨ ਦੇ ਵਿੱਚ ਰਾਤ ਹੋ ਗਈ ਔੜੀ ਕੱਲ ਬੈਂਸ ਬੈਂਸ ਨੂੰ ਮੁੜ ਕੇ ਫਿਰ ਕਦ ਜਾਂਦੀ ਹੈ ਸੱਜਣਾ ਜਦ ਨਿਗਾਹ ਮਾਰਦਾ ਨਿਗਾਹ ਜਿੰਦ ਕੱਢ ਜਾਂਦੀ ਹੈ ਸੱਜਣਾ ਜਦ ਨਿਗਾਹ ਮਾਰਦਾ ਨਿਗਾਹ ਜਿੰਦ ਕੱਢ ਜਾਂਦੀ ਹੈ ਕੰਬਣੀ ਜਿਹੀ ਛਿੜ ਜਾਏ ਰੂਹ ਨੂੰ
ਜੀ ਇਹ ਸੀ ਮੌੜ ਫਿਲਮ ਦਾ ਗੀਤ ਅਸਲ ਦੇ ਵਿੱਚ 2023 ਦਾ ਸੀ 24 ਦਾ ਨਹੀਂ ਸੀ ਮਾਫ਼ੀ ਚਾਹੁੰਦੇ ਹਾਂ ਅਤੇ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਸੁਣਿਆ ਅਤੇ ਬੰਟੀ ਬੈਸ ਅਤੇ ਸ਼ਸ਼ਨਿੰਦਰ ਦਾ ਮਿਊਜ਼ਿਕ ਸੋ ਪਿਆਰਿਓ ਬਹੁਤ ਸਾਰੇ ਸੱਜਣ ਮਿੱਤਰ ਪ੍ਰੋਗਰਾਮ ਸੁਣਦੇ ਨੇ ਪੋਡਕਾਸਟ ਦੇ ਵਿੱਚ ਵੀ ਸੁਣਦੇ ਨੇ ਤੁਸੀਂ ਮੈਸੇਜ ਨਹੀਂ ਭੇਜ ਸਕਦੇ ਇਟਸ ਓਕੇ ਜੇ ਤੁਸੀਂ ਕੰਮ 'ਤੇ ਹੋ ਪਰ ਪਾਲਾ ਬੈਂਸ ਹੁਣੀ ਕਹਿੰਦੇ ਨੇ ਕਿ ਕਿਆ ਹਾਲ ਹੈ ਭਾਅ ਜੀ ਠੀਕ ਹੋ ਜੀ 10 ਵਜੇ ਤੱਕ ਕਹਿੰਦੇ ਪ੍ਰੋਗਰਾਮ ਦਾ ਆਨੰਦ ਮਾਣਾਂਗੇ ਉਹ ਤੋਂ ਬਾਅਦ ਵੀ ਮਾਣਿਓ ਜੀ ਕੋਈ ਚੱਕਰ ਨਹੀਂ ਪ੍ਰੋਗਰਾਮ ਦਾ ਤਾਂ ਆਨੰਦ ਤੁਸੀਂ ਮਾਣਨਾ ਆ ਗੀਤ ਸੰਗੀਤ ਦਾ ਵੀ ਆਨੰਦ ਮਾਣਿਓ ਹੋਰ ਵੀ ਬੜੇ ਪ੍ਰੋਗਰਾਮ ਆ ਰਹੇ ਨੇ ਨਰਿੰਦਰ ਰਾਠੌਰ ਜੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਗੁਰਫਤਿਹ ਬੁਲਾ ਰਹੇ ਨੇ ਅਤੇ ਕਹਿੰਦੇ ਬਹੁਤ ਵਧੀਆ ਵਿਚਾਰ ਕੁਲਵੀਰ ਸਿੰਘ ਸੰਧੂ ਭਾਅ ਜੀ ਆਪਣੇ ਆ ਚੁੱਕੇ ਨੇ ਐਡਮਿੰਟਨ ਤੋਂ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਸਭ ਦਾ ਸਵਾਗਤ ਹੈ ਜਿਹੜੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਅਤੇ ਅਗਰ ਤੁਸੀਂ ਸਾਇਲੈਂਟਲੀ ਸੁਣ ਰਹੇ ਹੋ ਤਾਂ ਕੋਈ ਗੱਲ ਨਹੀਂ ਕੈਰੀ ਔਨ ਜੱਟਾ ਇੱਕ ਗੀਤ ਆਪਾਂ ਹੋਰ ਸੁਣਨਾ ਪਰ ਉਹ ਤੋਂ ਪਹਿਲਾਂ ਥੋੜ੍ਹੀ ਮੈਡਲ ਟੈਲੀ ਦੀ ਗੱਲ ਕਰ ਲਈਏ ਕਿ ਮੈਡਲ ਲੈ ਰਹੇ ਨੇ ਜੀ ਦੁਨੀਆ ਦੇ ਵਿੱਚ ਬਹੁਤ ਲੋਕ ਖੈਰ ਜਿਹੜੇ ਅਸਲੀ ਮੈਡਲ ਲੈ ਰਹੇ ਨੇ ਓਲੰਪਿਕ ਚੱਲ ਰਹੀ ਆ ਉਹਦੇ ਵਿੱਚ ਚਾਈਨਾ ਨੰਬਰ 1 'ਤੇ ਆ 31 ਟੋਟਲ ਮੈਡਲ ਹੈ ਜੀ ਉਹਨਾਂ ਦੇ ਅਤੇ 13 ਗੋਲਡ ਵੈਸੇ ਗੋਲਡ ਦੇ ਹਿਸਾਬ ਨਾਲ ਨੰਬਰ 1, 2, 3 ਰੈਂਕਿੰਗ ਲਾਈ ਹੁੰਦੀ ਆ ਉੱਦਾਂ ਅਮਰੀਕਾ ਨੰਬਰ 1 'ਤੇ ਆ ਟੋਟਲ 43 ਮੈਡਲ ਉਹਨਾਂ ਨੇ ਜਿੱਤੇ ਆ ਅਤੇ ਫਰਾਂਸ ਦੂਜੇ ਨੰਬਰ 'ਤੇ 11 ਆਸਟ੍ਰੇਲੀਆ ਤੀਜੇ ਨੰਬਰ 'ਤੇ 11 ਅਤੇ ਯੂਨਾਈਟਿਡ ਸਟੇਟਸ 9 ਇੰਗਲੈਂਡ 9 ਜਪਾਨ 8 ਤੋ ਇਸ ਤਰ੍ਹਾਂ ਜਿਹੜੀ ਹੈ ਇਹ ਮੈਡਲ ਟੈਲੀ ਚੱਲਦੀ ਹੈ। ਸਾਡੇ ਗੁਆਂਢੀ ਦੇਸ਼ ਨਿਊਜ਼ੀਲੈਂਡ ਨੇ ਵੀ 2 ਮੈਡਲ ਗੋਲਡ ਦੇ ਜਿੱਤੇ ਆ ਕੁੱਲ ਮਿਲਾ ਕੇ, ਉਹਨਾਂ ਦੇ 6 ਹੈ। ਸੋ ਆਸਟ੍ਰੇਲੀਆ ਦੇ ਕੁੱਲ ਮਿਲਾ ਕੇ 22 ਮੈਡਲ ਹੈ, 11 ਸੋਨੇ ਦੇ, 6 ਜਿਹੜੇ ਆ ਉਹ ਚਾਂਦੀ ਦੇ ਅਤੇ 3 ਜਿਹੜੇ ਕਾਂਸੇ ਦੇ। ਅਤੇ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਇਸ ਵੇਲੇ 48ਵੇਂ ਨੰਬਰ 'ਤੇ ਆ, ਨੋਟ ਬੈਡ। 3 ਕਾਂਸੇ ਦੇ ਤਗਮੇ ਜਿੱਤੇ ਆ। ਅਤੇ ਸਾਰਿਆਂ ਨਾਲ ਵੱਡੀ ਗੱਲ ਹੈ ਕਿ ਕੱਲ੍ਹ ਰਾਤੀਂ ਆਸਟ੍ਰੇਲੀਆ ਅਤੇ ਇੰਡੀਆ ਦਾ ਹਾਕੀ ਦਾ ਮੈਚ ਸੀਗਾ, ਜਿਸ ਨੂੰ ਬੜੇ ਹੀ ਕਹਿ ਲਓ ਕਿ ਚਾਅ ਦੇ ਨਾਲ, ਸਸਪੈਂਸ ਦੇ ਨਾਲ ਉਡੀਕਿਆ ਜਾ ਰਿਹਾ ਸੀ। ਅਤੇ ਉੱਥੇ ਭਾਰਤ ਜਿੱਤਿਆ 3-2 ਦੇ ਨਾਲ, ਅਤੇ ਬਹੁਤ ਵਧੀਆ ਪਰਫੋਰਮੈਂਸ। ਸ਼ਾਇਦ 52 ਸਾਲ ਬਾਅਦ ਓਲੰਪਿਕ ਦੇ ਵਿੱਚ ਭਾਰਤ ਨੇ ਇਹ ਜਿੱਤ ਪ੍ਰਾਪਤ ਕੀਤੀ ਆ। ਮੈਨੂੰ ਯਾਦ ਹੈ ਬਹੁਤ ਪਹਿਲਾਂ ਛੋਟੇ ਛੋਟੇ ਹੁੰਦੇ ਸੀ ਤਾਂ ਆਸਟ੍ਰੇਲੀਆ ਨਵਾਂ ਨਵਾਂ ਹਾਕੀ ਖੇਡਣ ਲੱਗਾ ਸੀ ਉਦੋਂ, ਅਤੇ ਆਸਟ੍ਰੇਲੀਆ ਉਦੋਂ 22-0 ਨਾਲ ਹਰਾਇਆ ਸੀ ਇੰਡੀਆ ਨੇ, 22-0। ਇਹ ਵੀ ਰਿਕਾਰਡ ਤੁਸੀਂ ਕੱਢ ਕੇ ਦੇਖ ਲਿਓ। ਅਤੇ ਖੈਰ, ਇਹ ਹਾਕੀ ਦੇ ਹਾਲਾਤ ਕਿਉਂ ਹੋਏ, ਕਿੱਦਾਂ ਹੋਏ, ਇਹ ਬਹੁਤ ਪੋਲੀਟੀਕਲ ਚੱਲਿਆ, ਕਿਉਂਕਿ ਇਹਦੇ ਵਿੱਚ ਸਾਰੇ ਹੀ ਸਿੱਖ ਖਿਡਾਰੀ ਹੁੰਦੇ ਸਨ ਅਤੇ ਮੈਡਲ ਜਿੱਤਦੇ ਹੁੰਦੇ ਸਨ। ਅਤੇ ਇਹ ਸਾਰਾ ਹੀ ਬੇੜਾ ਗਰਕ ਇੰਦਰਾ ਗਾਂਧੀ ਨੇ ਕੀਤਾ, ਜਦੋਂ ਉਹਨੇ ਕਿਹਾ ਇਹਦੇ ਇੰਨੇ ਸਿੱਖ ਕੱਲੇ ਹੀ ਇਹਦੇ ਵਿੱਚ, ਅਤੇ ਇਹਨੂੰ ਰਿਜ਼ਰਵੇਸ਼ਨ ਕਰੋ, ਸਾਰੇ ਸੂਬਿਆਂ 'ਚੋਂ ਬੰਦੇ ਲਓ। ਅਤੇ ਉਹਦੇ ਹਾਲਾਤ ਦੇਖੋ ਹੁਣ ਇਸ ਵੇਲੇ, ਜਿਹੜੇ ਹਾਕੀ ਦੇ ਵਿੱਚ ਸ਼ਾਇਦ 9 ਪੰਜਾਬੀ ਪਲੇਅਰ ਖੇਡ ਰਹੇ ਨੇ, ਅਤੇ ਉਹ ਜਿਹੜੇ ਕਿੱਤੇ ਦੀ ਖੇਡ ਹੁੰਦੀ ਆ ਉੱਥੋਂ ਦੇ ਬੰਦੇ ਲੈਣੇ ਚਾਹੀਦੇ ਆ। ਇਹਦੇ ਵਿੱਚ ਕੋਈ ਇੱਦਾਂ ਦੀ ਗੱਲ ਨਹੀਂ ਜਿਹੜੇ ਹੁਣ ਸਾਊਥ ਵਾਲੇ ਆ ਜਾਂ ਜੋ ਉਹਨਾਂ ਦੀ ਖੇਡ ਆ, ਤਾਂ ਜ਼ਰੂਰੀ ਨਹੀਂ ਹੈਗਾ ਵੀ ਉਹ ਨੌਰਥ ਵਾਲੇ ਵੀ ਉਹਦੇ 'ਚ ਹੋਣੇ ਚਾਹੀਦੇ। ਇਹ ਦੂਰ ਸੋਚ ਹੁੰਦੀ ਆ ਕਿ ਤੁਸੀਂ ਦੇਸ਼ ਦਾ ਨਾਮ ਉੱਚਾ ਕਰਨਾ, ਜਿਹੜੇ ਮਰਜ਼ੀ ਬੰਦਿਆਂ ਤੋਂ ਕਰਾ ਲਓ, ਮਰਨ ਨੂੰ ਪੰਜਾਬੀ ਮੋਹਰੇ, ਖੇਡਣ ਨੂੰ ਪੰਜਾਬੀ ਮੋਹਰੇ, ਹੈ ਨਾ, ਅਤੇ ਬਾਕੀ ਕੰਮ ਨੂੰ ਪਿੱਛੇ ਆ। ਅਤੇ ਉਹ ਜਿਹੜੇ ਕੰਮ ਉਹ ਵੀ ਵਧੀਆ ਕਰਦੇ, ਆਰਮੀ 'ਚੋਂ ਵੀ ਘਟਾਇਆ ਜਾ ਰਿਹਾ, ਖੇਡਾਂ 'ਚੋਂ ਵੀ ਘਟਾਇਆ ਜਾ ਰਿਹਾ, ਕੋਟਾ ਸਿਸਟਮ ਐਂਡ ਆਪਣੇ ਆਪ ਨੂੰ ਡੀਗ੍ਰੇਡ ਕੀਤਾ ਜਾ ਰਿਹਾ। ਵਟ ਇਜ਼ ਦਿਸ ਨੌਨਸੈਂਸ ਪੋਲਿਸੀ? ਔਰ ਇਹਦੇ ਨਤੀਜੇ ਤੁਸੀਂ ਦੇਖ ਹੀ ਲਏ ਆ। ਖੈਰ, ਇਹ ਥੋੜ੍ਹਾ ਮੇਰਾ ਪੋਲੀਟੀਕਲ ਵਿਊ ਸੀਗਾ, ਗੁੱਸਾ ਨਾ ਕਰਿਓ, ਮੈਨੂੰ ਵੀ ਗੁੱਸਾ ਆ ਗਿਆ ਸੀ, ਮੈਂ ਸਵੇਰੇ ਸਵੇਰੇ ਲੈਕਚਰ ਦੇ ਕੇ ਹਟਿਆ। ਵਿਜੇ ਵਰਦੀ ਜੀ, ਗੁੱਡ ਮੋਰਨਿੰਗ। ਅਤੇ ਉਹਨਾਂ ਨੇ ਬਹੁਤ ਸੋਹਣੀ ਤਸਵੀਰ ਭੇਜ ਦਿੱਤੀ ਆ, ਵਾਹ ਕਿਆ ਬਾਤ ਹੈ, ਇਹ ਇਲਾਕਾ ਵੀ ਦੱਸ ਦਿਆ ਕਰੋ ਕਿੱਥੇ ਦੀ ਹੈ। ਅਤੇ ਬਾਕੀ ਪਾਲਾ ਬੈਂਸ ਕਹਿ ਰਹੇ ਨੇ ਕਿ 5 ਵਜੇ ਤੱਕ ਸੁਣੀਦਾ ਜੀ, ਸ਼ਾਮ ਦੇ ਤੱਕ। ਵਾਹ ਜੀ ਵਾਹ, ਕਿਆ ਬਾਤ ਹੈ। ਅਤੇ ਥੋੜ੍ਹੀ ਜਿਹੀ ਫੀਡਬੈਕ ਤੁਹਾਤੋਂ ਲੈਣੀ ਹੈ, ਕਿਸੇ ਦਿਨ ਮੈਂ ਫੋਨ ਲਾਊਂਗਾ ਤੁਹਾਨੂੰ। ਚਲੋ ਫਿਰ ਇੱਕ ਹੋਰ ਟੋਪ ਦਾ ਗੀਤ ਸੁਣਦੇ ਹਾਂ, ਉਹਤੋਂ ਬਾਅਦ ਫਿਰ ਗਿਆਨੀ ਜੀ ਨੂੰ ਵੀ ਆਵਾਜ਼ ਮਾਰਦੇ ਹਾਂ, ਤਾਇਆ ਜੀ ਨੂੰ। ਅਤੇ ਤਾਇਆ ਜੀ, ਚਾਹ ਚੂ ਪੀ ਲਓ ਫਿਰ, ਅੱਜ ਆਪਾਂ ਬੜੇ ਭਗਦੇ ਮਸਲਿਆਂ 'ਤੇ ਗੱਲ ਕਰਨੀ ਆ, ਸੁਣਦੇ ਹਾਂ ਮੈਨੂੰ ਲੱਗਦਾ ਉਹ ਪ੍ਰੋਗਰਾਮ। ਅਤੇ ਲਓ ਫਿਰ ਗੀਤ ਸੁਣਦੇ ਹਾਂ ਜੀ। ਇਹ ਫਿਲਮ ਆਈ ਸੀ, ਇਹ ਵੀ ਬੜੀ ਹਿੱਟ ਫਿਲਮ ਸੀਗੀ ਆਪਣੇ ਟਾਈਮ ਦੀ। ਤਾਂ ਇਹਦੇ ਵਿੱਚ ਤੁਹਾਨੂੰ ਪਤਾ ਸ਼ਾਹਰੁਖ ਖਾਨ ਸੀ ਅਤੇ ਕਾਜੋਲ ਸੀ। 1995 ਦੇ ਵਿੱਚ ਆਈ ਸੀ। ਲਓ ਗੀਤ ਸੁਣਦੇ ਹਾਂ ਅਤੇ ਤੁਸੀਂ ਪਛਾਣ ਜਾਓਗੇ ਕਿਹੜੀ ਫਿਲਮ ਹੈ।
ਤੁਝੇ ਦੇਖਾ ਤੋ ਯੇ ਜਾਨਾ ਸਨਮ, ਪਿਆਰ ਹੋਤਾ ਹੈ ਦੀਵਾਨਾ ਸਨਮ, ਤੁਝੇ ਦੇਖਾ ਤੋ ਯੇ ਜਾਨਾ ਸਨਮ। देखा तो ये जाना सनम, प्यार होता है दीवाना सनम, तुझे देखा तो ये जाना सनम, प्यार होता है दीवाना सनम। अब यहाँ से कहाँ जाएं हम, तेरी बाहों में मर जाएं हम।
तुझे देखा तो ये जाना सनम, प्यार होता है दीवाना सनम, अब यहाँ से कहाँ जाए हम, तेरे गाँव में मर जाए हम।
तुझे देखा तो ये जाना सनम,
तुझे
देखा तो ये जाना सनम, प्यार होता है दीवाना सनम।
अब यहाँ से कहाँ जाए हम, तेरी बाहों में मर जाए हम।
तुझे देखा तो ये जाना सनम। देखा तो ये जाना सनम, प्यार होता है दीवाना सनम।
तुझे देखा तो ये जाना सनम, प्यार होता है दीवाना सनम।
अब यहाँ से कहाँ जाए हम, तेरी बाहों में मर जाए हम।
ਜ਼ਰੂਰੀ ਜਾਣਕਾਰੀ ਸਾਂਝੀ ਕਰਦਿਆਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਡਾਇਮੰਡ ਸਪੋਰਟਸ ਕਲੱਬ ਮੈਲਬਰਨ ਇੱਕ ਵਾਰ ਫਿਰ ਆਪਣਾ ਸਾਲਾਨਾ ਮਲਟੀ ਕਲਚਰ ਅਥਲੈਟਿਕ ਮੀਟ ਕਰਵਾਉਣ ਜਾ ਰਹੇ ਹੈ 14 ਸਪਤੰਬਰ ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਸਟਾਰਟ ਹੋ ਜਾਏਗਾ ਅਤੇ ਸ਼ਾਮਾਂ ਨੂੰ 4 ਵਜੇ ਤੱਕ ਐਂਟਰੀ ਜਿਹੜੀਆਂ ਓਪਨ ਹੋ ਚੁੱਕੀਆਂ ਨੇ। ਵੱਖ ਵੱਖ ਉਮਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ, ਟਰੈਕ ਐਂਡ ਫੀਲਡ, ਦੌੜਾਂ, ਛਾਲਾਂ, ਗੋਲਾ ਸੁੱਟਣਾ, ਡਿਸਕਸ ਥਰੋ, ਜੈਵਲਿਨ ਆਦਿ। 6 ਸਾਲ ਤੋਂ ਘੱਟ ਉਮਰ ਤੋਂ ਲੈ ਕੇ 70 ਸਾਲ ਪਲੱਸ ਤੱਕ ਦੇ ਮੁਕਾਬਲੇ ਕਰਵਾਏ ਜਾਣਗੇ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਆਪਣੇ ਬੱਚਿਆਂ ਨੂੰ ਉਸ ਵਿੱਚ ਹਿੱਸਾ ਦਿਵਾਉਣਾ ਜਾਂ ਆਪ ਖੁਦ ਕਿਸੇ ਵੀ ਉਮਰ ਵਰਗ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਡਾਇਮੰਡ ਸਪੋਰਟਸ ਕਲੱਬ ਮੈਲਬਰਨ ਦੇ ਫੇਸਬੁੱਕ ਪੇਜ ਤੇ ਜਾ ਕੇ ਤੁਸੀਂ ਆਪਣੀਆਂ ਜਿਹੜੀਆਂ ਐਂਟਰੀਜ਼ ਕਰਵਾ ਸਕਦੇ ਹੋ ਤੇ ਐਂਟਰੀਆਂ ਬੰਦ ਹੋ ਜਾਣਗੀਆਂ 31 ਅਗਸਤ ਨੂੰ। 31 ਅਗਸਤ ਤੋਂ ਬਾਅਦ ਕੋਈ ਵੀ ਐਂਟਰੀ ਜਿਹੜੀ ਆ ਨਹੀਂ ਕਰ ਪਾਵਾਂਗੇ। ਸੋ ਬੇਨਤੀ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਹਿੱਸਾ ਲੈਣਾ ਤਾਂ ਉਸ ਤੋਂ ਪਹਿਲਾਂ ਐਂਟਰੀਜ਼ ਆਪਣੀਆਂ ਕਰਵਾ ਦਿਓ। ਧੰਨਵਾਦ।
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਨੇ ਤੇ ਵੀਕਐਂਡ ਵੀ ਆਸਟ੍ਰੇਲੀਆ ਦੇ ਵਿੱਚ ਚੱਲ ਰਿਹਾ। ਸੋ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਹਰਮਨ ਰੇਡੀਓ ਦੇ ਜ਼ਰੀਏ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਸ਼ਾਮਿਲ ਹੋਏ ਨੇ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਕੀ ਹਾਲ ਚਾਲ ਹੈ ਪੈਰੇ, ਠੀਕ ਠਾਕ ਹੋ ਚੜ੍ਹਦੀ ਕਲਾ 'ਚੋਂ? ਅਤੇ ਤਾਇਆ ਜੀ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਅਤੇ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਤਾਇਆ ਜੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਹੋ, ਸੁਣਾਓ ਕੀ ਹਾਲ ਹੈ, ਗੁਰੂ ਸਵਾਰੇ ਹੋ, ਚੜ੍ਹਦੀ ਕਲਾ?
ਹਾਂਜੀ, ਚੜ੍ਹਦੀ ਕਲਾ ਤਾਇਆ ਜੀ, ਤੇ ਹੋਰ ਸਭ ਰਾਜੀ ਖੁਸ਼ੀ ਤੰਦਰੁਸਤ?
ਬਸ ਉਹੀ ਚਾਲ ਬਟੰਗੀ ਜੋ ਪਹਿਲੇ ਥੀ ਵਾਭੀ ਹੈ, ਤੇ ਜਿੰਨਾ ਕੁਝ ਨਿਰਕਾਰ ਨੇ ਬਖਸ਼ਿਆ ਆ ਮੇਰੀ ਯੋਗਤਾ ਤੋਂ ਵੱਧ ਆ ਕਿਤੇ, ਤੇ ਫਿਰ ਸਾਰਾ ਕੁਝ ਮੈਨੂੰ ਹੀ ਦੇ ਦੇਣਾ, ਬਾਕੀ ਵੀ ਇੰਨੀ ਦੁਨੀਆਂ ਉਹਨਾਂ ਨੇ ਬੜੇ ਸਾਰੀ ਦੁਨੀਆਂ ਨੂੰ ਵੰਡਣਾ। ਵੰਡ ਕੇ ਹਿੱਸੇ ਆਉਂਦੇ ਤੇ ਵੱਧ ਮੈਨੂੰ ਹਿੱਸਾ ਮਿਲ ਰਿਹਾ।
ਬਿਲਕੁਲ,
ਜਿਵੇਂ ਉਹ ਪੰਜਾਂ ਪਿਆਰਿਆਂ ਦਾ ਦੋਹਰਾ ਗੱਫਾ ਮਿਲ ਜਾਂਦਾ ਹੁੰਦਾ ਨਾ।
ਹਾਂਜੀ 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 ਬਿਲਕੁਲ। ਤੇ ਤਾਇਆ ਜੀ ਮੌਸਮ ਪਾਣੀ ਕਿੱਦਾਂ, ਠੰਡ ਕਿੱਦਾਂ, ਸਿਆਲ ਵਧੀਆ ਚੱਲ ਰਿਹਾ?
ਬਸ ਸਮੇਂ ਦੇ ਹਿਸਾਬ ਨਾਲ ਬਹੁਤ ਠੀਕ ਹੈ, ਬੜਾ ਸੋਹਣਾ ਸੂਰਜ ਨਿਕਲਿਆ ਵਾ।
ਅੱਛਾ,
ਤੇ ਵੈਸੇ ਵੀ 36-37 ਮਿੰਟ ਦਿਨ ਵੱਡਾ ਹੋ ਗਿਆ ਅੱਗੇ ਨਾਲੋਂ।
ਹਾਂਜੀ,
ਤੇ ਹੌਲੀ ਹੌਲੀ ਹੁਣ ਪਾਲਾ ਕੀ ਹੁੰਦੇ ਆਈ ਬਸੰਤ ਪਾਲਾ ਉਡੰਤ ਕਹਿੰਦੇ ਹੁੰਦੇ ਸੀ ਇੰਡੀਆ ਚ।
ਤਾਇਆ ਜੀ ਉਦਾਂ ਇੱਕ ਮਿੰਟ ਸਵਾ ਕੁ ਮਿੰਟ ਦਿਨ ਨਾ ਰੋਜ਼ ਵਾਧਾ ਘਟਦਾ ਆ, ਇਹ ਮੈਂ ਇੱਕ ਦਿਨ ਸਮੇਂ ਦਾ ਹਿਸਾਬ ਲਾ ਰਿਹਾ ਸੀ।
ਹਾਂਜੀ,
ਤੇ ਇੱਕ ਬੜਾ ਹੀ ਸੋਹਣਾ ਆਰਟੀਕਲ ਗੁਰਮਤਿ ਪ੍ਰਕਾਸ਼ ਦੇ ਵਿੱਚ ਛਪਦੇ ਹੁੰਦੇ ਸੀ ਆਰਟੀਕਲ, ਉਹ ਸੱਜਣ ਹੁਣ ਕੈਨੇਡਾ ਚਲੇ ਗਏ ਨੇ, ਤੇ ਉਹ ਇਦਾਂ ਦੇ ਲਿਖਦੇ ਹੁੰਦੇ ਆ ਜਿੱਦਾਂ ਕੋਹਾਂ ਦੇ ਬਾਰੇ, ਸਮੇਂ ਦੇ ਬਾਰੇ, ਟੈਕਨੀਕਲ ਡਾਟਾ ਜਿਹੜਾ ਆਪਣਾ ਪੁਰਾਣਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਹੈਗਾ ਹਨਾ।
ਕੌਣ ਕੌਣ, ਰੂਪ ਸਿੰਘ ਕਿ ਹੋਰ ਕੋਈ?
ਨਹੀਂ, ਇੱਕ ਹੋਰ ਸੱਜਣ ਨੇ, ਹੁਣ ਮੈਨੂੰ ਉਹਨਾਂ ਦਾ ਨਾਂ ਨਹੀਂ ਯਾਦ ਆ ਰਿਹਾ, ਮੇਰੀ ਇੱਕ ਦੋ ਵਾਰੀ ਗੱਲ ਵੀ ਹੋਈ ਆ, ਤੇ ਉਹਨਾਂ ਨੇ ਵੀ ਕਾਫੀ ਕੋਖਾਂ ਕੱਢ ਕੇ ਇਹ ਗੱਲਾਂ ਕੀ ਦੱਸੀਆਂ ਸੀ ਕਿ ਹਰ ਰੋਜ਼ ਤਕਰੀਬਨ ਮਿੰਟ ਸਵਾ ਮਿੰਟ ਦਿਨ ਜਿਹੜਾ ਆ ਉਹ ਘਟਦਾ ਵੱਧਦਾ ਰਹਿੰਦਾ ਆ, ਇੱਕ ਸਾਰ ਨਹੀਂ ਹੁੰਦਾ। ਤੇ ਇੱਕ ਗੱਲ ਹੋਰ ਆਪਾਂ ਕਰ ਲਈਏ, ਜਿਹੜੇ ਘੜੀਆਂ ਪੈਰਾਂ ਦੀ, ਮੈਂ ਉਹਦੇ ਵਿੱਚ ਹੀ ਪੜਿਆ ਸੀਗਾ, ਤੇ ਮੈਂ ਉਹਨਾਂ
ਨੂੰ ਦੱਸਿਆ ਘੜੀਆਂ ਪੈਰਾਂ ਥਿੱਤੀ ਵਾਰੀ ਮਹਾ ਹੋਆ, ਸੂਰਜ ਇੱਕੋ ਰੋਤੇ ਨੇ ਇੱਕ ਨਾਨਕ ਕਰਤੇ ਕੇ ਕੇਤੇ ਵੇਸ।
ਹਾਂਜੀ, ਹੁਣ ਗੱਲ ਇਹ ਆ ਵੀ ਉਹ ਜਿੱਦਾਂ ਹੁਣ ਜਿਹੜੀ ਨਵੀਂ ਘੜੀ ਕਲੋਕ ਆਈ ਹਨਾ, 300 ਮਤਲਬ 60 ਡਿਗਰੀ ਵਾਲੀ ਆਈ, ਤੇ ਉਹਦੇ ਮੁਤਾਬਕ ਅਸੀਂ ਫਿਰ 24 ਚ ਵੰਡ ਲਿਆ, ਪਰ ਉਹ ਉਹਨਾਂ ਦੇ ਕਹਿਣਾ ਮੰਨਣਾ ਹੈ ਕਿ ਪਹਿਲਾਂ ਜਿਹੜੇ ਪੈਰ ਸੀ ਇੱਦਾਂ ਨਹੀਂ ਸੀ ਮੰਨੇ ਜਾਂਦੇ, ਪਹਿਲਾਂ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਜਾਂ ਡੁੱਬਣ ਤੋਂ ਚੜ੍ਹਨ ਤੱਕ ਮਿਣੇ ਜਾਂਦੇ ਸੀ ਪੈਰ।
ਬਿਲਕੁਲ, ਸੂਰਜ ਚੜ੍ਹਨ ਤੋਂ ਲੈ ਕੇ ਡੁੱਬਣ ਤੱਕ ਦਿਨ,
ਹਾਂਜੀ,
ਤੇ ਚਾਰ ਪੈਰ, ਤੇ ਸੂਰਜ ਡੁੱਬਣ ਤੋਂ ਲੈ ਕੇ ਚੜ੍ਹਨ ਤੱਕ ਫਿਰ ਚਾਰ ਪੈਰ ਰਾਤ। ਹਾਂਜੀ
ਹਾਂਜੀ, ਤੇ ਇਹ ਨਾ ਬਦਲਦੇ ਰਹਿੰਦੇ ਆ, ਇਹ ਇਹ ਜਿੱਦਾਂ ਸਰਦੀਆਂ ਦੇ ਰਾਤਾਂ ਦੇ ਪੈਰ ਵੱਡੇ ਹੁੰਦੇ ਆ, ਤੇ ਜਿਹੜਾ ਦਿਨਾਂ ਦੇ ਪੈਰ ਛੋਟੇ ਹੁੰਦੇ ਸਰਦੀਆਂ ਨੂੰ, ਇੱਦਾਂ ਹੀ ਉਲਟ ਹੁੰਦਾ ਗਰਮੀਆਂ ਨੂੰ, ਦਿਨਾਂ ਦੇ ਪੈਰ ਵੱਡੇ ਹੁੰਦੇ।
ਈਸਾਈ ਤੇ ਮੁਸਲਮਾਨ ਸੂਰਜ ਡੁੱਬਣ ਤੋਂ ਲੈ ਕੇ ਫਿਰ ਅੱਗੇ ਦਿਨ ਅਗਲੇ ਦਿਨ ਡੁੱਬਣ ਤੱਕ ਨੂੰ ਦਿਨ ਰਾਤ ਮੰਨਦੇ ਆ।
ਹਾਂਜੀ ਹਾਂਜੀ,
ਤੇ ਆਪਣੇ ਜਿਹੜੇ ਸੂਰਜ ਚੜ੍ਹਨ ਤੋਂ ਲੈ ਕੇ
ਆਪਾਂ ਨੀ ਕਹਿ ਦਈਦਾ ਵੀ ਸਮਾਂ ਇੱਕ ਬਰਾਬਰ ਨਹੀਂ ਹੁੰਦਾ।
ਬਿਲਕੁਲ,
ਉਹ ਸੱਚੀ ਗੱਲ ਹੈ, ਇੱਕ ਬਰਾਬਰ ਨਹੀਂ ਹੁੰਦਾ, ਉਹ ਦਿਨ ਰਾਤ ਵੀ ਕਦੇ ਵੀ ਬਰਾਬਰ ਨਹੀਂ ਹੁੰਦੇ,
ਨਹੀਂ ਹੁੰਦੇ। ਬਿਲਕੁਲ,
ਤੇ ਇਸ ਕਰਕੇ ਉਹ, ਚਲੋ ਉਹ ਤਾਂ ਆਪਾਂ ਮੰਨ ਲਿਆ, ਹੁਣ ਮਕੈਨੀਕਲ ਚੱਲਦੇ ਆ। ਹੁਣ ਕਈ ਵਾਰੀ ਤੁਸੀਂ ਦੇਖਿਆ ਸ਼ਾਮ ਨੂੰ ਸਰਦੀਆਂ ਨੂੰ 5 ਵਜੇ ਹਨੇਰਾ ਹੁੰਦਾ ਆ, ਤੇ ਉਧਰ 9 ਵਜੇ ਗਰਮੀਆਂ ਨੂੰ ਚਾਨਣ ਹੁੰਦਾ ਹਨਾ, ਤੇ ਉਹ ਕਲੋਕ ਦੇ ਹਿਸਾਬ ਨਾਲ ਤਾਂ ਇਹ ਠੀਕ ਨਹੀਂ ਹੈਗਾ, ਕਿਉਂਕਿ ਹਿਊਮਨ ਕਲੋਕ ਜਿਹੜਾ ਸੂਰਜ ਦੇ ਹਿਸਾਬ ਨਾਲ, ਪਸ਼ੂ ਪੰਛੀ ਜਾਨਵਰ ਜਿਹੜੇ ਨੇ ਉਹ 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 ਸੂਰਜੀ ਕਲੋਕ ਨਾਲ ਜਾਂ ਕੁਦਰਤੀ ਕਲੋਕ ਨਾਲ ਚੱਲਦੇ ਨੇ ਹਨਾ। ਤੇ ਜਿਹੜਾ
ਅੰਮ੍ਰਿਤਸਰ ਜਦੋਂ ਉਹ ਪੁਲ ਤੇ ਆਪਾਂ ਐਂਟਰ ਹੁੰਦੇ ਹਾਂ, ਦਰਸ਼ਨ ਜਿਹੜੀ ਲੰਘਦੇ ਹਾਂ, ਤੇ ਖੱਬੇ ਹੱਥ ਉਹ ਸੂਰਜ ਵਾਲੀ ਘੜੀ ਲੱਗੀ, ਉਹ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਸਰਦਾਰ ਲਹਿਣਾ ਸਿੰਘ ਮਜੀਠੀਆ ਨੇ ਆਜ਼ਾਦ ਕੀਤੀ, ਉਹ ਸੂਰਜ ਦੇ ਨਾਲ ਟਾਈਮ ਦੱਸਦੀ।
ਹਾਂਜੀ ਹਾਂਜੀ, ਉਹ ਉਹ ਬਹੁਤ ਵਧੀਆ ਆ, ਉਹ ਉਸ ਤਰ੍ਹਾਂ ਦੇ ਹੋਰ ਵੀ ਆ, ਜੰਤਰ ਮੰਤਰ ਹੈ, ਮਤਲਬ ਇਹ ਬਹੁਤ ਪੁਰਾਣੀਆਂ ਟੈਕਨੋਲੋਜੀ ਆ ਜਿਹੜੀਆਂ ਸਾਡੀਆਂ ਆਪਣੀਆਂ ਨੇ, ਤੇ ਕਿਹੜਾ ਪੈਰ ਚੱਲ ਰਿਹਾ, ਕਿਸ ਤਰ੍ਹਾਂ ਚੱਲ ਰਿਹਾ। ਖੈਰ, ਇਹ ਤਾਂ ਆਪਾਂ ਥੋੜੀ ਜਿਹੀ ਗਿਆਨ ਦੀ ਗੱਲ ਕੀਤੀ ਆ, ਵੀ ਚਲੋ ਗਿਆਨੀ, ਤੁਹਾਡਾ ਤਾਂ ਨਾ ਹੀ ਗਿਆਨੀ ਆ ਵੈਸੇ ਤਾਂ।
ਮੈਂ ਨਾਂ ਦਾ ਗਿਆਨੀ ਆ।
ਤਾਇਆ ਜੀ ਹੁਣ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ, ਜੇ ਆਪਾਂ ਕਹੀਏ ਵੀ ਦੇਖੋ ਜੀ ਆ, ਹੁਣ ਆਪਾਂ ਸਾਰੇ ਨਵਾਂ ਕਲੋਕ ਵਰਤਦੇ ਹਾਂ ਹਨਾ, ਪਰ ਜੇ ਆਪਾਂ ਦੇਖੀ ਜਾਵੇ ਤਾਂ ਪੁਰਾਤਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਪੁਰਾਣੇ ਕਲੋਕ ਦੇ ਹਿਸਾਬ ਨਾਲ ਹੀ ਗੱਲਾਂ ਨੇ ਹਨਾ, ਤੇ ਜਿੱਥੇ ਆਪਾਂ ਜਿਹੜਾ ਸਾਨੂੰ ਸੂਟ ਕਰਦਾ ਉਹ ਆਪਾਂ ਅਡੋਪਟ ਕਰ ਲੈਣੇ, ਜਿਹੜਾ ਨਹੀਂ, ਜਿਹੜਾ ਸਾਨੂੰ ਜਾਣੀ ਕਿ ਬਖੇੜਾ ਖਾਰਾ ਕਰਨਾ ਹੁੰਦਾ ਆਪਾਂ ਬਖੇੜਾ ਖਾਰਾ ਕਰ ਲਈਦਾ।
ਉਹ ਅਮਨਦੀਪ ਸਿੰਘ ਜੀ ਇਸ ਤਰ੍ਹਾਂ ਆ ਵੀ ਇਹ ਤਾਂ ਇਹ ਸਾਰਾ ਕੁਝ ਮੈਨ ਮੇਡ ਮਨੁੱਖਾਂ ਨੇ ਬਣਾਇਆ ਵਾ ਸੰਸਾਰ ਦਾ ਕਾਰ ਵਿਹਾਰ ਚੱਲਦਾ ਰੱਖਣ ਲਈ।
ਹਾਂਜੀ ਹਾਂਜੀ,
ਕੁਦਰਤ ਦੇ ਨਾਲ ਇਹਦਾ ਕੋਈ ਬਹੁਤਾ ਸੰਬੰਧ ਨਹੀਂ ਹੈਗਾ।
ਹਾਂਜੀ,
ਤੇ ਕਿਉਂਕਿ ਦੇਖੋ ਆਪਾਂ ਅਕਾਲ ਦਾ ਸਾਜਿਆ ਹੋਇਆ ਕਾਲ ਅਨੰਤ ਕਾਲ ਤੋਂ ਇੱਕ ਰਸ ਚੱਲਦਾ ਆ ਰਿਹਾ ਵਾ, ਉਹਦੇ ਹਿਸਾਬ ਨਾਲ ਅਦਲਾ ਬਦਲੀ ਜੋ ਕੁਝ ਹੁੰਦੀ ਹੈ, ਤੇ ਅਸੀਂ ਜੁਗ ਜੀਤ ਜੀਵਿਤ ਥਾਪ ਕੈਸੇ, ਅਸੀਂ ਉਹਨੂੰ ਯੁੱਗਾਂ ਦੇ ਵਿੱਚ ਦਹਿ ਸਦੀਆਂ ਦੇ ਵਿੱਚ ਸਦੀਆਂ ਦੇ ਵਿੱਚ ਮਹੀਨਿਆਂ ਦਿਨਾਂ ਘੰਟਾ ਮਿੰਟਾਂ ਸਕਿੰਟਾਂ ਸਕਿੰਟਾਂ ਦਾ ਵੀ ਗਾਂ ਪਤਾ ਨਹੀਂ ਉਹਨੂੰ ਕੀ ਕਹਿੰਦੇ ਹੋਣਗੇ।
ਜੋ
ਅਸੀਂ ਵੰਡਿਆ ਵਾ ਕੁਦਰਤ ਵੱਲੋਂ ਨਹੀਂ ਇਹ ਵੰਡ ਹੈਗੀ, ਕੁਦਰਤ ਵੱਲੋਂ ਚੱਲ ਰਿਹਾ ਉਸ ਤਰ੍ਹਾਂ ਕੰਮ।
ਹਾਂਜੀ, ਇੱਕ ਨਾ ਬੜੀ ਇੰਟਰਸਟਿੰਗ, ਚਲੋ ਆਪਾਂ ਗੱਲ ਕਰਦੇ ਹਾਂ, ਜਿਹੜੀ ਮਾਡਰਨ ਟਾਈਮ ਵੀ ਹੈ ਨਾ, ਉਹ ਵੀ ਆਪਣੇ ਪੁਰਾਣੇ ਟਾਈਮ 'ਤੇ ਉੱਦਾਂ ਵੈਸੇ ਜ਼ਿਆਦਾ ਆਧਾਰਿਤ ਹੈ। ਜਿਹੜੇ ਨਾ ਵਿਸੂਏ ਚੱਸੀਏ ਆਪਾਂ ਗਿਣਦੇ ਹਾਂ, ਉਹ ਤੋਂ ਪਿੱਛੇ ਵੀ ਫੋਰ ਆਉਂਦੇ, ਸ਼ੁਰੂ ਫੋਰ ਤੋਂ ਹੁੰਦਾ ਆ।
ਹਾਂਜੀ,
ਫੋਰ ਹੁੰਦਾ ਫੁਰਨਾ, ਉੱਥੋਂ ਬਣਦਾ ਕਿ ਉਹ ਨੈਨੋ ਸੈਕਿੰਡ ਹੈ। ਹੁਣ ਜਿਹੜੀ ਆਪਾਂ ਫਿਲਮ ਦੇਖਦੇ ਹਾਂ ਜਾਂ ਵੀਡੀਓ ਬਣਦਾ ਨਾ, ਉਹ ਜਿਹੜੇ 30 ਫਰੇਮ ਜਾਂ 25 ਫਰੇਮ ਪਰ ਸੈਕਿੰਡ ਹੁੰਦੇ ਆ। ਮਤਲਬ ਆਪਾਂ ਜੇ ਜਿਹੜੀ ਚੀਜ਼ 1 ਸਕਿੰਟ 'ਚ ਦੇਖਦੇ ਹਾਂ, ਉਹਦੇ ਵਿੱਚ 25 ਫੋਟੋਆਂ ਹੁੰਦੀਆਂ ਨੇ, ਤਾਂ ਉਹ 1 ਸਕਿੰਟ ਬਣਦਾ ਆ, ਤਾਂ ਉਹ ਇੱਦਾਂ ਲੱਗਦਾ ਵੀ ਉਹ ਚੱਲ ਰਿਹਾ ਆ। ਠੀਕ ਹੈ, ਹੁਣ ਜਿਹੜਾ ਅੱਖਰ ਫਰੇਮ ਹੈ ਉਹ ਫੁਰਨੇ ਤੋਂ ਹੀ ਬਣਿਆ ਆ। ਫੁਰਨਾ ਜਿਹੜਾ ਹੁੰਦਾ ਆ, ਉਹ ਵੀ ਅੱਖ ਦਾ ਜਿਹੜਾ ਫੁਰਨਾ ਹੁੰਦਾ ਨਾ, ਅੱਖ ਇੱਕ ਵਾਰੀ ਜਦ ਝਪਕਦੀ ਹੈ, ਜੇ 1 ਸਕਿੰਟ 'ਚ 30 ਵਾਰੀ ਝਪਕਾਈਏ ਤਾਂ 1 ਸਕਿੰਟ ਬਣਦਾ।
ਬਾਣੀ ਵਿੱਚ ਇਹਨੂੰ ਨਿਮਕ
ਤੋਂ ਵੀ ਪਿੱਛੇ ਫੁਰਨਾ ਹੁੰਦਾ ਇੱਕ,
ਹੈਨਾ।
ਤੇ ਉਹ ਜਿਹੜੇ ਫੁਰਨੇ ਆ, ਫੁਰਨੇ ਤੋਂ ਹੀ ਅੰਗਰੇਜ਼ੀ ਦਾ ਅੱਖਰ ਫਰੇਮ ਬਣਿਆ। ਤੇ ਇਹ ਜਿਹੜੀ ਸਾਡੀ ਅੱਖ ਹੈ, ਇਹ 30 ਫੁਰਨੇ 1 ਸਕਿੰਟ ਦੇ ਵਿੱਚ ਕਰਦੀ ਹੈ, ਕਰ ਸਕਦੀ ਹੈ। ਸੋ ਇਹ ਕੁਦਰਤੀ ਟਾਈਮ ਹੈ ਜਿਹੜਾ, ਮਤਲਬ ਕੁਦਰਤ ਇੱਥੋਂ ਹੀ ਟਾਈਮ ਫਿਰ ਗਾਂਹ ਬਣਿਆ। ਫੁਰਨੇ, ਨਿਮਕ, ਵਿਸੂਏ, ਚੱਸੀਏ, ਘੜੀਏ, ਪਹਿਰਾਂ, ਇਹ ਕੁਦਰਤ ਦੇ ਨਾਲ ਕਲੋਕ ਹੈ। ਜੇ ਆਪਾਂ ਇਹਨੂੰ ਕੁਦਰਤ ਵਾਂਗ ਦਿਖਾਲਣਾ ਫਿਲਮਾਂ ਦੇ ਵਿੱਚ, ਤਾਂ ਸਾਨੂੰ ਇਸੇ ਕਲੋਕ ਨੂੰ ਵਰਤਣਾ ਪੈਂਦਾ ਹੈ। ਉੱਦਾਂ ਅਸੀਂ 360 ਜਿੱਦਾਂ ਮਰਜ਼ੀ ਕਰ ਲਈਏ। ਖੈਰ, ਤਾਂ ਜੀ ਤਕਨੀਕ ਕਹਿੰਦੇ ਤੁਹਾਡੇ ਕੋਲ ਵੀ ਨਵੀਆਂ ਆ ਰਹੀਆਂ ਨੇ। ਸੋਈ ਸਾਹਿਬ ਦਾ ਮੈਸੇਜ ਆਇਆ ਤੇ ਉਹਨਾਂ ਨੇ ਤੁਹਾਡੇ
ਫਿਰ ਬੋਲਿਓ
ਤਕਨੀਕ, ਤੁਸੀਂ ਵੀ ਹੁਣ ਖੇਤੀਬਾੜੀ ਵੱਲ ਨੂੰ ਵੀ ਕਹਿੰਦੇ ਹੱਥ ਮਾਰ ਰਹੇ ਹੋ, ਤੇ ਉਹ ਕਹਿੰਦੇ ਵੀ ਗਿਆਨੀ ਸੰਤੋਖ ਸਿੰਘ ਜੀ, ਤੁਸੀਂ ਜੋ ਘਰੇ ਖਾਦ ਬਣਾਉਣ ਦੀ ਸਕੀਮ ਦੱਸੀ ਆ, ਬਹੁਤ ਵਧੀਆ ਲੱਗੀ।
ਤੇ ਕੀ ਸਕੀਮ ਦੱਸੀ ਆ?
ਖਾਦ ਰਿਓ,
ਖਾਦ ਰਿਓ, ਔਰਗੈਨਿਕ ਸਭ, ਘਾਹ ਕੱਟ ਕੇ ਜੋ ਪੱਤੇ ਪੁੱਤੇ ਆ, ਜੋ ਕਿਚਨ ਦੇ ਵਿੱਚ ਸਬਜ਼ੀਆਂ ਫਰੂਟ ਦੇ ਛਿਲੜਾ ਆ, ਉਹ ਸਾਰੀਆਂ ਇਕੱਠੀਆਂ ਕਰੀ ਜਾਂਦੇ ਆ।
ਹਾਂਜੀ,
ਇੱਕ ਡੱਬਾ ਜਿਹਾ ਉਹ ਮਿਲ ਜਾਂਦਾ ਹੈ, ਵੈਸੇ ਵੀ
ਬਨਿੰਗ ਤੋਂ ਵੀ ਮਿਲਦਾ ਉਹ।
ਹਾਂਜੀ
ਹਾਂਜੀ, ਉਹ ਤੁਸੀਂ ਹੁਣ ਘਰੇ ਖਾਦ ਬਣਾਉਣ ਲੱਗ ਪਏ, ਮੈਨੂੰ ਲੱਗਦਾ ਕਿਤੇ ਇੰਡਸਟਰੀ ਨਾਲ ਖੜੀ ਕਰ ਲਓ ਤੁਸੀਂ ਇੱਥੇ,
ਹੁਣ ਮੰਡੀ ਲੱਭੋ, ਸਪਲਾਈ ਕਰਨਾ ਸ਼ੁਰੂ ਕਰੀਏ।
ਪਹਿਲਾਂ ਤਾਂ ਮੈਂ ਇੱਦਾਂ ਨਾ ਕਹਿ ਦਵਾਂ ਵੀ ਆਲੇ ਦੁਆਲੇ ਜਿੰਨੇ ਵੀ ਰੋਟੀ ਹਿੱਲ 'ਚ ਰਹਿੰਦੇ ਨੇ ਆਪਣੇ ਪੰਜਾਬੀ ਭਾਈ, ਉਹ ਸਾਰੇ ਆਪਣੇ ਜਿਹੜੇ ਛਿੱਲੜ ਚੁੱਲੜ ਹੈ ਸਾਰੇ ਗ੍ਰੀਨ ਹੋ ਜਾਂਦੇ, ਤਾਇਆ ਜੀ ਨੂੰ ਦੇ ਕੇ ਆਇਆ ਕਰਨ, ਕਾਰ ਦੀ ਬੈਟਰੀ ਲਾਈ ਹੈ ਤਾਇਆ ਜੀ ਘਰੇ।
ਕੱਲ੍ਹ ਤਾਂ ਮੈਂ ਸਗੋਂ ਸੋਚ ਰਿਹਾ ਵੀ ਆਹ ਗੁਆਂਢੀਆਂ ਦਾ ਜਦੋਂ ਇਹਨਾਂ ਨੇ ਘਾਹ ਕੱਟਿਆ, ਮੈਣਾ ਬੜਾ ਉੱਗਿਆ ਨਾ, ਹੁਣ ਮੈਣੇ ਦਾ ਮੌਸਮ ਆ।
ਹਾਂਜੀ,
ਵੀ ਇਹ ਜਦੋਂ ਇਹਨਾਂ ਨੇ ਕੱਟਿਆ, ਮੈਂ ਇਹਨਾਂ ਦਾ ਜਾ ਕੇ ਆਪਣੇ ਉਹਦੇ ਡੱਬੇ ਵਿੱਚ ਸੁੱਟ ਲਵਾਂ, ਆਪਣਾ ਤਾਂ ਸੁੱਟਣਾ ਹੀ ਆ। ਤੇ ਤੁਹਾਡੀ ਆਵਾਜ਼ ਮੈਨੂੰ ਬਹੁਤ ਘੱਟ ਸੁਣਦੀ ਆ, ਤੇ ਤੁਸੀਂ ਥੋੜਾ, ਤੁਸੀਂ ਮੈਨੂੰ ਕਹਿੰਦੇ ਨੇੜੇ ਹੋਵੋ, ਤੁਸੀਂ ਵੀ ਥੋੜਾ ਜਿਹਾ ਨੇੜੇ ਹੋਵੋ।
ਹਾਂਜੀ, ਮੇਰੀ ਆਵਾਜ਼ ਤਾਂ ਵੈਸੇ ਕਾਫੀ ਉੱਚੀ ਇੱਧਰ ਸਿਸਟਮ ਦੇ ਵਿੱਚ, ਸ਼ਾਇਦ ਤੁਹਾਡੇ ਵੱਲ ਨੂੰ ਘੱਟ ਜਾ ਰਹੀ ਆ, ਤੁਹਾਡੇ ਸਿਸਟਮ 'ਚ ਸ਼ਾਇਦ ਘੱਟ। ਖੈਰ, ਤਾਇਆ ਜੀ, ਮਸਲੇ ਜਿਹੜੇ ਕੌਮ 'ਤੇ ਦਰਪੇਸ਼ ਆਉਂਦੇ ਰਹਿੰਦੇ ਨੇ, ਅਤੇ ਉਹਦੇ ਲਈ ਹਰ ਕੌਮ 'ਚ ਆਉਂਦੇ ਨੇ, ਜਿੱਦਾਂ ਹਰੇ ਮੁਸਲਮਾਨ ਕ੍ਰਿਸਚਨ ਹੋ ਗਏ ਵੈਟੀਕਨ ਦੇ ਵਿੱਚ, ਉਹਨਾਂ ਨੂੰ ਫਿਰ ਉੱਥੇ ਵਿਚਾਰਾਂ ਹੁੰਦੀਆਂ ਨੇ, ਅਤੇ ਫਿਰ ਉਹਦੇ ਡਾਇਰੈਕਸ਼ਨ ਦਿੱਤੀ ਜਾਂਦੀ ਆ। ਅਗਰ ਕਿਸੇ ਨੂੰ ਕੋਈ ਦਿੱਕਤ ਹੋਵੇ ਤਾਂ ਸਲਾਹ ਵੀ ਲਈ ਜਾ ਸਕਦੀ ਆ। ਤਾਇਆ ਜੀ, ਇੱਕ ਹੋਰ ਮਸਲਾ ਜਿਹੜਾ ਹੁਣ ਭਖਿਆ ਹੋਇਆ, ਉਹ ਹੈਗਾ ਨਿਸ਼ਾਨ ਸਾਹਿਬ ਦੇ ਰੰਗਾਂ ਦਾ, ਹੈ ਨਾ।
ਹਾਂਜੀ,
ਅਤੇ ਇਹਦੇ ਬਾਰੇ ਆਪਾਂ ਥੋੜ੍ਹੀ ਜਿਹੀ ਗੱਲ ਕਰ ਲਈਏ, ਥੋੜ੍ਹੀ ਜਿਹੀ ਨਹੀਂ, ਆਪਾਂ ਖੁੱਲ੍ਹ ਕੇ ਹੀ ਗੱਲ ਕਰਨੀ ਆ, ਕਿਉਂਕਿ ਜਿੰਨੇ ਵੀ ਤਕਰੀਬਨ ਆਸਟ੍ਰੇਲੀਆ ਦੇ ਵਿੱਚ ਅਸੀਂ ਗੁਰੂ ਘਰ ਗਏ ਹਾਂ ਜਾਂ ਨਿਊਜ਼ੀਲੈਂਡ ਜਾਂ ਹੋਰ, ਉੱਥੇ ਸਾਰੇ ਹੀ ਕੇਸਰੀ ਨਿਸ਼ਾਨ ਸਾਹਿਬ ਲੱਗੇ ਹੋਏ ਨੇ, ਹੈ ਨਾ। ਅਤੇ ਹੁਣ ਇੱਕ ਹੁਕਮਨਾਮਾ ਸਾਹਿਬ ਆਇਆ, ਅਤੇ ਉਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਜਾਂ ਸੁਰਮਈ ਅਤੇ ਜਾਂ ਖੱਟੇ ਪੀਲੇ ਨਿਸ਼ਾਨ ਸਾਹਿਬ ਪ੍ਰਮਾਣਿਤ ਨੇ, ਇਹ ਲਓ।
ਬਸੰਤੀ ਜਾਂ ਸੁਰਮਈ, ਹਾਂਜੀ
ਹਾਂਜੀ, ਬਸੰਤੀ ਜਾਂ ਸੁਰਮਈ, ਜਿਹਨੂੰ ਆਪਾਂ ਖੱਟਾ ਪੀਲਾ ਵੀ ਕਹਿ ਦਿੰਦੇ ਹਾਂ। ਸੋ ਇਹਦੇ ਬਾਰੇ ਆਪਾਂ ਗੱਲ ਕਰਨੀ ਹੈ, ਅਤੇ ਹੁਣ ਮੈਂ ਦੇਖ ਵੀ ਰਿਹਾ ਸੀਗਾ ਕਿ ਕਈ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਇਹ ਬਦਲਾਅ ਸ਼ੁਰੂ ਵੀ ਕਰ ਦਿੱਤਾ, ਨਿਸ਼ਾਨ ਸਾਹਿਬ ਚੜ੍ਹਨੇ ਵੀ ਸ਼ੁਰੂ ਹੋ ਗਏ ਨੇ। ਪਰ ਜਿੱਦਾਂ ਆਸਟ੍ਰੇਲੀਆ ਵਰਗੇ ਦੇਸ਼ ਜਾਂ ਹੋਰ ਜਿਹੜੇ ਕੈਨੇਡਾ, ਅਮਰੀਕਾ ਜਾਂ ਵਿਦੇਸ਼ੀ, ਇੱਥੇ ਸਾਲ 'ਚ 2 ਵਾਰੀ ਨਿਸ਼ਾਨ ਸਾਹਿਬ ਤਕਰੀਬਨ ਚੜ੍ਹਾਇਆ ਜਾਂਦਾ, ਜਾਂ ਵਿਸਾਖੀ ਨੂੰ ਜਾਂ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਪੁਰਬ ਦੇ ਉੱਤੇ, ਹੈ ਨਾ। ਸੋ ਆਉਣ ਵਾਲੇ ਟਾਈਮ ਦੇ ਵਿੱਚ ਇਹ ਵੀ ਇੱਥੇ ਵੀ ਹੋ ਜਾਏਗਾ। ਸੋ ਤੁਹਾਡੀ ਕੀ ਰਾਏ ਹੈ ਇਹਦੇ ਬਾਰੇ?
ਤਾਂ ਸਾਡੀ ਰਾਏ, ਮੇਰੀ ਨਾ ਚੀਜ਼ ਦੀ ਰਾਏ ਕੀ ਹੋਣੀ, ਵੀ ਸਾਡੇ ਕੋਲ ਕੌਮ ਦੇ ਵਿੱਚ ਪੰਥ ਦੇ ਵਿੱਚ ਏਕਤਾ ਰੱਖਣ ਵਾਸਤੇ ਧਾਰਮਿਕ ਏਕਤਾ, ਸਿਆਸੀ ਏਕਤਾ, ਭਾਈਚਾਰਕ ਏਕਤਾ, ਕੋਈ ਨਾ ਕੋਈ ਅਥਾਰਟੀ ਹੋਣੀ ਚਾਹੀਦੀ ਹੈ। ਤੇ ਉਹ ਸਾਡੇ ਪਾਸ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਜਿਆ ਹੋਇਆ ਅਕਾਲ ਤਖ਼ਤ ਮੌਜੂਦ ਆ। ਅਕਾਲ ਤਖ਼ਤ ਤੋਂ ਜੋ ਫੈਸਲਾ ਆਉਂਦਾ, ਅਸੀਂ ਅੱਖਾਂ ਮੀਟ ਕੇ ਉਹਦੇ ਤੇ ਅਮਲ ਕਰਨਾ। ਦੇਖੋ, ਜੇ ਉਹ ਜੇ ਅਸੀਂ ਅਕਾਲ ਤਖ਼ਤ ਦੇ ਫੈਸਲੇ ਨੂੰ ਨਹੀਂ ਮੰਨਾਂਗੇ ਤੇ ਫਿਰ ਹੋਰ ਕੌਣ ਮੰਨੂਗਾ? ਤੇ ਫਿਰ ਕਿਹਦਾ ਫੈਸਲਾ ਅਸੀਂ ਮੰਨੀਏ? ਮੈਂ ਕਹਿੰਦਾ ਨਾ, ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਗੁਰੂ ਹਰਗੋਬਿੰਦ ਸਾਹਿਬ ਨੇ ਨਹੀਂ ਬਣਾਈ, ਤੇ ਮਹਿਤੇ ਦੀ ਮਰਿਆਦਾ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਬਣਾਈ, ਨਾਨਕ ਸਰ ਦੀ ਮਰਿਆਦਾ ਗੁਰੂ ਨਾਨਕ ਸਾਹਿਬ ਨੇ ਨਹੀਂ ਬਣਾਈ, ਪਰ ਇਹ ਜੋ ਉਹਨਾਂ ਦੀਆਂ ਆਪਣੇ ਆਪਣੇ ਵੱਖਰੇ ਵੱਖਰੇ ਮਰਿਆਦਾਵਾਂ ਸੰਪਰਦਾਵਾਂ ਦੀਆਂ ਹੈਗੀਆਂ, ਉਹਨਾਂ ਦੇ ਕੋਈ ਬਜ਼ੁਰਗ ਚੱਲਦੇ ਕੋਈ ਹੋਏਗੀ, ਪਰ ਇਹਦੇ ਵਿੱਚ ਕੌਮ ਦੇ ਵਿੱਚ ਏਕਤਾ ਕਰਨ ਵਾਸਤੇ ਦਹਾਕਿਆਂ ਤੱਕ ਪੰਥ ਦੇ ਵਿਦਵਾਨਾਂ ਨੇ ਇਕੱਠੇ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਾਗੂ ਕੀਤੀ ਮਰਿਆਦਾ, ਜੋ ਉਹਨੂੰ ਪ੍ਰਕਾਸ਼ਿਤ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦਾ ਪ੍ਰਚਾਰ ਕਰਦੀ ਹੈ। ਤੇ ਇੱਕ ਏਕਤਾ ਰੱਖਣ ਵਾਸਤੇ ਜੋ ਕੁਝ ਉੱਥੋਂ ਹੁਕਮ ਹੁੰਦਾ ਆ, ਸਾਨੂੰ ਆਪਣਾ ਸਿਰ ਝੁਕਾ ਕੇ ਮੰਨਣਾ ਚਾਹੀਦਾ। ਇਹ ਵੀ ਆਪਾਂ ਵਿਚਾਰ ਕਰ ਲਈਏ ਕਿ ਅਕਾਲ ਤਖ਼ਤ ਸਾਹਿਬ ਕੋਲ ਜਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਕੋਈ ਭੰਗੀਆਂ ਵਾਲੀ ਤੋਪ ਨਹੀਂ ਹੈ ਜੀ। ਉਹਨਾਂ ਨੇ ਫੈਸਲਾ ਸੁਣਾਉਣਾ, ਉਸ ਫੈਸਲੇ ਤੇ ਅਮਲ ਕਰਨਾ ਤੇ ਕਰਾਉਣਾ ਖਾਲਸੇ ਨੇ ਆ। ਤੇ ਪੰਥ ਦੀ ਮਰਿਆਦਾ ਚੱਲੀ ਆ ਰਹੀ ਸ਼ੁਰੂ ਤੋਂ। ਦੇਖੋ, ਨਿਰੰਕਸ਼ ਬਾਦਸ਼ਾਹ ਸੀ ਮਹਾਰਾਜਾ ਰਣਜੀਤ ਸਿੰਘ, ਤਲਵਾਰ ਦੇ ਜ਼ੋਰ ਦੇ ਨਾਲ ਉਹਨੇ ਇਹ ਪੰਜਾਬ ਚ ਆਪਣਾ ਸਮੁੰਦਰ, ਆਪਣਾ ਸਤਲੁਜ ਤੋਂ ਲੈ ਕੇ ਦਰਾ ਖੈਬਰ, ਲਦਾਖ ਤੋਂ ਲੈ ਕੇ ਸਿੰਧ ਤੱਕ ਇਹਨਾਂ ਵਿਸ਼ਾਲ ਰਾਜ ਕਾਇਮ ਕੀਤਾ ਸੀ। ਪਰ ਉਹਦੀ ਗਲਤੀ ਸੀ ਕੋਈ ਧਾਰਮਿਕ ਗੁਨਾਹ, ਤੇ ਹਰੀ ਸਿੰਘ ਆਪਣਾ ਬਾਬਾ ਅਕਾਲੀ ਫੂਲਾ ਸਿੰਘ ਨੇ ਅਕਾਲ ਤਖ਼ਤ ਸਾਹਿਬ ਤੋਂ ਉਹਨੂੰ ਤਲਬ ਕੀਤਾ, ਤੇ ਉਹ ਭਾਈ ਨੰਗੀ ਪੈਰੀ ਚੱਲ ਕੇ, ਹਾਲਾਂਕਿ ਅਕਾਲ ਤਖ਼ਤ ਸਾਹਿਬ ਤੇ ਬਾਬਾ ਅਕਾਲੀ ਸਿੰਘ ਜਿਹੜੇ ਸੀ, ਅਕਾਲੀ ਬਾਬਾ ਫੂਲਾ ਸਿੰਘ ਜੀ, ਉਹਨਾਂ ਦੀ ਆਪਣੀ ਵੀ ਇੱਕ ਫੌਜ ਹੈਗੀ ਸੀ
ਜੀ,
ਪਰ ਉਹ ਇੰਨੀ ਫੌਜ ਨਹੀਂ ਸੀ ਵੀ ਉਹ ਰਣਜੀਤ ਸਿੰਘ ਦੇ ਲੜਾਈ ਦਾ ਮੁਕਾਬਲਾ ਕਰਦੀ ਜਾਂ ਰਣਜੀਤ ਸਿੰਘ ਨੂੰ ਬੰਨ ਕੇ ਲਿਆਉਂਦੀ। ਉਹ ਆਪ ਨੰਗੀ ਪੈਰੀ ਚੱਲ ਕੇ ਆਇਆ ਤੇ ਸਿਰ ਮੱਥੇ ਜੋ ਅਕਾਲ ਤਖ਼ਤ ਸਾਹਿਬ ਤੋਂ ਉਹਨੂੰ ਹੁਕਮ ਦਿੱਤਾ ਗਿਆ ਉਹਨੇ ਮੰਨਿਆ। ਤੇ ਇਹ ਤਰ੍ਹਾਂ ਚਾਹੇ ਬਰਨਾਲਾ ਚੀਫ ਮਿਨਿਸਟਰ, ਚਾਹੇ ਹੋਰ ਕੋਈ ਵੀ ਸਿੱਖ ਆਗੂ, ਸੰਤ ਫਤਿਹ ਸਿੰਘ, ਮਾਸਟਰ ਤਾਰਾ ਸਿੰਘ, ਸਾਰੇ ਪੇਸ਼ ਹੋ ਕੇ ਉੱਥੋਂ ਦੇ ਹੁਕਮ ਨੂੰ ਮੰਨਦੇ ਰਹੇ ਨੇ। ਇੱਥੋਂ ਤੱਕ ਕਿ ਸੰਤ ਬਾਬਾ ਗੁਰਭਜਨ ਸਿੰਘ ਜੀ ਵੀ, ਕਿਉਂਕਿ ਇਹ ਦੇਖੋ ਪੋਲੀਟੀਕਲ ਵਿੰਗ ਗੁਰੂ ਨਾਨਕ ਦੇ ਪੰਥ ਦਾ ਹੈਗਾ ਸ਼੍ਰੋਮਣੀ ਅਕਾਲੀ ਦਲ, ਤੇ ਪ੍ਰਬੰਧ ਧਾਰਮਿਕ ਸਥਾਨਾਂ ਦੇ ਕਰਨ ਵਾਸਤੇ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਜੀ,
ਤੇ ਇਹ ਫੈਸਲਾ ਇਹਨਾਂ ਤੇ ਕੁੰਡਾ ਰੱਖਣ ਲਈ ਹੈਗੀ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਸਾਡੇ ਪਾਸ। ਪਰ ਜਦੋਂ ਤੇ ਜਿਹੜੇ ਸਿੱਖ ਧਾਰਮਿਕ ਵਿਦਵਾਨ, ਰਾਗੀ, ਮੁੱਖ ਰਾਗੀ, ਪ੍ਰਚਾਰਕ, ਕਥਾਵਾਚਕ ਆਉਂਦੇ ਸਨ, ਉਹ ਡਮਦਮੀ ਟਕਸਾਲ ਤੋਂ, ਜਥਾ ਭਿੰਡਰਾਂ ਵਾਲੇ ਤੋਂ ਆਉਂਦੇ ਹੁੰਦੇ ਸਨ
ਜੀ,
ਤੇ ਥੋੜਾ ਜਿਹਾ ਮਰਜ਼ਾਦਾ ਦਾ ਕੋਈ ਨੀ ਦੁੱਕਾ, ਜਦੋਂ ਵੀ ਗਾਨੀ ਕਿਰਪਾਲ ਸਿੰਘ ਨੇ ਲਿਖਿਆ ਵੀ ਆ ਵੀ ਜਦੋਂ ਅਸੀਂ ਬੇਨਤੀ ਕੀਤੀ ਮਹਾਰਾਜ ਆ ਸ਼ੰਕਾ ਆ, ਤੇ ਬਾਬਾ ਗੁਰਭਜਨ ਸਿੰਘ ਹੋਰਾਂ ਨੇ ਕਿਹਾ ਵੀ ਆ ਇਹ ਟਕਸਾਲ ਦੀ ਮਰਿਆਦਾ ਟਕਸਾਲ ਦੀ ਹੈ, ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਉਹ ਸਾਰੇ ਪੰਥ ਦੀ ਮਰਿਆਦਾ ਹੈ, ਉੱਥੇ ਜਾ ਕੇ ਉਸ ਤਰ੍ਹਾਂ ਤੁਸੀਂ ਵਿਹਾਰ ਕਰਨਾ ਹੈ, ਉਸ ਮਰਿਆਦਾ ਦੇ ਅਨੁਸਾਰ ਚੱਲਣਾ। ਤੋ ਇਸ ਲਈ ਤੁਸੀਂ ਅੱਗੇ ਸਭ ਨਿਬੰਨ ਦੇ ਹਿਸਾਬ ਨਾਲ ਇਹ ਸਾਰੀਆਂ ਮਰਿਆਦਾਵਾਂ ਵੀ, ਸਾਰੀਆਂ ਟਕਸਾਲਾਂ ਵੀ, ਸਾਰੇ ਜਥੇ ਵੀ ਅੰਤ ਵਿੱਚ ਅਕਾਲ ਤਖ਼ਤ ਸਾਹਿਬ ਦੇ ਅੱਗੇ ਹੀ ਝੁਕਦੇ ਨੇ, ਤੇ ਉੱਥੋਂ ਜੋ ਹੁਕਮ ਉਹਨਾਂ ਨੇ ਕੀਤਾ ਹੈ ਸਾਨੂੰ ਮੰਨਣਾ ਚਾਹੀਦਾ। ਸਿੱਖ ਰਹਿਤ ਮਰਿਆਦਾ ਵਿੱਚ ਵੀ ਲਿਖਿਆ ਹੈ ਕਿ ਬਸੰਤੀ ਜਾਂ ਸੁਰਮਈ। ਅੱਛਾ, ਹੁਣ ਉੱਤੇ ਹੁਣ ਦੇਖੋ ਦਰਬਾਰ ਸਾਹਿਬ ਜਿਹੜੇ ਵੱਡੇ ਨਿਸ਼ਾਨ ਸਾਹਿਬ ਨੇ ਦੋ, ਉਹਨਾਂ ਦੇ ਉੱਪਰ ਵਰਸ਼ਾ ਹੁੰਦਾ ਹੈ, ਵਰਸ਼ੇ ਨੂੰ ਭਾਲਾ ਵੀ ਕਿਹਾ ਜਾਂਦਾ ਹੈ, ਤੇ
ਇਕੱਲਾ ਹੀ ਖੰਡਾ ਬਿਨਾਂ ਤਲਵਾਰਾਂ ਤੋਂ,
ਬਿਨਾਂ ਤੋਂ, ਤੇ ਇਕੱਲੇ ਆਪਣਾ ਕਈ ਕਈ ਉਹਦੇ ਉੱਤੇ ਖੰਡਾ ਲਾ ਲੈਂਦੇ ਨੇ, ਤੇ ਬਹੁਤੇ ਥਾਈ ਉਹ ਨਾਲ ਦੋ ਤਲਵਾਰਾਂ ਤੇ ਇੱਕ ਚੱਕਰ ਲਾ ਲੈਂਦੇ ਨੇ ਜਿਵੇਂ ਜਿਵੇਂ ਮਰਜ਼ੀ। ਫਿਰ ਜਦੋਂ ਆਪਾਂ 86 ਦਾ ਹਮਲਾ ਹੋਇਆ, ਅਖਬਾਰਾਂ ਚ ਇਸ਼ਤਿਹਾਰ ਵੇਖਦੇ ਰਹੇ ਹਾਂ, ਉਹ ਖੰਡਾ ਵਿਚਕਾਏ ਖੰਡਾ ਉੱਤੇ ਚੱਕਰ, ਬਾਹਰ ਦੋ ਕਿਰਪਾਨਾਂ, ਫਿਰ ਬਾਹਰ ਦੋ ਬੰਦੂਕਾਂ ਤੇ ਫਿਰ ਦੋ ਬਾਹਰ ਨਿਸ਼ਾਨ ਸਾਹਿਬ, ਆਪਣੀ ਮਰਜ਼ੀ ਨਾਲ ਅਦਲਾ ਬਦਲੀ ਕਰੀ ਜਾਂਦੇ ਨੇ। ਸੋ ਇਸ ਲਈ ਜਦੋਂ ਅਸੀਂ ਕੋਈ ਧਾਰਮਿਕ ਚਿੰਨ ਜਾਂ ਧਾਰਮਿਕ ਮਰਿਆਦਾ ਸ਼ੁਰੂ ਕਰਦੇ ਹਾਂ ਤੇ ਸਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਗਵਾਈ ਲੈ ਲੈਣੀ ਚਾਹੀਦੀ ਹੈ। ਤਾਂ ਕਿ ਅਸੀਂ ਨਿੱਕੀਆਂ ਨਿੱਕੀਆਂ ਵਖੇਵਿਆਂ ਦੇ ਨਾਲ ਪੰਥ ਨੂੰ ਖੇਰੂੰ ਖੇਰੂੰ ਨਾ ਕਰੀਏ। ਜਦ ਹਰਿਮੰਦਰ ਸਾਹਿਬ ਸਦੀਆਂ ਤੋਂ ਉੱਤੇ ਬਰਛੇ ਵਾਲਾ ਭਾਲੇ ਵਾਲਾ ਨਿਸ਼ਾਨ ਸਾਹਿਬ ਉੱਥੇ ਹੁੰਦਾ ਆ ਤੇ ਅਸੀਂ ਉਹਦੇ ਥਾਂ ਹੋਰ ਕਿਉਂ ਆਪਣੀ ਮਨਪਸੰਦ ਦਾ ਵਿੱਚ ਐਡੀਸ਼ਨ ਪਾਰਦੇ ਹਾਂ, ਕਿਉਂਕਿ ਜਿਹਨੂੰ ਅਸੀਂ ਖੰਡਾ ਕਹਿੰਦੇ ਹਾਂ ਨਾ, ਖੰਡਾ ਵਿੱਚ ਤੇ ਚੱਕਰ ਤੇ ਦੋ ਕਿਰਪਾਨਾਂ ਆਲੇ ਦੁਆਲੇ, ਇਹਨੂੰ ਅਸੀਂ ਖੰਡਾ ਕਹਿ ਦਿੰਦੇ। ਐਕਚੁਲੀ ਇਹਦਾ ਖੰਡਾ ਨਾਂ ਨਹੀਂ ਹੈਗਾ, ਬਹਾਰ ਕੋਸ਼ ਦੇ ਵਿੱਚ ਇੱਕ ਚੱਕਰ ਤੇ ਇੱਕ ਖੰਡਾ ਜਿਹੜਾ ਉਹਨੂੰ ਗਜਗਾਹ ਕਿਹਾ ਜਾਂਦਾ ਤੇ ਇਹ ਉਹਦੇ ਵਿੱਚ ਗਾਂ ਹੋਰ ਦੋ ਕਿਰਪਾਨਾਂ ਵੀ ਜੋੜ ਲਈਆਂ ਗਈਆਂ, ਇਹਨੂੰ ਖੰਡਾ ਬਣਾ ਲਿਆ। ਅਸਲ ਚ ਖੰਡਾ ਉਹ ਹੈ ਉਹ ਤਲਵਾਰ ਜਿਹੜੀ ਵਿੰਗੀ ਨੀ ਵਿੱਚ, ਜਿਹਦੇ ਵਿੱਚ ਆਪਣਾ ਸਿੱਧੀ ਹੈ ਤੇ ਦੋਵਾਂ ਪਾਸਿਆਂ ਤੋਂ ਤਿੱਖੀ ਹੈ, ਦੋਵੇਂ ਪਾਸੇ ਮਾਰ ਕਰਦੀ ਹੈ, ਉਹਨੂੰ ਖੰਡਾ ਕਿਹਾ ਜਾਂਦਾ ਹੈ। ਤੇ ਉਹ ਸਾਡੇ ਨਿਸ਼ਾਨ ਸਾਹਿਬ ਜਿਹੜਾ ਆ ਉਹ ਭਾਲਿਆਂ ਵਾਲਾ ਹੀ ਹੋਣਾ ਚਾਹੀਦਾ। ਜੇ ਹੁਣ ਫਰਜ਼ ਕਰੋ ਕੇਸਰੀ ਰੰਗ ਸੀਗਾ ਜੇ ਇੱਕ ਹੋ ਗਿਆ, ਮੇਰੇ ਮੈਨੂੰ ਤੇ ਪਛਾਣ ਹੀ ਨੀ ਇੰਨੇ ਵੱਖਰੇ, ਕੇਸਰੀ ਖੱਟਾ ਪੀਲਾ ਬਸੰਤੀ ਇਹ ਮੇਰੇ ਵਾਸਤੇ ਇੱਕੋ ਜਿਹੇ ਨੇ, ਪਰ ਜਦ ਅਕਾਲ ਤਖ਼ਤ ਸਾਹਿਬ ਤੇ ਕੋਈ ਫਰਕ ਹੋਇਆ ਹੋਊਗਾ ਨਾ, ਜਦ ਉੱਥੋਂ ਬਹਿ ਕੇ ਇਹ ਹੁਕਮ ਜਾਰੀ ਕਰਨਾ ਪਿਆ ਕਿ ਭਾਈ ਕੇਸਰੀ ਰੰਗ ਦਾ ਨਿਸ਼ਾਨ ਸਾਹਿਬ ਨਹੀਂ ਚਲਾਉਣਾ, ਆਪਾਂ ਬਸੰਤੀ ਰੰਗ ਦਾ ਜਾਂ ਸੁਰਮਈ ਰੰਗ ਦਾ, ਸੁਰਮਈ ਆ ਨੀਲਾ ਤੇ ਜਿਵੇਂ ਆਕਾਸ਼ ਨੀਲਾ ਹੈ ਨਾ, ਆਕਾਸ਼ ਦੇ ਰੰਗ ਦਾ
ਆਪਣਾ
ਜਿਹੜੇ ਜਿੰਨੀਆਂ ਛਾਉਣੀਆਂ ਨਿਹੰਗ ਸਿੰਘਾਂ ਦੇ ਗੁਰਦੁਆਰੇ ਨੇ, ਉਹਨਾਂ ਨੂੰ ਗੁਰਦੁਆਰਾ ਨਹੀਂ ਕਹਿੰਦੇ ਛਾਉਣੀ ਕਹਿੰਦੇ ਨੇ, ਉੱਥੇ ਹਮੇਸ਼ਾ ਹੀ ਨੀਲਾ ਨਿਸ਼ਾਨ ਸਾਹਿਬ ਹੁੰਦਾ। ਸੋ ਇਹ ਪੰਥ ਪ੍ਰਵਾਨ ਤੇ ਮਰਿਆਦਾ ਦੇ ਵਿੱਚ ਦੋਨੋਂ ਨਿਸ਼ਾਨ ਸਾਹਿਬ ਦੇ ਰੰਗ ਜਿਹੜੇ ਨੇ ਉਹ ਪ੍ਰਵਾਨਿਤ ਹੈ, ਬਸੰਤੀ ਵੀ ਤੇ ਸੁਰਮਈ ਵੀ, ਤੇ ਇਹ ਸਾਨੂੰ ਬਿਨਾਂ ਕਿੰਤੂ ਮੰਤੂ ਦੇ ਪ੍ਰਵਾਨ ਕਰ ਲੈਣਾ ਚਾਹੀਦਾ
ਜੀ। ਤਾਂ ਜੀ ਕੁਛ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਦੇਖ ਰਿਹਾ ਵੀਡੀਓ ਆ ਰਹੇ ਨੇ, ਹੋ ਰਹੇ ਨੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਸਾਰੇ ਹੋ ਜਾਣਗੇ, ਇੱਥੇ ਵੀ ਹੋ ਜਾਣਗੇ। ਪਰ ਜਿਹੜਾ ਆਪਾਂ ਰੰਗਾਂ ਦੀ ਗੱਲ ਕਰੀਏ ਕਿ ਵੈਸੇ ਤਾਂ ਅਧਿਆਤਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਇਹ ਫਿਲੋਸਫੀ ਆ ਵੀ ਆਪਾਂ ਇਹਨਾਂ ਕੰਮ ਗੱਲਾਂ 'ਚ ਪੈਣਾ ਹੀ ਨਹੀਂ, ਰੰਗਾਂ ਦੇ 'ਚ ਚੜ੍ਹਦੇ ਮੂੰਹ ਇੱਧਰ ਨੂੰ ਕਰਨਾ, ਉਹ ਕਰਨਾ, ਆਹ ਰੰਗ ਪਹਿਨਣਾ, ਹੈ ਨਾ। ਸੋ ਇਹਦੇ ਵਿੱਚ ਆਉਂਦੇ ਨਹੀਂ। ਪਰ ਇੱਕ ਉਹ ਤੋਂ ਬਾਅਦ ਜਿਹੜਾ ਟਰੈਡੀਸ਼ਨ ਬਣਿਆ ਪੀਰੀ ਦਾ, ਮੀਰੀ ਦਾ, ਜਿਹੜਾ ਮੀਰੀ ਦਾ ਬਣਿਆ, ਉਹਦੇ ਵਿੱਚ ਨਿਸ਼ਾਨ ਸਾਹਿਬ ਆਉਂਦੇ ਨੇ। ਇਹਦੇ ਪਿੱਛੇ ਬੜੀ ਲੰਬੀ ਸਟੋਰੀ ਆ, ਤੁਸੀਂ ਜਾਣਦੇ ਹੀ ਆ ਕਿ ਨਿਸ਼ਾਨ ਸਾਹਿਬ ਦੀ ਨਿਸ਼ਾਨੀ ਆ, ਕਿਉਂਕਿ ਸ਼ਾਇਦ, ਚਲੋ ਇਹਦਾ ਆਪਾਂ ਡਿਟੇਲ 'ਚ ਗੱਲ ਨਹੀਂ ਕਰਦੇ, ਪਰ ਕਿਉਂਕਿ ਇੱਕ ਜੁਝਾਰੂ ਸਾਡਾ ਸਮਾਂ ਚੱਲਿਆ, ਦੌਰ ਚੱਲਿਆ, ਜਿਹਦੇ ਵਿੱਚ ਬੜੀਆਂ ਜੰਗਾਂ ਹੋਈਆਂ, ਸ਼ਹੀਦੀਆਂ ਹੋਈਆਂ, ਅਤੇ ਜਿਹੜੀ ਰਵਾਇਤੀ ਜੰਗ ਲੜਾਈ ਸਾਰੇ ਉਹਦੇ ਜਿਹੜੇ ਪੈਂਤੜੇ ਆ ਸਾਡੇ ਜਰਨੈਲਾਂ ਨੇ, ਗੁਰੂ ਸਾਹਿਬਾਂ ਨੇ, ਹੈ ਨਾ, ਉਹ ਵੀ ਅਡੋਪਟ ਕੀਤੇ, ਨਵੀਆਂ ਚੀਜ਼ਾਂ ਵੀ ਲਿਆਉਣੀਆਂ। ਸੋ ਉਹਦੀ ਪਰੰਪਰਾ ਨੂੰ ਜਾਂ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਜਾਂ ਅੱਗੇ ਤੋਰਦੇ ਹੋਏ ਹੁਣ ਰੰਗਾਂ ਦਾ ਜਿਹੜਾ ਆ ਉਹ ਸਪੈਸੀਫਾਈ ਕਰਤਾ ਇਹਦੇ ਵਿੱਚ। ਤਾਂ ਜੀ ਮੈਂ ਇੱਕ ਹੋਰ ਗੱਲ ਐਡ ਕਰਨਾ ਚਾਹਾਂਗੇ ਕਿ ਇਹਦੇ ਵਿੱਚ ਅਕਾਲ ਤਖ਼ਤ ਸਾਹਿਬ ਤਾਂ ਡਾਇਰੈਕਸ਼ਨ ਦੇ ਰਹੇ ਨੇ, ਸਿੱਖਾਂ ਦਾ ਗੁਰਦੁਆਰਿਆਂ ਦਾ ਬਹੁਤਾ ਜ਼ਿਆਦਾ ਕਸੂਰ ਨਹੀਂ ਹੈਗਾ। ਇਹ ਜਿਹੜੇ ਨਾ ਵਪਾਰੀ ਲੋਕ ਨੇ, ਵਪਾਰੀ ਕਿਸਮ ਦੇ ਲੋਕ ਨੇ, ਇਹ ਨਵੇਂ ਨਵੇਂ ਰੰਗ ਘੁਸਪੈਠ ਕਰਦੇ ਨੇ। ਆ ਜਿੱਦਾਂ ਤੁਸੀਂ ਦੱਸਿਆ ਵੀ ਪਹਿਲਾਂ ਖੰਡਾ ਹੁੰਦਾ ਸੀ, ਉਹਦਾ ਫਿਰ ਭਾਰ ਵਧਾਉਣ ਨੂੰ ਹੁਣ ਚੱਕਰ ਵੀ ਲਾਤਾ, ਤਲਵਾਰਾਂ ਵੀ ਲਾਤੀਆਂ, ਬੜੀਆਂ ਵਰਾਇਟੀਆਂ, ਹੈ ਨਾ, ਅਤੇ ਉਹ ਬਣਾਤੀਆਂ। ਉਹ ਦੁਕਾਨਦਾਰਾਂ ਦਾ ਵੀ ਬੜਾ ਕਸੂਰ ਹੈ। ਇਸੇ ਤਰ੍ਹਾਂ ਜਿੱਦਾਂ ਚਤਰ ਸਿੰਘ ਜੀਵਨ ਸਿੰਘ ਹੁਣੀ ਕਿਤਾਬਾਂ ਵੇਚਣ ਵਾਸਤੇ ਆਹ ਵੀ ਗ੍ਰੰਥ ਬਣਾ ਦਿਉ ਜੀ, ਉਹ ਵੀ ਗ੍ਰੰਥ ਬਣਾ ਦਿਉ ਜੀ, ਆਹ ਸੌ ਸਾਖੀਆਂ ਲਿਖਾ ਲਓ ਜੀ, ਉਹਨੇ ਤਾਂ ਆਪਣਾ ਸੌਦਾ ਵੇਚਣਾ ਹੈ, ਠੀਕ ਹੈ। ਸੋ ਇੱਦਾਂ ਵੀ ਬੜਾ ਚੱਲਦਾ ਆ, ਇੱਦਾਂ ਹੀ ਰੁਮਾਲਿਆਂ ਦੀ ਜਿਹੜੀ ਆ ਇੰਡਸਟਰੀ ਚੱਲਦੀ ਆ, ਪਰ ਰੁਮਾਲਿਆ ਸਾਹਿਬ ਦੀ ਵੀ ਗੱਲ ਕੀਤੀ ਆ। ਸੋ ਮੇਰਾ ਖਿਆਲ ਇਹਦੇ ਨਾਲ ਜਿਹੜਾ ਵਪਾਰੀ ਵਰਗ ਹੈ ਜਿਹੜਾ ਸੋਚਦਾ ਹੈ ਕਿ ਦੋ ਰੰਗ ਨਿਸ਼ਾਨ ਸਾਹਿਬ ਦੇ ਆਪਾਂ ਹੋਰ ਰੰਗ ਵੀ ਇੰਟਰੋਡਿਊਸ ਕਰ ਦਈਏ, ਫੈਸ਼ਨ ਬਣਾ ਦਈਏ ਸਿੱਖੀ ਦੇ ਵਿੱਚ, ਸਾਡਾ ਸੌਦਾ ਜ਼ਿਆਦਾ ਵਿਕੇ, ਤੁਹਾਡਾ ਕੀ ਖਿਆਲ? ਮਤਲਬ ਇਹ ਵੀ ਐਂਗਲ ਨੂੰ ਆਪਾਂ ਨੂੰ ਦੇਖਣਾ ਪੈਣਾ ਨਾ।
ਹੁਣ ਦੇਖੋ ਨਾ, ਉੱਥੇ ਭਾਈ ਇੱਕ ਦੁਕਾਨਦਾਰ ਨੇ ਆਪਣਾ ਦਸਮ ਗ੍ਰੰਥ ਆ ਨਾ, ਤੇ ਦਸਮ ਗ੍ਰੰਥ ਦੇ ਉਹਨੇ ਲਿਖ ਕੇ ਲਾਇਆ ਹੋਇਆ, ਮਤਲਬ ਪੋਥੀ ਦੇ ਉੱਤੇ ਲਿਖਿਆ, ਉੱਤੇ ਨਾ ਛੋਟੇ ਅੱਖਰਾਂ ਚ ਦਸਮ ਤੇ ਥੱਡੇ ਵੱਡੀ ਲਾਈਨ ਦੇ ਵਿੱਚ ਤੇ ਵੱਡੇ ਅੱਖਰਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਉੱਪਰ ਛੋਟੇ ਅੱਖਰਾਂ ਚ ਦਸਮ, ਯਾਨੀ ਉਹਨੂੰ ਵੀ ਲੋਕੀ ਗੁਰੂ ਗ੍ਰੰਥ ਸਾਹਿਬ ਹੀ ਸਮਝਣਾ। ਇੱਥੇ ਇੱਕ ਬੀਬੀ ਨੇ ਮੈਨੂੰ ਮੈਂ ਹਜ਼ੂਰ ਸਾਹਿਬ ਮੁੱਖ ਵਾਕ ਆਇਆ ਵਾ ਤੇ ਅਸੀਂ ਉਹ ਹੁਕਮਨਾਮਾ ਆਇਆ ਹਜ਼ੂਰ ਸਾਹਿਬ ਤੋਂ ਤੇ ਅਸੀਂ ਉਹਦੇ ਸਾਨੂੰ ਉਹਦਾ ਮਤਲਬ ਦੱਸੋ ਤੇ ਉਹ ਜਦੋਂ ਮੈਨੂੰ ਉਹਨੇ ਦਿੱਤਾ ਤੇ ਉਹ ਦਸਮ ਗ੍ਰੰਥ ਤੋਂ ਸੀ ਕੋਈ, ਉਹ ਦਸਮ ਗ੍ਰੰਥ ਦੇ ਵਿੱਚ ਵੀ ਹਾਲਾਂਕਿ ਸਿੱਖ ਰਹਿਤ ਮਰਿਆਜਤ ਲਿਖਿਆ ਆ ਕਿ ਕੋਈ ਵੀ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਉਸ ਵਾਂਗ ਉਹਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਆਪਣਾ ਗਿਆਨ ਵਧਾਉਣ ਲਈ ਕੋਈ ਵੀ ਗ੍ਰੰਥ ਦਾ ਆਪਣਾ ਕੋਈ ਵੀ ਪੜ੍ਹ ਸਕਦਾ ਗੁਰੂ ਦਾ ਸਿੱਖ, ਪਰ ਗੁਰਗੱਦੀ ਜਿਹੜੀ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਕਲਗੀਧਰ ਪਾਤਸ਼ਾਹ ਦੇ ਕੇ ਗਏ ਨੇ
ਜੀ।
ਜੋ ਸਾਡੇ ਵਾਸਤੇ ਉਹੀ ਗੁਰੂ ਹੈ, ਬਾਕੀ ਸਭ ਉਸ ਤੋਂ ਥੱਲੇ ਬਾਤਾਂ ਹਨ
ਜੀ। ਜੀ ਬਿਲਕੁਲ,
ਇਹ ਹੈ ਵੀ ਹਰ ਮਤਲਬ ਵੀ ਦੁਕਾਨਦਾਰਾਂ ਨੇ ਸੋਹਣੀ ਗੱਲ ਕੀਤੀ ਹੈ ਵੀ ਹੁਣ ਜੇ ਅਸੀਂ ਕਹੇ ਵੀ ਗੁਰੂ ਘਰਾਂ ਦੇ ਵਿੱਚ ਰੁਮਾਲਿਆਂ ਦੀ ਸੰਭਾਲ ਦੀ ਯਾਨੀ ਸਮੱਸਿਆ ਪਈ ਹੋਈ ਆ, ਥਾਂ ਨੀ ਥਾਂ ਨੀ ਲੱਭਦੇ ਪਏ, ਮੁਸ਼ਕ ਮਾਰਦੇ ਨੇ, ਵਿੱਚ ਚੂਹੇ ਖੇਡਦੇ ਨੇ
ਜੀ,
ਤੇ ਉਹ ਹੁਣ ਉਹਦਾ ਸਾਡੇ ਅਸੀਂ ਬਚਪਨ ਦੇ ਵਿੱਚ ਨਿਹੰਗ ਸਿੰਘ ਵੀ ਤੇ ਹੋਰ ਵੀ ਆਪਣਾ ਉਹਨਾਂ ਦੇ ਰੁਮਾਲਿਆਂ ਦੇ ਝੋਲੇ ਬਣਾ ਕੇ ਪਾ ਲੈਂਦੇ ਸੀ। ਔਰ ਪੰਜਾਬ ਦੇ ਮੇਰੇ ਬਚਪਨ ਦੇ ਵਿੱਚ ਰਿਵਾਜ ਸੀ ਕਿ ਪਹਿਲਾ ਚੋਲਾ ਜਿਹੜਾ ਹੈ ਉਹ ਗੁਰਦੁਆਰਿਓ ਸਾਨੂੰ ਮਿਲਿਆ, ਜੋ ਰੁਮਾਲਾ ਉਸਦਾ ਪਾ ਕੇ ਚੋਲਾ ਪੈਣਾ ਮੈਨੂੰ 1974 ਦੇ ਵਿੱਚ ਨਾ 1974 ਦੇ ਵਿੱਚ ਮੈਂ ਮਲਾਵੀ ਤੋਂ ਟਰੱਕ ਤੇ ਬਹਿ ਕੇ ਚਲਾ ਗਿਆ ਜ਼ੈਂਬੀਆ, ਗੁਆਂਢੀ ਮੁਲਕ ਦੀ ਰਾਜਧਾਨੀ ਵਿੱਚ। ਉੱਥੇ ਮੈਨੂੰ ਗੁਰਦੁਆਰੇ ਵਾਲਿਆਂ ਨੇ ਸਰੋਪਾਓ ਦਿੱਤਾ, ਬਖਸ਼ਿਸ਼ ਕੀਤਾ ਰੁਮਾਲੇ ਦਾ।
ਅੱਛਾ ਜੀ।
ਤੇ ਉਹ ਰੁਮਾਲਾ ਮੈਂ ਕੋਲ ਰੱਖਣਾ ਸੀ ਸਾਂਭ ਕੇ, ਤੇ ਉਹ ਜਿਹੜੇ ਘਰ ਮੈਂ ਠਹਿਰਿਆ ਹੋਇਆ ਸੀਗਾ ਉਹ ਬੀਬੀ ਨੇ ਦਾ ਇੱਕ ਬੱਚਾ ਸੀਗਾ, ਉਹ ਕਹਿੰਦੀ ਜੀ ਇਹ ਰੁਮਾਲਾ ਸਾਨੂੰ ਦੇ ਦਿਓ ਤੇ ਅਸੀਂ ਇਹਦਾ ਚੋਲਾ ਸੀ ਕੇ ਤੇ ਆਪਣੇ ਬੱਚੇ ਦੇ ਨਾਂ ਲਿਆ ਮੁੰਡੇ ਦਾ ਵੀ ਬੱਚੇ ਦੇ ਗਲ ਪਾਵਾਂਗੇ। ਤੇ ਮੈਂ ਉਹਨੂੰ ਬੜੀ ਖੁਸ਼ੀ ਨਾਲ ਉਹ ਰੁਮਾਲਾ ਮੇਰੇ ਤੇ ਕਿਸੇ ਕੰਮ ਨਹੀਂ ਸੀ ਦਿੱਤਾ, ਉਹਨਾਂ ਨੇ ਪਾਇਆ ਹੋਊਗਾ, ਪਰ ਉਹਨਾਂ ਨੇ ਤੁਰੋ ਵਿਦਾਇਗੀ ਸਮੇਂ ਉਹਦੇ ਇਹੋ ਜਿਹੇ ਵਿੱਚ ਕਹਿ ਲਓ ਜਾਂ ਉਹ ਜੇ ਸਤਿਕਾਰ ਹੋ ਜਾਓ ਕਹਿ ਲਓ ਮੈਨੂੰ ਕੰਬਲ ਦੇ ਕੇ ਘਰੋਂ ਤੋਰਿਆ। ਸੋ ਇਹ ਹੈ ਵੀ ਇਹ ਜਿਹੜੇ ਰੁਮਾਲੇ ਨੇ ਇਹਨਾਂ ਨੂੰ ਵਰਤਿਆ ਜਾ ਸਕਦਾ ਆ, ਇਹ ਕੋਈ ਇੰਨਾ ਨਹੀਂ ਹੈਗਾ ਵੀ ਗੁਰੂ ਸਾਹਿਬ ਵੀ ਤੇ ਜਿਹੜੇ ਗਲਾਂ ਵਿੱਚ ਆਪਣੇ ਬਸਤਰ ਸਿਉਂਦੇ ਸਨ ਸਿੱਖਾਂ ਨੂੰ ਬਖਸ਼ਿਸ਼ ਕਰਦੇ ਸਨ ਉਹ ਸਰੋਪਾ ਉਹ ਸਮਝ ਕੇ ਸਿਉਂ ਕੇ ਗਲਾਂ ਵਿੱਚ ਪਾਉਂਦੇ ਸਨ।
ਤਾਇਆ ਜੀ ਹੁਣ ਜਿਹੜੀ ਤੁਸੀਂ ਗੱਲ ਕਹੀ ਆ, ਹੁਣ ਚਲੋ ਪਹਿਲੇ ਟਾਈਮ ਦੇ ਵਿੱਚ ਤਾਂ ਜਿਹੜੇ ਰੁਮਾਲਾ ਸਾਹਿਬ ਜੀ ਅਸੀਂ ਦੇਖੇ ਸੀ ਬਹੁਤੇ ਜ਼ਿਆਦਾ ਫੈਂਸੀ ਨਹੀਂ ਸੀ ਹੁੰਦੇ, ਹੈ ਨਾ। ਅਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਿਹੜੇ ਅੱਜ ਕੱਲ੍ਹ ਰੁਮਾਲਾ ਸਾਹਿਬ ਭੇਟਾ ਕੀਤੇ ਜਾ ਰਹੇ ਨੇ, ਅਤੇ ਜੇ ਮਤਲਬ ਹੁਣ ਅੱਜ ਕੱਲ੍ਹ ਜੇ ਉਹ ਰੁਮਾਲਾ ਸਾਹਿਬ ਅੱਜ ਤੁਹਾਨੂੰ ਦੇ ਦਈਏ ਤਾਂ ਉਹ ਤੁਸੀਂ ਕਿੱਦਾਂ ਪਾਓਗੇ ਉਹਨਾਂ ਨੂੰ, ਮਤਲਬ ਕਿੱਦਾਂ ਉਹਦਾ ਕੀ ਵਰਤੋਂ 'ਚ ਆਉਣ ਵਾਲੇ ਹੈ ਹੀ ਨਹੀਂ ਉਹ।
ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਹੁਣ ਦੇਖੋ ਨਾ ਵੀ ਇੱਥੇ ਸਿਡਨੀ ਵਿੱਚ ਹੀ ਹੋਇਆ ਵਾ, ਤੇ ਉਹਨਾਂ ਨੇ ਇੱਕ ਬੀਬੀ ਨੇ ਦਲੇਰੀ ਕੀਤੀ ਜਾਂ ਕਮੇਟੀ ਨੇ ਦਲੇਰੀ ਕੀਤੀ, ਉਹਨਾਂ ਨੇ ਸਾਲਵੇਸ਼ਨ ਆਰਮੀ ਨੂੰ ਚੁਕਾ ਤੇ ਰੁਮਾਲੇ ਪਏ ਖਰਾਬ ਹੋ ਰਹੇ ਸੀ, ਔਰ ਉਹ ਕੰਟੇਨਰ ਲਿਆ ਕੇ ਕਿਰਾਇਆ ਭਰ ਕੇ ਉਹਦਾ ਭਰਦੇ ਸੀ ਤੇ ਉਹ 'ਚ ਰੁਮਾਲੇ ਤੂੜੇ ਹੋਏ ਸੀ, ਵਿੱਚੇ ਕੰਬਲ, ਵਿੱਚੇ ਰੁਮਾਲੇ, ਕਿਤੇ ਕਈ ਕੁਝ, ਵਿੱਚੇ ਸਰਾਣੇ ਤੇ ਗੱਦੀਆਂ, ਤੇ ਉਹ ਇਹਨਾਂ ਨੇ ਚੁਕਾ ਤੇ ਉਹਨਾਂ ਨੂੰ ਆਪਣਾ ਕੀ ਉਹਦਾ ਨਾਂ ਆ ਸਾਲਵੇਸ਼ਨ ਆਰਮੀ ਨੂੰ, ਉਹਨਾਂ ਨੇ ਗਾਂ ਡਾਲੇ ਡਾਲੇ ਕੇ 5-5 ਡਾਲਿਆਂ ਦੇ ਉਹ ਲੋਕਾਂ ਨੂੰ ਵੇਚਤੇ, ਲੋਕੀ ਗੋਰੇ ਘਰਾਂ ਲੈ ਗਏ ਸੁਗਾਤਾਂ ਸਮਝ ਕੇ, ਤੇ ਉਹ ਰੌਲਾ ਪੈ ਗਿਆ ਤੇ ਮੁੜ ਕੇ ਕਮੇਟੀ ਵਾਲੇ ਡਰ ਗਏ, ਤੇ ਉਹਨਾਂ ਨੇ ਕੀ ਕੀਤਾ ਵੀ ਰਾਤ ਨੂੰ ਕੋਈ ਟਰੱਕ ਟਰੁੱਕ ਭਰਿਆ ਤੇ ਪਤਾ ਨੀ ਕਿੱਥੇ ਜਾ ਕੇ ਰੁਮਾਲੇ ਖਪਾ ਕੇ ਆਏ, ਜ਼ਮੀਨ 'ਚ ਦੱਬੇ ਆ ਜਾਂ ਅੱਗ ਲਾ ਕੇ ਸਾੜੇ ਆ। ਇਹ ਹਾਲਤ ਰੁਮਾਲਿਆਂ ਦੀ ਗੁਰਦੁਆਰਿਆਂ 'ਚ ਹੁੰਦੀ ਹੈ ਤੇ ਸਾਰੀ ਦੁਨੀਆਂ ਦੇ ਵਿੱਚ। ਤੇ ਉੱਥੇ ਮੈਂ ਉਹਨਾਂ ਨੂੰ ਕਿਹਾ ਆਪਣਾ ਜੋ ਮੇਰੇ ਮਿੱਤਰ ਸਨ ਜਹੇਦਾਰ ਉਸ ਵੇਲੇ ਅਕਾਲ ਤਖ਼ਤ ਸਾਹਿਬ ਦੇ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਜੀ, ਮੈਂ ਉਹਨਾਂ ਨੂੰ ਕਿਹਾ ਵੀ ਕੋਈ ਹਦਾਇਤ ਜਾਰੀ ਕਰੋ ਇੱਥੋਂ ਭਈ ਰੁਮਾਲਿਆਂ ਦੀ ਵਰਤੋਂ ਕਰ ਲਈ ਜਾਇਆ ਕਰੇ, ਇਹ ਕੋਈ ਪੋਥੀ ਤੇ ਗੁਟਕਾ ਨਹੀਂ ਹੈਗਾ ਵੀ ਇਹਦਾ ਇਹਨੂੰ ਸੰਭਾਲ ਕੇ ਰੱਖਣਾ ਆ, ਜਿਸ ਥਾਂ ਤੇ ਵਰਤਿਆ ਜਾ ਸਕਦਾ ਵਰਤਣਾ ਚਾਹੀਦਾ। ਤੇ ਉਹ ਕਹਿੰਦੇ ਜੀ ਸਾਨੂੰ ਆਪਣਾ ਬਣਾ ਕੇ ਬੰਡਲ ਤੇ ਸਾਨੂੰ ਇੱਥੇ ਭੇਜ ਦਿਓ, ਅਸੀਂ ਆਪੇ ਉਹਨਾਂ ਦੀ ਵਰਤੋਂ ਕਰ ਲਿਆ ਕਰਾਂਗੇ। ਸੋ ਉਹਨਾਂ ਨੇ ਕੋਈ ਨਾ ਕੋਈ ਚਿੱਠੀ ਕੱਢੀ ਤੇ ਨਾ ਹੀ ਕੋਈ ਕਮੇਟੀ ਵਾਲਾ ਕਿਸੇ ਗੁਰਦੁਆਰੇ ਭੇਜਣ ਦਾ ਯਤਨ ਕਰਦਾ, ਚੋਰੀ ਛੱਪੀ ਅੱਗ ਵੀ ਲਾਉਂਦੇ ਆ ਤੇ ਵਿੱਚੇ ਚੰਗੇ ਕੰਬਲ ਵੀ ਹੁੰਦੇ ਆ, ਵਿੱਚੇ ਕਈ ਕੁਝ ਹੁੰਦਾ ਹੈ, ਕੋਈ ਵਰਤੋਂ 'ਚ ਆ ਸਕਦੇ ਆ। ਦੇਖੋ ਅਸੀਂ ਜਿਹੜਾ ਸਾਡਾ ਕੋਟ ਵਗੈਰਾ ਪੈਂਟ ਵਗੈਰਾ ਅਸੀਂ ਬਣਾਉਂਦੇ ਹਾਂ ਕੱਪੜੇ ਦੀ, ਉਹ ਵੀ ਸਿੱਧਾ ਸਾਡੇ ਸਰੀਰ ਨਾਲ ਨਹੀਂ ਪਹਿਨਿਆ ਜਾ ਸਕਦਾ, ਉਹਦੇ ਥੱਲੇ ਅਸੀਂ ਅੰਦਰ ਸਲਾਉਂਦੇ ਹਾਂ ਵਧੀਆ ਹੋਰ ਸੂਤੀ ਕੱਪੜੇ ਦਾ। ਇਸ ਤਰ੍ਹਾਂ ਉਹ ਜਿਹੜੇ ਰੁਮਾਲਿਆਂ ਦਾ ਚੋਲਾ ਨਹੀਂ ਪਾਇਆ ਜਾ ਸਕਦਾ ਸਰੀਰ ਤੇ, ਉਹਦੇ ਥੱਲੇ ਇੱਕ ਅੰਦਰਸ ਵੀ ਲੱਗ ਸਕਦਾ। ਦਿੱਲੀ ਗੁਰਦੁਆਰਾ ਕਮੇਟੀ ਨੇ ਉਹ ਸਭ ਪਤਾ ਨਹੀਂ ਹੁਣ ਲੱਗਦਾ ਸ਼ਾਇਦ ਬੰਦ ਨਾ ਕਰਵਾਤੀ ਗਈ ਹੋਵੇ, ਇਹ ਕਮੇਟੀ ਨੇ ਬੀਬੀਆਂ ਨੂੰ ਮਸ਼ੀਨਾਂ ਦੇ ਕੇ ਭਾ ਕੇ ਰੁਮਾਲਿਆਂ ਦੇ ਜਨਾਨੀਆਂ ਵਾਲੇ ਕੱਪੜੇ ਬਣਾ ਕੇ ਲੋਕਾਂ ਨੂੰ ਮੁਫ਼ਤ ਵੰਡਣੇ ਸ਼ੁਰੂ ਕਰਤੇ ਸੀ। ਮੈਂ ਕਿਹਾ ਵੀ ਆਹ ਇੱਕ ਅਕਲਮੰਦੀ ਵਾਲੀ ਗੱਲ ਸਿੱਖਾਂ ਨੇ ਇੱਕ ਗੁਰਦੁਆਰਾ ਕਮੇਟੀ ਨੇ ਕੀਤੀ ਆ।
ਤਾਂ ਜੀ ਦੇਖੋ ਇਹਦੇ ਵਿੱਚ ਭਾਵਨਾ ਆ, ਮਤਲਬ ਇਹ ਗੱਲਾਂ ਸਾਰੀਆਂ ਠੀਕ ਆ, ਪਰ ਇੱਕ ਇੱਦਾਂ ਨਾ ਇੱਕ ਸਿੱਖ ਇਹ ਸਮਝਦਾ ਆ ਵੀ ਜਿਹੜੇ ਨਾ ਗੁਰੂ ਸਾਹਿਬ ਦੇ ਵਸਤਰ ਨੇ ਕੱਪੜੇ ਨੇ ਉਹ ਬੜੇ ਪਵਿੱਤਰ ਨੇ।
ਹਾਂਜੀ ਹਾਂਜੀ
ਠੀਕ ਹੈ ਨਾ, ਮਤਲਬ ਵੀ ਉਹਨਾਂ ਨਾਲ ਕੋਈ ਵੀ ਟੱਚ ਹੁੰਦਾ ਜਾਂ ਅੰਗੀ ਲੱਗਦੀ ਆ ਕੋਈ ਵੀ ਚੀਜ਼ ਪ੍ਰਸ਼ਾਦ, ਉਹ ਬੜਾ ਸਤਿਕਾਰ ਦੇ ਨਾਲ ਉਹਦੀ ਵਰਤੋਂ ਕੀਤੀ ਜਾਂਦੀ ਆ।
ਇੱਕ ਮਿੰਟ ਮੇਰੀ ਗੱਲ ਸੁਣ, ਇਹੋ ਹੀ ਗੱਲ ਆ ਨਾ, ਗੁਰੂ ਸਾਹਿਬ ਦੇ ਚਰਨਾਂ ਨੂੰ ਲੱਗੇ ਹੋਏ ਜਿਹੜੇ ਵਸਤਰ, ਅੱਜ ਦਾ ਰੁਮਾਲੇ ਕਹਿ ਲਓ, ਗੁਰੂ ਸਾਹਿਬ ਵੇਲੇ ਚੋਲੇ ਕਹਿ ਲਓ, ਤੇ ਉਹ ਤਾਂ ਜੇ ਮਨੁੱਖ ਵਰਤ ਕੇ ਮੁੜ ਕੇ ਮਹਾਰਾਜ ਨੂੰ ਚੜਾਵੇ ਉਹ ਗਲਤ ਆ। ਜਦੋਂ ਮਹਾਰਾਜ ਤੇ ਚੜਾਉਣ ਦੀ ਲੋੜ ਨਹੀਂ, ਹੁਣ ਵਾਧੂ ਨੇ ਉਹਨੂੰ ਅੱਗ ਲਾ ਕੇ ਸਾੜਨਾ ਜਾਂ ਉਹਨੂੰ ਪਾਣੀ ਦੇ ਵਿੱਚ ਰੋੜਨਾ ਜਾਂ ਜ਼ਮੀਨ 'ਚ ਦੱਬਣਾ, ਇਹ ਉਹਦਾ ਸਤਿਕਾਰ ਆ?
ਗੁਰੂ ਸਾਹਿਬ ਦੀ ਮਰਿਆਦਾ ਦੇ ਵੀ ਉਲਟ ਨੇ, ਉਹ ਕੁਦਰਤ ਦੇ ਕਾਨੂੰਨਾਂ ਦੇ ਵੀ ਉਲਟ ਨੇ, ਠੀਕ ਹੈ, ਉਹ ਮਨੁੱਖੀ ਕਾਨੂੰਨਾਂ ਦੇ ਵੀ ਉਲਟ ਨੇ। ਪਰ ਇੱਕ ਜਦੋਂ ਇਹਨੂੰ ਜਾਲਣ ਦੀ ਗੱਲ ਕਰਦੇ ਜਾਂ ਇੱਦਾਂ ਵੰਡ ਕੇ ਸੋਫਿਆਂ ਤੇ ਬੈਠੋ ਜੀ, ਲਿਟੋ ਉਹਨਾਂ ਦੇ ਉੱਤੇ, ਹਨਾ, ਜਾਂ ਉੱਥੇ ਉਹਦੇ ਪਰ ਹੁਣ ਘਰ ਦੇ ਵਿੱਚ ਕੋਈ ਸ਼ਰਾਬ ਵੀ ਪੀਂਦਾ ਕੁਛ, ਉਹ ਇਹ ਚੀਜ਼ਾਂ ਲੋਕ ਅਵੋਇਡ ਕਰਨਾ ਚਾਹੁੰਦੇ ਨੇ ਕਿ ਉਹ ਜਿਹੜਾ ਵਸਤਰ ਹੈ ਉਹਨੂੰ ਬੜੇ ਸ਼ਰਧਾ ਦੇ ਨਾਲ ਫਿਰ ਪਾਓ, ਤੁਸੀਂ ਪਿਆਰ ਨਾਲ ਪਾਓ, ਹੰਢਾਓ, ਹਨਾ। ਇੱਕ ਤਾਂ ਇਹ ਐਂਗਲ ਹੈ। ਪਰ ਜਿਹੜੀ ਨਾ ਇੱਕ ਤੁਸੀਂ ਮਤਲਬ ਬਹੁਤ ਵਧੀਆ ਉਦੋਂ ਕੀਤਾ ਸੀ, ਇੱਥੇ ਵੀ ਗੁਰਦੁਆਰਾ ਸਾਹਿਬ ਵੀ ਕਰਦੇ ਹਾਂ, ਸਾਡੇ ਇਹ ਪ੍ਰੋਬਲਮ ਨੂੰ ਠੱਲ ਪਈ ਆ ਗੁਰੂ ਘਰਾਂ ਦੇ ਵਿੱਚ ਇੱਥੇ।
ਮੇਰਾ ਮਤਲਬ ਇਉਂ ਜਾਂ ਕਰ ਲਓ, ਸਖਤੀ ਹੋ ਜਾਵੇ ਪ੍ਰਬੰਧਕ ਕਮੇਟੀਆਂ ਵੱਲੋਂ, ਦੇਰੀ ਕਰਨ ਦੀ ਲੋੜ ਆ। ਤੇ ਬਹੁਤ ਸਮਾਂ ਪਹਿਲਾਂ ਫਿਰ ਜਹੇਦਾਰ ਰਣਜੀਤ ਸਿੰਘ ਨੇ ਬੰਦ ਕਰਤਾ ਸੀ, ਫੁੱਲਾਂ ਵਾਲੇ ਹਾਰ ਚੜਾਏ ਜਾਂਦੇ ਸੀ ਗੁਰੂ ਗ੍ਰੰਥ ਸਾਹਿਬ ਨੂੰ ਹਰਿਮੰਦਰ ਸਾਹਿਬ ਦੇ ਅੰਦਰ, ਤੇ ਉੱਥੇ ਮਰਿਆਦਾ ਇਹ ਸੀ ਵੀ ਹਰ ਕੋਈ ਫੁੱਲਾਂ ਦੇ ਹਾਰ ਲਿਆਉਂਦਾ ਤੇ ਉਹਨਾਂ ਦਾ ਕੀਤਾ ਕੀ ਜਾਵੇ। ਉਹ ਵੀ ਕਰਦੇ ਵੀ ਨਵਾਂ ਆਇਆ ਜਿਹੜਾ ਹਾਰ ਆ ਉਹ ਮਹਾਰਾਜ ਦੇ ਉੱਪਰ ਸੁਸ਼ੋਭਿਤ ਕਰ ਦੇਣਾ, ਤੇ ਉੱਥੋਂ ਇੱਕ ਹਾਰ ਚੁੱਕ ਕੇ ਉਹਨੂੰ ਪ੍ਰੇਮੀ ਨੂੰ ਦੇ ਬਖਸ਼ਿਸ਼ ਕਰ ਦੇਣਾ।
ਬੇਨਤੀ ਕੀਤੀ ਆ ਕਿ ਚਲੋ ਤੁਸੀਂ ਜਿਹੜੇ ਰੁਮਾਲਾ ਸਾਹਿਬ ਦੇ ਪੈਸੇ ਹੀ ਦੇ ਦਿਆ ਕਰੋ, ਠੀਕ ਹੈ ਨਾ, ਤੇ ਉਹ ਰੁਮਾਲਾ ਸਾਹਿਬ
ਆਪਾਂ ਉਹਦੇ ਨਾਲ ਦੀ ਦੇ ਰਹੀ ਸੀ ਕੋਈ ਨੀ,
ਹਨਾ, ਜੇ ਚੜਾਉਣਾ ਚਾਹੁੰਦੇ ਆ ਉਹ ਤਾਂ ਗੁਰੂ ਸਾਹਿਬ ਦੇ ਅਰਦਾਸ ਹੋ ਗਈ ਨਾ, ਉਹ ਲੇਖੇ ਲੱਗ ਗਿਆ। ਪਰ ਜੇ ਕੋਈ ਨਵਾਂ ਚੜਾਉਣਾ ਚਾਹੁੰਦਾ ਗੁਰਦੁਆਰੇ ਦੇ ਵਿੱਚ ਰੁਮਾਲਿਆਂ ਦੀ ਸਮੱਸਿਆ ਆਈ ਹੋਈ ਵਾਧੂ, ਤਾਂ ਇਹ ਕਮੇਟੀ ਨੂੰ ਲੋਕਲ ਲੈਵਲ 'ਤੇ ਪੰਜ ਸਿੰਘਾਂ ਨੂੰ ਮਿਲ ਕੇ ਜਾਂ ਕਮੇਟੀ ਨੂੰ ਮਿਲ ਕੇ ਇਹ ਬਣਾ ਦੇਣਾ ਚਾਹੀਦਾ ਰੋਲ, ਵੀ ਜਿਹੜਾ ਗੁਰੂ ਘਰ ਰੁਮਾਲਾ ਚੜਾਏਗਾ ਬਾਹਰੋਂ ਲਿਆ ਕੇ ਉਹਨੂੰ ਇੱਕ ਪੁਰਾਣਾ ਰੁਮਾਲਾ ਦਿੱਤਾ ਜਾਏਗਾ।
ਹਾਂ, ਉਹਨੂੰ ਉਹਨੂੰ ਜਾ ਕੇ ਭਾਵੇਂ ਸੀ ਕੇ ਬੱਚੇ ਦੇ ਗਲ ਚ ਪਾ ਲਵੇ ਕੱਪੜਾ, ਤੇ ਭਾਵੇਂ ਜਾ ਕੇ ਉਹਨੂੰ ਰੱਖ ਕੇ ਧੂਪ ਧਗਾ ਕੇ ਰੋਜ਼
ਜਿੱਦਾਂ ਮਰਜ਼ੀ ਕਰੇ
ਉਹਦੀ ਸਮੱਸਿਆ।
ਹਾਂ, ਉਹ ਘਰਾਂ ਦੇ ਵਿੱਚ ਗੁਟਕਾ ਸਾਹਿਬ ਹੁੰਦੇ ਨੇ, ਹੋਰ ਧਾਰਮਿਕ ਚੀਜ਼ਾਂ ਹੁੰਦੀਆਂ, ਉਹਨਾਂ ਵਾਸਤੇ ਉਹ ਵਰਤ ਸਕਦਾ ਆ, ਮਤਲਬ ਉਹ ਵਸਤਰ ਉਹਨੂੰ ਬੱਚਿਆਂ ਲਈ ਵੀ ਕੱਪੜੇ ਬਣਾਏ। ਸੋ ਇਸ ਤਰ੍ਹਾਂ ਦੀ ਜਿਹੜੀ ਨਾ ਸੂਝਵਾਨਤਾ ਜਿਹੜੀ ਆ, ਜਾਂ ਕਹਿ ਲਓ ਕਿ ਸੋਝੀ ਵਾਲੀਆਂ ਗੱਲਾਂ ਸਾਡੀ ਕੌਮ ਨੂੰ ਕਰਨ ਦੀ ਲੋੜ ਆ, ਸਾਨੂੰ ਕਰਨ ਦੀ, ਉਹ ਹੋ ਵੀ ਰਹੀਆਂ ਨੇ। ਹੁਣ ਆਪਾਂ ਨਿਸ਼ਾਨ ਸਾਹਿਬ ਦੀ ਗੱਲ 'ਤੇ ਮੁੜ ਕੇ ਆਈਏ। ਇਹ ਜਿਹੜਾ ਤੁਸੀਂ ਕਹਿੰਦੇ ਆ ਖੱਟੇ ਪੀਲੇ ਜਾਂ ਬਸੰਤੀ ਰੰਗ ਦੇ, ਇਹਦੇ ਵਿੱਚ ਨਾ ਬਲਦੀਪ ਸਿੰਘ ਰਾਮੂ ਵਾਲੀ ਆ ਜੋ ਦਿੱਲੀ ਦੇ ਇੱਕ ਬੜੇ ਹੀ ਉੱਘੇ ਉਹ ਗ੍ਰੰਥੀ ਵੀ ਨੇ ਉੱਥੋਂ, ਅਤੇ ਬੜੇ ਸਕੋਲਰ ਨੇ, ਉਹਨਾਂ ਨੇ ਵੀ ਕੁਛ ਲਿਖਿਆ ਸੀ, ਅਤੇ ਉਹਦੇ ਬਾਰੇ ਤਾਂ ਹੈ ਜਾਣਕਾਰੀ? ਬਲਦੀਪ ਸਿੰਘ ਹੁਣਾਂ ਨੇ ਪੋਸਟ ਪਾਈ ਸੀਗੀ ਇੱਕ ਕ੍ਰਿਸਚਨ,
ਬਲਦੀਪ ਸਿੰਘ
ਰਾਮੂ ਵਾਲੀ ਆ,
ਆਲੂ ਵਾਲੀ ਆ, ਨਹੀਂ ਮੈਂ ਨੀ ਵੇਖੀ।
ਅੱਛਾ ਚਲੋ ਮੈਂ ਉਹ ਕੱਢਦਾ ਆ, ਤੇ ਉਹਦੇ ਵਿੱਚ ਮੈਨੂੰ ਜਿੱਥੇ ਤੱਕ ਯਾਦ ਹੈ ਕਿ ਇੱਕ ਆਈ ਪੀ ਸਿੰਘ ਨੇ ਜੋ ਸ਼ਾਇਦ ਟਾਈਮਸ ਆਫ ਇੰਡੀਆ ਦੇ ਬੜੇ ਸੀਨੀਅਰ ਪੱਤਰਕਾਰ ਨੇ, ਤੇ ਉਹ ਖਬਰ
ਆਈ
ਪੀ ਸਿੰਘ ਤੇ ਉਹਨਾਂ ਦੇ ਹਵਾਲੇ ਦੇ ਨਾਲ ਇਹ ਨਾ ਟਾਈਮਸ ਆਫ ਇੰਡੀਆ ਦੇ ਵਿੱਚ ਖਬਰ ਛਪੀ ਸੀ ਵੀ ਜਿਹੜਾ ਇੱਕ ਕ੍ਰਿਸਚਨ ਵਿਜ਼ਟਰ ਆਇਆ ਸੀ ਦਰਬਾਰ ਸਾਹਿਬ 1835 ਦੇ ਵਿੱਚ ਓਹਦੇ ਜਿਹੜੀ ਡਾਇਰੀ ਆ ਉਹ ਡਾਇਰੀ ਦੇ ਵਿੱਚ ਲਿਖਿਆ ਸੀ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਮੈਂ ਕੱਢ ਲਈ ਆ ਕਿ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ 1835 ਵਿੱਚ ਜੋ ਨਿਸ਼ਾਨ ਸਾਹਿਬ ਸਨ ਉਹ ਖੱਟੇ ਰੰਗ ਦਾ ਸੀ ਉਹ ਟਾਈਮਸ ਆਫ ਇੰਡੀਆ
ਬਸੰਤੀ ਰੰਗ ਖੱਟਾ ਹੀ ਹੁੰਦਾ
ਹਾਂਜੀ ਹਾਂਜੀ ਖੱਟਾ ਖੱਟੇ ਪੀਲਾ ਤੇ ਟਾਈਮਸ ਆਫ ਇੰਡੀਆ ਅਖਬਾਰ ਤੋਂ ਆਈ ਪੀ ਸਿੰਘ ਉਹਨਾਂ ਦੀ ਸਟੋਰੀ ਲੱਗੀ ਆ ਜਿਸ ਵਿੱਚ ਉਹਨਾਂ ਨੇ ਇੱਕ ਈਸਾਈ ਯਾਤਰੀ ਜੋ 1835 ਈਸਵੀ ਵਿੱਚ ਦਰਬਾਰ ਸਾਹਿਬ ਆਇਆ ਸੀ ਉਸਨੇ ਜਿਵੇਂ ਇੱਥੋਂ ਦਾ ਸਾਰਾ ਨਕਸ਼ਾ ਖਿੱਚ ਕੇ ਇੱਕ ਲੇਖ ਦਾ ਕਲਕੱਤਾ ਕ੍ਰਿਸਚਨ ਅਬਜ਼ਰਵਰ ਦੇ ਚੌਥੇ ਭਾਗ ਦੇ ਵਿੱਚ ਸਿੱਖ ਸੇਕ੍ਰੇਡ ਰੈਜ਼ਰਵਾਇਰ ਐਟ ਅੰਮ੍ਰਿਤਸਰ ਸਿਰਲੇਖ ਹੇਠ ਛਪਵਾਇਆ ਸੀ
ਰੈਜ਼ਰਵਾਇਰ ਸਰੋਵਰ ਨੂੰ
ਸਰੋਵਰ ਹਾਂਜੀ ਇਸ ਦੇ ਪੇਜ ਨੰਬਰ 171 ਦੇ ਉੱਤੇ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਲੱਗੇ ਨਿਸ਼ਾਨ ਸਾਹਿਬ ਦੇ ਫਰਲੇ ਦਾ ਰੰਗ ਆਪੇ ਪੜ੍ਹ ਕੇ ਦੇਖ ਲਓ ਉਸਨੇ ਕੀ ਲਿਖਿਆ ਸੀ ਅੰਗਰੇਜ਼ੀ ਵਿੱਚ ਮੈਂ ਪੜ੍ਹਦਾ ਹਾਂ ਉਹ ਕਹਿੰਦੇ ਆਪਣੇ ਜਿਹੜਾ ਗੋਰਾ ਕਹਿੰਦਾ ਆ ਕਹਿੰਦਾ ਵੀ ਔਨ ਦਾ ਪੇਮੈਂਟ ਐਟ ਦਾ ਕੋਰਨਰ ਆਫ ਦਿਸ ਕੋਰਟ ਔਨ ਦਾ ਰਾਈਟ ਐਸ ਯੂ ਟਰਨ ਟੂ ਵਿਊ ਦਾ ਟੈਂਪਲ ਏ ਲੋਫਟੀ ਫਲੈਗ ਸਟੈਂਡ ਕਵਰਡ ਵਿਦ ਗੋਲਡ ਕਲੋਥ ਐਂਡ ਬੇਰਿੰਗ ਐਟ ਦਾ ਟੋਪ ਲਾਰਜ ਯੈਲੋ ਬੈਨਰ ਯੈਲੋ ਠੀਕ ਹੈ ਜਿਹੜੇ ਕਿ ਬਸੰਤੀ ਸਿਮਿਲਰ
ਖੱਟਾ ਹੋ ਗਿਆ ਨਾ ਉਹ ਫੁੱਲਾਂ ਦਾ ਰੰਗ ਖੱਟਾ ਹੀ ਹੁੰਦਾ
ਹਾਂਜੀ ਹਾਂਜੀ ਬਸੰਤੀ ਇਹ ਸਿਮਿਲਰ ਬਟ ਸਮਾਲਰ ਫਲੈਗ ਫਲੋਟਸ ਅਬਵ ਦਾ ਗਿਲਟ ਟੈਂਪਲ ਇਨ ਦਾ ਮਿਡਸ ਆਫ ਰਿਜ਼ਰਵਾਇਰ ਜਾਣੀ ਕਿ ਇੱਕ ਨਿਸ਼ਾਨ ਸਾਹਿਬ ਛੋਟਾ ਜਿਹੜਾ ਆ ਉਹ ਦਰਬਾਰ ਸਾਹਿਬ ਦੇ ਉੱਤੇ ਵੀ ਸੀ
ਦਰਬਾਰ ਸਾਹਿਬ ਦੇ ਉੱਤੇ ਵੀ ਨਿਸ਼ਾਨ ਸਾਹਿਬ ਹੁਣ ਵੀ ਹੈਗਾ
ਹਾਂਜੀ ਹਾਂਜੀ ਸੋ ਇਹ ਇਹ
ਦੋ ਨਿਸ਼ਾਨ ਸਾਹਿਬ ਜਿਹੜੇ ਨਾ ਇਹ ਝੰਡਾ ਬੁੰਗਾ ਹੁੰਦਾ ਸੀਗਾ ਆਪਣਾ ਇਹ ਨੁੱਕਰ ਤੇ ਤੇ ਜਦੋਂ ਪਰਿਕਰਮਾ ਖੁੱਲੀਆਂ ਕੀਤੀਆਂ ਨਾ ਸਾਰੇ ਬੁੰਗੇ ਢਾਏ ਗਏ ਸਿਰਫ ਦੋ ਰਹਿ ਗਏ ਇੱਕ ਰਾਮਗੜੀਆ ਬੁੰਗਾ ਤੇ ਇੱਕ ਬ੍ਰਹਮ ਬੂਟਾ ਬੁੰਗਾ ਤੇ ਉਹ ਬੁੰਗਾ ਝੰਡਾ ਬੁੰਗਾ ਵੀ ਢਾਇਆ ਗਿਆ 1960 ਦੇ ਵਿੱਚ ਤੇ ਉਦੋਂ ਪਛਾਹ ਹਟਾ ਕੇ ਡੇੜੀ ਜਿਹੜੀ ਬਣੀ ਆ ਨੇ 60 ਤੋਂ ਪਹਿਲਾਂ ਹੀ ਢਾਇਆ ਗਿਆ ਹੋਊਗਾ ਪਰ 1960 ਦੇ ਵਿੱਚ ਇਹ ਨਵੇਂ ਨਿਸ਼ਾਨ ਸਾਹਿਬ ਵਿੱਚ ਪਛਾਹ ਹਟਵੇਂ ਡੇੜੀ ਬਣ ਕੇ ਤੇ ਇਹਦੇ ਨਾਲ ਲੱਗੇ ਇਹਨਾਂ ਦਾ ਸਾਰਾ ਖਰਚ ਜਿਹੜਾ ਸੀ ਲਾਲਾ ਆਤਮਾ ਰਾਮ ਨੇ ਇਹ ਖੁਰਮਨੀਆ ਪਿੰਡ ਦਾ ਜ਼ਿਲ੍ਹੇ ਅੰਮ੍ਰਿਤਸਰ ਦੇ ਵਿੱਚ ਨੇੜੇ ਹੀ ਉੱਥੋਂ ਦਾ ਰਹਿਣ ਵਾਲਾ ਸੀ ਤੇ ਈਸਟ ਅਫਰੀਕਾ ਕੀਨੀਆ ਤੋਂ ਇਹ ਆਇਆ ਸੀ ਤੇ ਫਿਰ ਇਹ ਸਾਰੇ ਨਿਸ਼ਾਨ ਸਾਹਿਬਾਂ ਦੋਵਾਂ ਦੀ ਸੇਵਾ ਉਹਨੇ ਕਰਵਾਈ ਸੀ ਫਿਰ ਉਹ ਅੰਮ੍ਰਿਤ ਛਕ ਕੇ ਅਕਾਲ ਤਖ਼ਤ ਸਾਹਿਬ ਤੋਂ ਆਤਮਾ ਰਾਮ ਸਿੰਘ ਉਹਦੇ ਨਾਂ ਤੇ ਰਿਹਾ ਤੇ ਫਿਰ ਉਹ ਅਖੀਰ ਤੱਕ 1967 ਦੇ ਵਿੱਚ ਉਹਨੇ ਚਲਾਣਾ ਕੀਤਾ ਸਰ ਗੁਰੂ ਰਾਮਦਾਸ ਰਾਂ ਦੇ ਸਾਹਮਣੇ ਇੱਕ ਸੋਨੇ ਦਾ ਕਾਰਖਾਨਾ ਹੁੰਦਾ ਸੀ ਜਿੱਥੇ ਦਰਬਾਰ ਸਾਹਿਬ ਗੁਰਦੁਆਰਿਆਂ ਦੇ ਸੋਨੇ ਦੀ ਸੇਵਾ ਹੁੰਦੀ ਸੀ ਤੇ ਉਹਦਾ ਇੰਚਾਰਜ ਆਨਰੇਰੀ ਇਹਨੇ ਸੇਵਾ ਕਰਦਾ ਰਿਹਾ ਆਪਣੀ ਸਾਰੀ ਉਮਰ ਉੱਥੇ ਦਰਬਾਰ ਸਾਹਿਬ ਵਿੱਚ ਰਹਿ ਕੇ ਤੇ ਉੱਥੇ ਹੀ ਮੈਂ ਉਦੋਂ ਉੱਥੇ ਸੀਗਾ ਜਦੋਂ ਇਹਨੇ ਚੱਲ ਚਲਾਣਾ ਕੀਤਾ ਤੇ ਸੋ ਇਹ ਹੈ ਵੀ ਉਹ ਝੰਡਾ ਬੁੰਗਾ ਜਿਹੜਾ ਸੀ ਇਹਨੂੰ ਹੁਣ ਇਹ ਡਿਉੜੀ ਹੈ ਇਹਨੂੰ ਹੁਣ ਅਸੀਂ ਝੰਡਾ ਬੁੰਗਾ ਤੇ ਕਹਿੰਦੇ ਕਿਸੇ ਨੂੰ ਸੁਣਿਆ ਨੀ ਗਾ ਪਰ ਪਹਿਲਾਂ ਜਿਹੜੇ ਨਿਸ਼ਾਨ ਸਾਹਿਬ ਦੇ ਬੜੀ ਮਜ਼ਬੂਤ ਇੱਟ ਬਰੀਕ ਇੱਟ ਦੀ ਉਹ ਇਮਾਰਤ ਹੁੰਦੀ ਸੀ ਮੈਂ ਦਰਸ਼ਨ ਕੀਤੇ ਹੋਏ 1953 ਦੇ ਵਿੱਚ
ਜੀ
ਤੇ ਉਹ ਆਪਣਾ ਤੁਹਾਡਾ ਸਾਹਿਬ ਭਲਾ ਕਰੇ ਸੋ ਗੱਲ ਤਾਂ ਚੱਲੀ ਸੀ ਨਿਸ਼ਾਨ ਸਾਹਿਬ ਦੇ ਰੰਗ ਕੱਪੜੇ ਦੇ ਰੰਗ ਦੀ ਉਹ ਜੋ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਇਆ ਸਾਨੂੰ ਸਿਰ ਮੱਥੇ ਮੰਨਣਾ ਚਾਹੀਦਾ
ਜੀ ਬਿਲਕੁਲ
ਕਿੰਤੂ ਪਰੰਤੂ ਕਰਨ ਦੀ ਕੋਈ ਲੋੜ ਹੀ ਨੀ ਸਾਨੂੰ
ਜੀ ਗੱਲ ਆਪਾਂ ਕਿਉਂਕਿ ਕਿੰਤੂ ਪਰੰਤੂ ਥੋੜੀ ਥੋੜੀ ਹੋ ਰਹੀ ਆ ਸੋ ਇਸ ਕਰਕੇ ਆਪਾਂ ਸੋਚਿਆ ਵੀ ਆਪਾਂ ਇਹਦੇ ਬਾਰੇ ਗੱਲ ਕਰ ਲਈਏ ਤੇ ਆਪਣਾ ਸਟੈਂਡ ਕੀ ਆ ਆਪਾਂ ਉਹ ਵੀ ਸਪਸ਼ਟ ਕਰ ਲਈਏ ਸਾਡੇ ਨਾਲ ਈਮੇਲ ਦੇ ਜ਼ਰੀਏ ਜਗਵੀਰ ਸਿੰਘ ਸੇਖੋਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਸਤਿ ਸ੍ਰੀ ਅਕਾਲ ਦਾ
ਕੌਣ ਸੇਖੋ ਜੀ
ਜਗਵੀਰ ਸਿੰਘ ਸੇਖੋਂ ਇਹ ਪਹਿਲਾਂ ਕੇਨਸ ਰਹਿੰਦੇ ਹੁੰਦੇ ਸੀ ਤੇ ਹੁਣ ਕਈ ਸਾਲਾਂ ਤੋਂ ਮੈਲਬਨ ਆ ਗਏ ਨੇ ਇਹਨਾਂ ਨੇ ਫਤਿਹ ਬੁਲਾਈ ਆ ਤੇ ਕੁਲਦੀਪ ਸਿੰਘ ਔਲਖ ਉਹ ਵੀ ਪ੍ਰੋਗਰਾਮ 'ਚ ਜੁੜੇ ਨੇ ਤੇ ਕਾਫੀ ਲੰਮੇ ਸਮੇਂ ਬਾਅਦ ਕਹਿੰਦੇ ਪ੍ਰੋਗਰਾਮ ਸੁਣਿਆ ਸਭ ਨੂੰ ਤੰਦਰੁਸਤੀਆਂ ਬਖਸ਼ਣ ਤੇ ਇਹਨਾਂ ਦਾ ਸਪੋਰਟਸ ਕਲੱਬ ਤਾਂ ਆਇਆ ਜੀ ਇੱਕ ਨਾ ਅਥਲੈਟਿਕ ਟੂਰਨਾਮੈਂਟ ਕਰਾਉਂਦਾ ਹਰੇਕ ਸਾਲ ਉਹ ਹੁਣ 14 ਸਪਟੰਬਰ ਨੂੰ ਹੋ ਰਿਹਾ ਬਹੁਤ ਬੱਚੇ ਜਿਹੜੇ ਉਹਦੇ ਵਿੱਚ ਹਿੱਸਾ ਲੈਂਦੇ ਨੇ ਤਾਂ ਉਹ ਵੀ ਬੜੇ ਸ਼ਲਾਘਾਯੋਗ ਕਾਰਜ ਹੈ ਤੇ ਇਸੇ ਹੀ ਮੁੱਦੇ ਤੇ ਜਿਹੜਾ ਆਪਾਂ ਪਹਿਲਾਂ ਰੰਗਾਂ ਦੇ ਮੁੱਦੇ ਤੇ ਗੱਲ ਕਰਦੇ ਸੀ ਯੋਗੀ ਕੁਮਾਰ ਸਾਡੇ ਨਾਲ ਜੁੜੇ ਨੇ ਐਡਲੇਟ ਤੋਂ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਵੀ ਭਾਜੀ ਮੈਂ ਪੰਜਾਬ ਤੋਂ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦਾ ਹਾਂ ਅਤੇ ਮੈਂ ਕਈ ਵਾਰੀ ਗੁਰਦੁਆਰਾ ਸਾਹਿਬ ਜਾਂਦਾ ਹਾਂ। ਕਹਿੰਦੇ ਹੁਣ ਇੱਕ ਨਵੇਂ ਗੁਰਦੁਆਰਾ ਸਾਹਿਬ ਛੋਣੀ, ਗੁਰਦੁਆਰਾ ਛੋਣੀ ਐਡਲੇਟ ਦੇ ਵਿੱਚ ਖੁੱਲ੍ਹਿਆ ਅਤੇ ਉੱਥੇ ਮੈਂ ਨੀਲੇ ਰੰਗ ਦਾ ਜਾਣੀ ਕਿ ਸੁਰਮਈ ਰੰਗ ਦਾ ਨਿਸ਼ਾਨ ਸਾਹਿਬ ਦੇਖਿਆ। ਇਹਦੇ ਬਾਰੇ ਥੋੜ੍ਹਾ ਚਾਨਣਾ ਪਾਓ।
ਹਾਂਜੀ,
ਵੈਸੇ ਤਾਂ ਅਸੀਂ ਪਾਈ ਚੁੱਕੇ ਹਾਂ ਕਿ ਜਿਹੜੀ ਛੋਣੀਆਂ ਨਿਹੰਗਾਂ ਦੇ ਗੁਰਦੁਆਰੇ ਉੱਥੇ ਨੀਲੇ ਹੀ ਨਿਸ਼ਾਨ ਸਾਹਿਬ ਸ਼ੁਰੂ ਤੋਂ ਹੀ ਹੁੰਦੇ ਨੇ।
ਹਾਂਜੀ ਬਿਲਕੁਲ,
ਹੈ ਨਾ। ਅਤੇ
ਅੱਜ ਹੁਣੇ ਉਹਨਾਂ ਨੇ ਨਾ, ਮੈਂ ਫੇਸਬੁੱਕ 'ਤੇ ਇੱਕ ਕਲਿੱਪ ਵੇਖਿਆ, ਉੱਥੇ ਬੁੱਢਾ ਦਲ ਸਭ ਤੋਂ ਵੱਡਾ ਨਿਹੰਗ ਸਿੰਘਾਂ ਦਾ ਜਥਾ ਜਿਹੜਾ ਬੁੱਢਾ ਦਲ ਦੇ ਨਾਂ ਨਾਲ ਜਾਣਿਆ ਜਾਂਦਾ ਨਾ, 18ਵੀਂ ਸਦੀ 'ਚ ਦੋ ਬੁੱਢਾ ਦਲ ਅਤੇ ਤਰਨਾ ਦਲ ਨਾਂ ਦੀਆਂ ਜੋ ਜਥੇਬੰਦੀਆਂ ਅਕਾਲ ਤਖ਼ਤ ਸਾਹਿਬ ਤੋਂ ਕਾਇਮ ਕੀਤੀਆਂ ਗਈਆਂ ਸਨ। ਅਤੇ ਬੁੱਢਾ ਦਲ ਦੇ ਆਗੂ ਭਾਈ ਸਿੰਘ ਸਾਹਿਬ ਬਲਬੀਰ ਸਿੰਘ ਜੀ ਵੀ ਬੈਠੇ ਸੀਗੇ ਸਟੇਜ 'ਤੇ, ਅਤੇ ਉਹਨਾਂ ਦੇ ਨੌਜਵਾਨ ਕਥਾਵਾਜੇ ਕਥਾ ਕਰ ਰਹੇ ਸਨ। ਉਹ ਕਹਿੰਦੇ ਸੀ ਵੀ ਇਹ ਆਪਣਾ ਜਿਹੜਾ ਹੈਗਾ ਨਾ, ਆਪਣਾ ਬਸੰਤੀ ਰੰਗ ਦਾ ਨਿਸ਼ਾਨ, ਜੰਗ ਯੁੱਧ ਦੇ ਵਿੱਚ ਦੋ ਨਿਸ਼ਾਨ ਸਾਹਿਬ ਹੁੰਦੇ ਸੀ, ਇੱਕ ਤਾਂ ਨਿਸ਼ਾਨ ਬਸੰਤੀ ਰੰਗ ਦਾ ਉਹ ਹੱਥ ਵਿੱਚ ਹੁੰਦਾ ਸੀ, ਅਤੇ ਜੇ ਉਹ ਵੱਢਿਆ ਜਾਵੇ ਜਾਂ ਹੱਥੋਂ ਡਿੱਗ ਪਵੇ ਤਾਂ ਫਿਰ ਸਿੰਘ ਦੇ ਸਿਰ 'ਤੇ ਨੀਲਾ ਦਸਤਾਰਾ ਹੁੰਦਾ ਸੀ ਅਤੇ ਉੱਤੇ ਫਰਲਾ ਹੁੰਦਾ ਸੀਗਾ। ਹਾਂਜੀ, ਅਤੇ ਉਹ ਨੀਲਾ ਸੀ ਅਤੇ ਇਹ ਆਪਣਾ ਇਹ ਬਸੰਤੀ ਸੀ, ਮਤਲਬ ਉਹ ਸੁਰਮਈ ਕਹਿ ਲਓ ਅਤੇ ਇਹ ਬਸੰਤੀ ਕਹਿ ਲਓ। ਤਾਂ ਸ਼ੁਰੂ ਤੋਂ ਹੀ ਦੋ ਹੀ ਨਿਸ਼ਾਨ ਸਾਹਿਬ ਦੋ ਰੰਗਾਂ ਦੇ ਚੱਲਦੇ ਆ ਰਹੇ ਨੇ। ਸੋ ਇਹ ਹੈ ਵੀ ਇਹ ਤਾਂ ਤੁਸੀਂ ਵਿਦਵਤਾ ਵਾਲੀਆਂ ਅਤੇ ਸਾਇੰਟੀਫਿਕ ਗੱਲਾਂ ਕਰ ਰਹੇ ਹੋ, ਸਾਡੇ ਵਾਸਤੇ ਤਾਂ ਇੰਨਾ ਹੀ ਕਾਫੀ ਹੈ ਵੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਭਾਈ ਇਹ ਰੰਗ ਦਾ ਨਿਸ਼ਾਨ ਸਾਹਿਬ ਹੋਣਾ ਚਾਹੀਦਾ ਅਤੇ ਸਾਨੂੰ ਉਹ ਮੰਨ ਲੈਣਾ ਚਾਹੀਦਾ। ਅਤੇ ਆਪਣੀਆਂ ਹਿਕਮਤਾਂ ਹੋ ਜਿੱਦਾਂ ਆਪਾਂ ਜਿੰਨੀਆਂ ਮਰਜ਼ੀ ਕਰੀ ਜੀਗੇ,
ਇਸ ਕਰਕੇ ਉਹ ਮਾਫ਼ੀ ਚਾਹੁੰਦੇ ਆ ਕਿ ਉਹ ਆਵਾਜ਼ ਬਾਹਰ ਨਾ ਆ ਜਿਸੀ। ਮੈਂ ਥੋੜੀ ਇੱਕ ਵਾਰੀ ਫੇਰ ਰਿਪੀਟ ਕਰ ਦਿੰਦਾ ਕਿ ਜੋਗੀ ਕੁਮਾਰ ਹੋਣਾ ਨੇ ਜਿਹੜੀ ਗੱਲ ਕਹੀ ਸੀ ਕਿ ਉਹ ਨੀਲੇ ਰੰਗ ਦੇ ਦੇਖੇ ਨੇ ਉਹਨਾਂ ਨੇ ਨਿਸ਼ਾਨ ਸਾਹਿਬ ਐਡਲੇਟ ਦੇ ਵਿੱਚ। ਸੋ ਉਹ ਨਿਹੰਗਾਂ ਵਾਲਾ ਹੀ ਜਾਂ ਕਹਿ ਲਓ ਕਿ ਸਿੱਖ ਫੌਜਾਂ ਵਾਸਤੇ,
ਉਹ ਬਾਬੇ ਸੁਰ ਸਿੰਘ, ਬਾਬੇ ਵਿਧੀ ਚੰਦ ਦਾਲੇ ਆ ਨਾ, ਉਹਨਾਂ ਨੇ ਇੱਥੇ ਵਿਛਾਉਣੀ ਮੈਲਬਰਨ ਵੀ ਬਣਾਈ ਆ ਤੇ ਐਡੀਲੇਡ ਵੀ ਬਣਾਈ ਆ,
ਕਈ ਪਾਸੇ ਆ। ਤੇ ਉਹ ਇਹ ਗੁਰਦੁਆਰਿਆਂ ਵਿੱਚ ਆਮ ਹੈ। ਤੇ ਨੀਲੇ ਰੰਗ ਦਾ ਮੈਂ ਤੁਹਾਨੂੰ ਇੱਕ ਵਾਰੀ ਫੇਰ ਰਿਪੀਟ ਕਰ ਦਿੰਦਾ ਕਿਉਂਕਿ ਉਹ ਮਿਸ ਕਰ ਗਏ ਨਾ ਸਾਡੇ ਸੱਜਣ, ਕਿ ਮੈਂ ਕਿਤਾਬਾਂ ਵੀ ਕਾਫੀ ਪੜ੍ਹੀਆਂ ਜੰਗਾਂ ਯੁੱਧਾਂ ਵਾਲੀਆਂ ਵੀ, ਤੇ ਉਹਦੇ ਵਿੱਚ ਨਾ ਇੱਕ ਬੜਾ ਗੱਲ ਉੱਭਰ ਕੇ ਮੈਨੂੰ ਮਤਲਬ ਮੇਰੇ ਸਾਹਮਣੇ ਆਈ ਕਿ ਗੁਰਬਾਣੀ ਦੇ ਵਿੱਚ ਜਿੱਦਾਂ ਲਿਖਿਆ ਪਹਿਲੇ ਪਾਤਸ਼ਾਹ ਨੇ ਕਿ ਕਲਮੇ ਵੇਦ ਆਧਾਰ ਬਣ ਹੁਆ ਨਾਉ ਖੁਦਾਈ ਵਾਲੋ ਪਿਆ, ਨੀਲ ਵਸਤਰ ਲਈ ਕੱਪੜੇ ਪਹਿਨੇ, ਹੈ ਨਾ, ਅਤੇ ਤੁਰਕ ਪਠਾਣੀ ਅਮਲ ਕੀ ਆ। ਅਤੇ ਉਹ ਜਿਹੜਾ ਜੰਗਾਂ ਯੁੱਧਾਂ ਦੇ ਵਿੱਚ ਨੀਲੇ ਰੰਗ ਦੇ ਵਸਤਰ ਪਾਉਣ ਦੇ ਨਾਲ ਫੌਜਾਂ ਦਾ ਜਿਹੜਾ ਮਨੋਬਲ ਹੈ ਉਹ ਉੱਚਾ ਹੁੰਦਾ। ਉੱਚਾ ਇਸ ਕਰਕੇ ਹੁੰਦਾ ਕਿਉਂਕਿ ਜਦੋਂ ਅਸੀਂ ਹਲਕੇ ਰੰਗ ਦੇ ਜੇ ਕੱਪੜੇ ਪਾਏ ਤਾਂ ਸਾਡੇ ਜ਼ਖਮ ਲੱਗਿਆ ਫੌਜ ਦੇ ਕਿਸੇ ਫੌਜੀ ਦੇ ਜਾਂ ਖੂਨ ਨਿਕਲਿਆ ਤਾਂ ਉਹ ਖੂਨ ਦੇ ਨਾਲ, ਖੂਨ ਦੇਖਣ ਨਾਲ ਨਾ ਕਈਆਂ ਬੰਦਿਆਂ ਨੂੰ, ਕਈ ਬੰਦੇ ਤਾਂ ਬੇਹੋਸ਼ ਹੋ ਜਾਂਦੇ ਜੇ ਕਿਸੇ ਦੂਜੇ ਦੇ ਜ਼ਖਮ
ਦੇਖਣ।
ਤੇ ਮੈਂ ਕਈ ਡਾਕਟਰ ਵੀ ਬੇਹੋਸ਼ ਹੁੰਦੇ ਦੇਖੇ, ਮੈਨੂੰ ਡਾਕਟਰ ਸਾਹਿਬ ਨੇ ਦੱਸਿਆ, ਮੈਂ ਨਹੀਂ ਦੇਖੇ, ਡਾਕਟਰ ਸੰਤੋਖ ਸਿੰਘ ਹੁਣੀ ਦੱਸਦੇ ਕਿ ਕਈ ਵਾਰੀ ਓਪਰੇਸ਼ਨ ਥੀਏਟਰ ਦੇ ਵਿੱਚ ਇਹੋ ਜਿਹੇ ਐਕਸੀਡੈਂਟ ਦੇ ਮਰੀਜ਼ ਆ ਜਾਂਦੇ ਆ ਜਾਂ ਪੇਸ਼ੈਂਟ ਆ ਜਾਂਦੇ ਕਿ ਉਹਨਾਂ ਨੂੰ ਸਿਉਣਾ ਹੁੰਦਾ, ਟਾਂਕੇ ਲਾਉਣੇ ਹੁੰਦੇ, ਤਾਂ ਬਹੁਤ ਡਾਕਟਰ ਜਿਹੜੇ ਨਾ ਕਰ ਦਿੰਦੇ ਵੀ ਬਈ ਸਾਤੋਂ ਨਹੀਂ ਇੰਨਾ ਹੁੰਦਾ, ਹੈ ਨਾ। ਸੋ ਇਸ ਕਰਕੇ ਜਦੋਂ ਫੱਟ ਲੱਗਦਾ ਸਰੀਰ 'ਤੇ ਤਾਂ ਨੀਲਾ ਰੰਗ ਨੂੰ ਅਬਜ਼ੋਰਵ ਕਰ ਲੈਂਦਾ, ਨੀਲਾ ਰੰਗ ਫਿਰ ਲਾਲ ਰੰਗ ਨੂੰ ਉਜਾਗਰ ਨਹੀਂ ਹੋਣ ਦਿੰਦਾ। ਇਹਦੇ ਨਾਲ ਜਿਹੜੇ ਬਾਕੀ ਫੌਜੀ ਆ ਉਹਨਾਂ ਦਾ ਮਨੋਮਲ ਬਣਿਆ ਰਹਿੰਦਾ, ਨਹੀਂ ਤਾਂ ਖੂਨ ਦੇਖ ਕੇ ਅੱਧੇ ਤਾਂ ਉੱਦਾਂ ਹੀ ਮਤਲਬ ਡਿਮੋਰਲਾਈਜ਼ ਹੋ ਜਾਂਦੇ ਵੀ ਇੰਨਾ ਖੂਨ ਚੱਲ ਰਿਹਾ। ਸੋ ਇਸ ਕਰਕੇ ਗੁਰੂ ਸਾਹਿਬ ਨੇ ਬੜੇ ਮਤਲਬ ਤਰੀਕੇ ਦੇ ਨਾਲ ਸਾਈਕੋਲੋਜੀ, ਮੈਂ ਕਿਤੇ ਲਿਖਾਂਗਾ ਆਪਾਂ ਗੱਲਾਂ ਕਰਾਂਗੇ, ਹੋਰ ਵੀ ਬਹੁਤ ਸਾਰੀਆਂ ਜਿਹੜੇ ਇਸ ਤਰ੍ਹਾਂ ਸਾਡੇ ਜਿਹੜਾ ਸੁੱਖਾ ਬਣਦਾ ਆ ਭੰਗ ਜਿਹਨੂੰ ਕਹਿੰਦੇ ਆ, ਹੈ ਨਾ, ਉਹ ਵੀ ਇੱਕ ਬਹੁਤ ਵੱਡੀ ਇਹਦੇ ਪਿੱਛੇ ਸਾਇੰਸ ਹੈ ਰੱਖ ਲਓ ਜਾਂ ਇੱਕ ਬੜੀ ਦੂਰ ਅੰਦੇਸ਼ੀ ਦੀ ਗੱਲ ਹੈ, ਕਿਤੇ ਫਿਰ ਗੱਲਾਂ ਕਰਾਂਗੇ, ਸਾਨੂੰ ਹੋਰ ਐਂਗਲ ਤੋਂ ਪਤਾ ਆ। ਝਟਕਾ ਜਿਹੜਾ ਕਰਨਾ ਆ ਉਹ ਵੀ ਅਸੀਂ ਹੋਰ ਐਂਗਲ ਤੋਂ ਦੇਖਦੇ ਹਾਂ, ਪਰ ਉਹਦੇ ਪਿੱਛੇ ਵੀ ਕਈ ਮਤਲਬ ਜਿਹੜੇ ਉਹ ਜਰਨੈਲੀ ਮੁੱਦੇ ਨੇ, ਜਿਹੜੇ ਮਤਲਬ ਫੌਜਾਂ ਵਾਲੇ ਮੁੱਦੇ, ਹੈ ਨਾ। ਸੋ ਉਹ ਉਹਨਾਂ 'ਤੇ ਗੱਲ ਕਰਾਂਗੇ। ਸੋ ਮਾਫ਼ੀ ਚਾਹੁੰਦਾ ਕਿ ਥੋੜ੍ਹੀ ਦੇਰ ਆਵਾਜ਼ ਬਾਹਰ ਨਹੀਂ ਗਈ, ਪਰ ਹੁਣ ਠੀਕ ਹੈ, ਅਤੇ ਸਾਡੇ ਸਰੋਤਿਆਂ ਨੇ ਸਾਨੂੰ ਯਾਦ ਕਰਾਇਆ। ਅਤੇ ਦਲਜੀਤ ਸਿੰਘ ਮਹਿਤਾ ਚੌਂਕ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਹੋਰ ਸੱਜਣ ਵੀ ਬਹੁਤ ਸਾਡੇ ਨਾਲ ਜੁੜ ਰਹੇ ਨੇ। ਤੇ ਮੈਂ ਤਾਂ ਜੀ ਇੱਦਾਂ ਮੈਂ ਨੋਟ ਕੀਤਾ ਵੀ ਜਦੋਂ ਨਾ ਇੱਕ ਅੱਧੀ ਵਾਰੀ ਆਵਾਜ਼ ਬੰਦ ਕਰ ਦਿਆ ਕਰੀਏ ਜਾਣ ਕੇ, ਫਿਰ ਪਤਾ ਤਾਂ ਲੱਗੂਗਾ ਕੌਣ ਕੌਣ ਸੁਣਦੇ ਆ,
ਪਤਾ ਲੱਗੇ ਕੋਈ ਸੁਣਦਾ ਵੀ ਹੈ ਕਿ ਨਹੀਂ।
ਉਹਨੂੰ ਦੇਖੋ ਕੁਲਵੀਰ ਸੰਧੂ ਹੋਣੀ, ਜਗਵੀਰ ਸਿੱਖੋਂ, ਸੋਈ ਸਾਹਿਬ, ਦਲਜੀਤ ਸਿੰਘ ਮਹਿਤਾ ਚੌਂਕ, ਰਜਿੰਦਰ ਟੌਰ, ਜਸਵੰਤ ਰਾਏ, ਬਾਲਾ, ਬਿਰਜੀ ਜੀ, ਸਾਰੇ ਮਤਲਬ ਸੱਜਣ ਤੇ ਇੱਕਦਮ ਭਾਜੀ ਇੱਦਾਂ ਇੱਦਾਂ ਹੋ ਗਈ। ਚਲੋ ਇੱਕ ਇਹ ਵੀ ਇੱਕ ਵਧੀਆ ਤਰੀਕਾ ਹੈ। ਸੋ ਤਾਇਆ ਜੀ ਸਮਾਂ ਆਪਣੇ ਕੋਲ 5-7 ਮਿੰਟ ਰਹਿੰਦੇ ਨੇ, ਤਾਂ ਕੁੱਲ ਮਿਲਾ ਕੇ ਹੁਣ ਤੁਹਾਡਾ ਭ੍ਰਮਣ ਕਿੱਥੇ ਕੁ ਤੱਕ ਪਹੁੰਚਿਆ ਹੁਣ ਤੁਸੀਂ? ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਸਿਡਨੀ ਇੰਨੀ ਦੇਰ ਟਿੱਕ ਕੇ ਬੈਠ ਕਿੱਦਾਂ ਗਏ ਹੋ?
ਉਹ ਮੈਂ ਠੰਡ ਤੋਂ ਡਰਦਾ ਹੀ ਵੈਸੇ ਵਿੱਚੋਂ ਲੱਗ ਗਿਆ ਸੀ। ਇੱਕ ਦਿਨ ਮੈਨੂੰ ਆਪਣਾ ਇੱਕ ਸਰ ਮੁਹੱਬਤ ਸਿੰਘ ਭਤੀਜਾ ਕਿਡਨੈਪ ਕਰਕੇ ਲੈ ਗਿਆ ਆਪਣੇ ਸ਼ੈਪਟਨ ਨੂੰ, ਤੇ ਪਰ ਮੈਂ ਵੀ ਨਾ ਪੂਰਾ ਬਦਲਾ ਲਿਆ। 7 ਘੰਟੇ ਦੀ ਡਰਾਈਵ ਦੇ ਵਿੱਚ ਮੈਂ ਉਹਦੇ ਤੇ ਇੰਨਾ ਮੀਂਹ ਵਰਾਇਆ ਗਿਆਨ ਦਾ, ਇੰਨੀ ਬੁਛਾੜ ਕੀਤੀ ਵੀ ਉਹ ਯਾਦ ਰੱਖੂਗਾ। ਹੁਣ ਉਹ ਵਿਚਾਰਾ ਡਰਾਈਵਰ ਸੀਗਾ, ਕਾਰ ਸੀ ਉਹਦੀ, ਕਾਰ ਛੱਡ ਕੇ ਕਿੱਥੇ ਭੱਜ ਜਾਂਦਾ। ਤੇ ਮੈਨੂੰ ਮੌਕਾ ਮਿਲ ਗਿਆ, ਫਿਰ 2 ਰਾਤਾਂ ਉਹਦੇ ਕੋਲ ਰਹੇ, ਫਿਰ ਉੱਥੇ ਵੀ ਮੈਂ ਗਿਆਨ ਵੰਡੀ ਗਿਆ। ਫਿਰ ਅਖੀਰ ਪਤਾ ਨੀ ਕਹਿੰਦਾ ਤਾਇਆ ਵੀ ਅਸੀਂ ਤੇ ਸਾਰਾ ਟੱਬਰ ਚੱਲੇ ਹਾਂ ਆਪਣਾ ਕੀ ਉਹਨੂੰ ਬਾਲੀ ਨੂੰ, ਇੰਡੋਨੇਸ਼ੀਆ ਨੂੰ, ਤੇ ਆਪਣਾ ਹੋਲੀਡੇ ਕਾਰਨ ਵੀ ਤੁਸੀਂ ਸਾਡੇ ਨਾਲ ਚੱਲਣਾ। ਮੈਂ ਕਿਹਾ ਵੀ ਨਹੀਂ, ਮੇਰਾ ਕੋਈ ਕੰਮ ਨੀ ਜਾਣਦਾ। ਚੰਗਾ ਫਿਰ ਆ ਘਰ ਤੁਹਾਡੇ ਹਵਾਲੇ ਰਹੋ, ਇੱਥੇ ਰਹੋ। ਫਿਰ ਪਿੱਛੋਂ ਮੈਂ ਕਿਹਾ ਵੀ ਮੈਂ ਇੱਥੇ ਘਰ ਦੇ ਵਿੱਚ ਏਡੇ ਵੱਡੇ ਮਾਲ ਗੁਰੂ ਨੇ ਬਖਸ਼ਿਆ ਵੀ ਮੈਂ ਇੱਥੇ ਕੀ ਕਰੂੰਗਾ ਇਕੱਲਾ। ਤੂੰ ਮੈਨੂੰ ਕਹੇ ਗੁਰਦੁਆਰੇ ਸੁੱਟ, ਤੇ ਉਹਨੇ ਫਿਰ ਮੈਨੂੰ ਜੀ ਰਾਹ ਦੇ ਵਿੱਚ ਰੋਟੀ ਦੁਪਹਿਰ ਦੀ ਘਰੋਂ ਖਾ ਕੇ ਤੁਰੇ ਰਾਜ, ਦੁਪਹਿਰ ਦੇ ਵਿੱਚ ਚਾਚਰ ਨਾਮ ਸਿੰਘ ਕੋਲੋਂ ਚਾਹ ਪੇ ਪੀਤੀ ਲੋਹੜੇ ਵੇਲੇ ਦੀ, ਤੇ ਤਕਾਲਾਂ ਤਾਈਂ ਮੈਨੂੰ ਆਪਣਾ ਕੀ ਉਹਨੂੰ ਕਹਿੰਦੇ ਨੇ ਕ੍ਰੇਗੀ ਬਰਨ ਗੁਰਦੁਆਰੇ ਜਮ੍ਹਾਂ ਕਰਾਏ। ਉੱਥੇ ਬਈ ਪ੍ਰਬੰਧਕਾਂ ਨੇ ਬੜਾ ਮਾਣ ਸਤਿਕਾਰ ਕੀਤਾ, ਕਮਰਾ ਵੱਡਾ ਸਾਰਾ ਦੇ ਤਾ, ਵਿੱਚ ਹੀਟਰ ਲਾ ਤਾ, ਹੋਰ ਦੱਸੋ ਜੀ ਜਲ ਪਾਣੀ ਜੀ ਪ੍ਰਸ਼ਾਦਾ ਜੀ। ਮੈਂ ਕਿਹਾ ਵੀ ਨਹੀਂ ਨਹੀਂ ਬਸ ਗੁਰਮੁਖੋ। ਫਿਰ 8 ਦਿਨ ਉੱਥੇ ਰਹੇ, ਢਾਡੀ ਸਿੰਘਾਂ ਨੂੰ ਸੁਣਿਆ, ਰਾਗੀ ਸਿੰਘਾਂ ਨੂੰ ਸੁਣਿਆ, ਅਖੀਰ ਫਿਰ ਮੈਂ ਹਵਾਈ ਜਹਾਜ਼ ਰਾਹੀਂ ਵਾਪਸ ਆ ਗਿਆ। ਸੋ ਇੰਨਾ ਕੀ ਨਾ ਚਾਹੁੰਦੇ ਆ ਜਾਣਾ, ਤੇ ਮੈਂ ਚਾਹੁੰਦਾ ਸੀ ਇੱਧਰ ਨਾਰਥ ਵੱਲ, ਬਈ ਉੱਥੇ ਠੰਡ ਨਹੀਂ ਹੁੰਦੀ, ਪਰ ਉੱਧਰ ਨਹੀਂ। ਜਿਉਂ ਮਹਾਰਾਜ ਕਹਿੰਦੇ ਨੇ ਬਈ ਮਤਾ ਕਰੇ ਪੱਛਮ ਕਹਿ ਤਾਈ ਪੂਰਬ ਹੀ ਲੈ ਜਾਤ, ਜੋ ਅਨਰੂਪਿਓ ਠਾਕੁਰ ਮੇਰੇ ਹੋਏ ਰਹੀ ਸਾ ਬਾਤ। ਤੋ ਉਹਦੀ ਆਗਿਆ ਅਨੁਸਾਰ ਆਪਾਂ ਬੈਠੇ ਹਾਂ, ਥੋੜਾ ਜਿਹਾ ਘਟੇ ਠੰਡ, ਰਾਤੀ ਗੱਲ ਹੋਈ ਉੱਥੇ ਫਿਲਪਾਈਨ, ਉੱਥੇ ਨੀ ਮੈਂ ਗਿਆ ਜੇ ਤਾਈ। ਉਹ ਕਹਿੰਦੇ ਜੀ ਆਜੋ ਆਜੋ ਜੀ ਸਦਕੇ। ਮੈਂ ਹੁਣ ਦੇਖੋ ਜਦੋਂ ਕਿਤੇ ਗੁਰੂ ਨੇ ਉਦਮ ਬਖਸ਼ਿਆ। ਹੁਣ ਅਸਲ ਦੇ ਵਿੱਚ ਨਾ ਜਿਉਂ ਦਾ ਮੇਰਾ ਬਾਈਪਾਸ ਹੋਇਆ ਹੈ, ਤੇ ਫਿਰਨ ਦਾ ਉਤਸ਼ਾਹ ਘੱਟ ਗਿਆ, ਤੇ ਕੁਝ ਫਿਕਰ ਵੀ ਹੁੰਦਾ ਕਿ ਭਾਈ ਜਿੱਥੇ ਗਏ ਆ ਉੱਥੇ ਉਹਨਾਂ ਨੂੰ ਬੇਲੋੜਾ ਫਿਕਰ ਨਾ ਪੈ ਜਾਵੇ, ਇਸ ਲਈ ਮੈਂ ਹੁਣ ਘੱਟ ਹੀ ਜਾਣਾ। ਜਾਂ ਕੋਈ ਕੋਈ ਯੂਨੀਵਰਸਿਟੀ ਇੰਡੀਆ ਤੋਂ ਪੰਜਾਬ ਤੋਂ ਯੂਨੀਵਰਸਿਟੀ, ਜਾਂ ਕੋਈ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਜਾਂ ਕੋਈ ਸੰਸਥਾ ਇਸ ਤਰ੍ਹਾਂ ਸੱਦ ਲਵੇ, ਤੇ ਉੱਧਰ ਫਿਰ ਸੱਜਣ ਮਿੱਤਰਾਂ ਨੂੰ ਮਿਲ ਆਈਦਾ ਤੇ ਜਾ ਆਈਦਾ।
ਤਾਂ ਜੀ ਦੋ ਗੱਲਾਂ ਕਰਨੀਆਂ, ਇੱਕ ਤਾਂ ਮੈਂ ਦਿਲ ਵਾਲੀ ਗੱਲ ਇਹ ਕਰਨੀ ਹੈ, ਜਿਹੜੀ ਸਰ ਮੁਹੱਬਤ ਕਹਿ ਨਹੀਂ ਸਕਦਾ ਪਰ ਮੈਨੂੰ ਪਤਾ ਹੈ ਉਹ ਕੀ ਕਹਿਣਾ ਚਾਹੁੰਦਾ ਸੀ।
ਕਹਿ ਨਹੀਂ ਸਕਦਾ ਵੀ ਮੈਨੂੰ ਪਤਾ,
ਮੈਨੂੰ ਪਤਾ ਹੈ ਉਹ ਦਿਲ ਵਾਲੀ ਗੱਲ ਹੈ ਇਹ ਨਾ, ਤੇ ਸੁਣਦਾ ਹੋਣਾ ਉਹ। ਅਸਲ ਦੇ ਵਿੱਚ ਤੁਸੀਂ ਗਿਆਨ ਇੰਨਾ ਸਿੱਟ ਦਿੱਤਾ ਉਹਨਾਂ ਦੇ, ਉਹਨਾਂ ਨੂੰ ਬਾਲੀ ਜਾ ਕੇ ਧੋਣਾ ਪਿਆ ਫਿਰ ਹਫ਼ਤਾ ਭਰ ਸਮੁੰਦਰ ਦੇ ਵਿੱਚ ਹਨਾ। ਪਹਿਲੀ ਗੱਲ
ਖੈੜਾ ਛਡਾਉਣ ਲਈ,
ਪਹਿਲੀ ਗੱਲ ਤਾਂ ਇਹ ਹੈ। ਦੂਜੀ ਇਹ ਹੈ ਵੀ ਨਿਮਰਤਾ ਸਹਿਤ ਸਤਿਕਾਰ ਸਹਿਤ ਬੇਨਤੀ ਹੈ ਵੀ ਜਦੋਂ ਤੁਸੀਂ ਅਕਾਲ ਚਲਾਣਾ ਕਰੋਗੇ ਨਾ, ਇੱਥੇ ਲਾਗੇ ਛਾਗੇ ਕਿਤੇ ਕਰਿਓ, ਸਾਤੇ ਨਹੀਂ ਫਿਲੀਪੀਨਸ ਆ ਹੋਣਾ, ਮੈਂ ਤੁਹਾਨੂੰ ਸਿੱਧੀ ਗੱਲ ਦੱਸ।
ਕਈ ਸਾਲ ਪਹਿਲਾਂ ਨਾ ਪਰਥ ਦੀਆਂ ਗੇਮਾਂ ਹੋਈਆਂ ਸੀਗੀਆਂ, ਤੇ ਉੱਥੇ ਅਨਾਊਂਸ ਹੋਇਆ ਸਟੇਜ ਤੋਂ ਵੀ ਅਗਲੀਆਂ ਗੇਮਾਂ ਜਿਹੜੀਆਂ ਉਹ ਕਪਸ ਹਾਰਬਰ ਹੋਣਗੀਆਂ, ਤੇ ਮੈਨੂੰ ਨੀ ਸੀ ਪਤਾ ਵੀ ਇਹ ਪੱਤਰਕਾਰ ਭਤੀਜਾ ਕੋਲ ਖਲੋਤਾ ਆ। ਮੇਰੇ ਮੂੰਹੋਂ ਨਿਕਲ ਗਿਆ ਵੀ ਮੈਂ ਵੀ ਆਊਂਗਾ। ਕਹਿੰਦਾ ਜੇ ਸਿਆਲ ਕੱਢ ਗਿਆ ਤਾਇਆ ਤਾਂ ਹੀ ਆਏਗਾ ਨਾ।
ਉਹ ਤਾਇਆ ਜੀ ਪਤਾ ਕੀ ਆ, ਮੈਂ ਤਾਂ ਗੱਲ ਕਹੀ ਸੀ ਹਨਾ, ਕਿਉਂਕਿ ਇੱਕ ਤਾਂ ਹੁੰਦੇ ਆ ਸਾਧ ਪੁਰਸ਼, ਸੰਤ ਪੁਰਸ਼, ਉਹਨਾਂ ਦਾ ਕਿਹਾ ਜਿਹੜਾ ਆ ਉਹ ਸੱਚ ਹੁੰਦਾ ਆ ਹਨਾ। ਆਪਾਂ ਕਿਹੜੇ ਸਾਧ ਪੁਰਸ਼, ਸਾਡੀ ਅੱਜ ਤੱਕ ਤਾਂ ਕੋਈ ਗੱਲ ਸੱਚ ਹੋਈ ਨੀ ਨਾ ਸਾਡੇ ਕੋਲ ਬੇਨਤੀ ਮੰਨੀ ਆ ਮਹਾਰਾਜ ਨੇ, ਹਨਾ। ਇਹ ਤਾਂ ਉਹ ਜੋ ਦਿੰਦਾ ਖਾਂਦਾ ਆਪਾਂ ਉਹੀ ਖਾਈ ਜਾਂਦੇ, ਵੀ ਸਾਡੇ ਚ ਕੋਈ ਇੰਨੀ ਸੱਤਿਆ ਨੀ ਹੈਗੀ ਜਾਂ ਕਿੱਦਾਂ, ਵੀ ਸਾਡੀਆਂ ਹਰ ਇੱਕ ਗੱਲਾਂ ਜਿਹੜੀਆਂ ਉਹ ਮੰਨੇ ਔਰ ਉਹ ਸੱਚੀਆਂ ਹੋ ਜਾਣ। ਸਮਾਂ ਕੇ ਉਲਟ ਹੁੰਦਾ, ਜਿਹੜੀ ਅਸੀਂ ਗੱਲ ਕਹਿੰਦੇ ਉਹਦੇ ਉਲਟ ਹੁੰਦਾ ਆ। ਮੈਂ ਤੁਹਾਨੂੰ ਇੱਕ ਸਿਆਲ ਕੱਢਣ ਦੀ ਕੀਤੀ ਸੀਗੀ, ਹਨਾ ਟੀਚਰ,
ਮੈਂ ਹੋਰ ਤਜਰਬਾ ਕੀਤਾ, ਮੇਰੇ ਮੂੰਹ ਮਾੜੀ ਗੱਲ ਨਿਕਲੇ ਤੇ ਉਹ ਪੂਰੀ ਹੋ ਜਾਂਦੀ ਹੈ, ਚੰਗੀ ਨਿਕਲੇ ਤੇ ਉਹ।
ਚਲੋ ਇਹ ਵੀ ਠੀਕ ਹੈ, ਮੇਰੇ ਮਨ ਚ ਕੋਈ ਵੀ ਗੱਲ ਨਿਕਲੇ ਉਹ ਪੂਰੀ ਨੀ ਹੁੰਦੀ, ਤੁਹਾਡੀ ਜਿੱਦਾਂ ਇੱਦਾਂ ਮਾੜੀ ਪੂਰੀ ਹੋ ਜਾਂਦੀ ਹੈ, ਚੰਗੀ ਨਹੀਂ। ਹੁਣ ਮੈਂ ਕਿਸੇ ਤੋਂ ਕਿਸੇ ਨੂੰ ਗਾਲਾਂ ਗੁਲਾਂ ਕਢਾਣੀਆਂ ਹੋਣੀ ਜਾਂ ਦਰਸੀਸ ਤੁਹਾਤੋਂ ਦਵਾਇਆ ਕਰੀਏ।
ਇਸ ਤਰ੍ਹਾਂ ਹੀ ਆ, ਗੁਰੂ ਕਿਰਪਾ ਕਰੇ ਉਹਦੇ ਹੁਕਮ ਦੀ ਖੇਡ ਆ, ਤੁਹਾਡੇ ਵਰਗੇ ਅਗਲੀ ਪੀੜ੍ਹੀ ਵਾਲੇ ਸ਼ੁਭ ਚਿੰਤਕ ਬੱਚੇ ਮੇਰੀ ਮੈਨੂੰ ਕਹਿੰਦੇ ਗਿਆਨੀ ਜੀ ਤੁਹਾਡੀ ਇੰਨੀ ਉਮਰ ਦੇ ਚ ਸਿਹਤ ਆ ਵੀ ਤੁਸੀਂ ਖਾਂਦੇ ਕੀ ਹੋ? ਮੈਂ ਕਿਹਾ ਮੈਂ ਖਾਂਦਾ ਨੀ, ਮੈਂ ਛਕਦਾ ਆ। ਕਹਿੰਦੇ ਵੀ ਕੀ ਛਕਦੇ ਹੋ? ਮੈਂ ਕਿਹਾ ਵੀ ਮੈਂ ਫੂਕ ਛਕਦਾ, ਤੁਸੀਂ ਬਸ ਮੇਰੀ ਤਾਰੀਫ਼ ਕਰ ਦਿੰਦੇ ਹੋ ਤੇ ਮੈਂ ਹੋਰ ਫੁੱਲ ਕੇ ਕੁੱਪਾ ਹੋ ਜਾਣਾ।
ਨਹੀਂ ਬੰਦੇ ਦੀ ਫੂਕ ਦੇਖੋ, ਬੰਦਾ ਸ਼ੋਭਾ ਚਾਹੁੰਦਾ ਹੀ ਹੁੰਦਾ ਸਾਰੇ, ਨਾ ਐਡੀ ਗੱਲ ਨੀ ਹੈਗੀ।
ਉਹਦੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਕਹਿੰਦੇ ਤੁਹਾਡੇ ਵਰਗਾ ਚਤਰ ਸੀ ਹੋਇਆ, ਕਹਿੰਦਾ ਗਿਆਨੀ ਜੀ ਤੁਸੀਂ ਆਪਣੀ ਤਾਰੀਫ਼ ਸੁਣ ਕੇ ਬੜੇ ਖੁਸ਼ ਹੁੰਦੇ। ਮੈਂ ਕਿਹਾ ਇਹਦੇ ਰੱਬੀ ਗੁਣ ਆ, ਦੇਖੋ ਸਾਡੀ ਬਾਣੀ ਕਹਿੰਦੀ ਆ ਵੀ ਮਹਾਰਾਜ ਰੱਬ ਖੁਸ਼ ਹੁੰਦਾ ਹੈ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ, ਵੀ ਪ੍ਰਭੂ ਦੇ ਗੁਣ ਗਾਉਣੇ ਚਾਹੀਦੇ, ਗੁਣ ਗਾਉਣ ਕੇ ਤਾਰੀਫ਼ ਕਰਨੀ,
ਤਾਰੀਫ਼ ਕਰਨੀ।
ਹਾਂਜੀ, ਤੇ ਤੂੰ ਵੱਡ ਵੱਡਾ ਬੇਪਰਵਾਹ ਕੁਦਰਤਾਂ ਤੇਰੀਆਂ, ਮੇਰਾ ਨਾਨਾ ਜੀ ਢੋਲਕੀ ਦੇ ਨਾਲ ਲਾਉਂਦੇ ਹੁੰਦੇ ਸੀਗੇ ਧਾਰਨਾ। ਸੋ ਜਦ ਰੱਬ ਖੁਸ਼ ਹੁੰਦਾ ਆਪਣੀ ਤਾਰੀਫ਼ ਸੁਣ ਕੇ, ਬੱਚਾ ਖੁਸ਼ ਹੁੰਦਾ ਤਾਰੀਫ਼ ਸੁਣ ਕੇ, ਬਜ਼ੁਰਗ ਖੁਸ਼ ਹੁੰਦਾ, ਤੇ ਇਹ ਤੇ ਰੱਬੀ ਗੁਣ ਆ।
ਬਿਲਕੁਲ ਤਾਜ ਜੀ, ਮਤਲਬ ਗੱਲ ਇਹ ਹੈ ਵੀ ਕਈ ਵਾਰੀ ਜਿਹੜੀ ਸੱਚੀ ਤਾਰੀਫ਼ ਸੁਣਨੀ ਉਹ ਵੱਖਰੀ ਗੱਲ ਹੈ, ਕਈ ਵਾਰੀ ਬੰਦੇ ਕੋਈ ਝੂਠੀ ਖੁਸ਼ਾਮਦ ਕਰ ਦਿੰਦੇ ਨੇ ਨਾ, ਉਹ ਫੇਰ ਮਰਵਾ ਦਿੰਦੇ ਨੇ।
ਉਹ ਵੀ ਤੁਹਾਡੀ ਗੱਲ ਆ, ਬੜਾ ਸੋਹਣਾ। ਇੱਕ ਵਾਰੀ ਨਾ ਕੁਝ ਸਾਲ ਹੋਏ ਆ ਕਿ ਸਿਆਣੇ ਦੀ ਗੱਲ ਸੀ ਵੀ ਸਾਨੂੰ ਸ਼ੰਕਾ ਹੋ ਜਾਂਦੀ ਆ ਵੀ ਬੰਦਾ ਸਾਨੂੰ ਸਹੀ ਤਾਰੀਫ਼ ਕਰ ਰਿਹਾ ਹੈ ਕਿ ਸਾਨੂੰ ਉਹ ਹੀ ਮਸਕਾ ਲਾ ਰਿਹਾ ਵਾ। ਤੇ ਉਹਨੇ ਫਿਰ ਆਪਣਾ ਸਵਾਲ, ਇਹਦਾ ਬੜਾ ਸੋਹਣਾ ਜਵਾਬ, ਮੈਨੂੰ ਬੜਾ ਸੋਹਣਾ ਲੱਗਿਆ
ਕਿ
ਭਾਈ ਜੇ ਉਹ ਮਸਕਾ ਲਾ ਰਿਹਾ ਵਾ ਤੇ ਤਾਂ ਵੀ ਉਹ ਲਾ ਰਿਹਾ ਵਾ, ਜੇ ਉਹ ਸੱਚੀ ਤਾਰੀਫ਼ ਕਰ ਰਿਹਾ ਤੇ ਤਾਂ ਵੀ ਉਹ ਕਰ ਰਿਹਾ, ਤੁਹਾਨੂੰ ਇਸ ਫਿਕਰ ਦੇ ਵਿੱਚ ਇਹਦਾ ਵਿਖੇਵਾ ਕਰਨ ਦੀ ਕੀ ਮਜਬੂਰੀ ਹੈ? ਤੁਸੀਂ ਬਸ ਉਹਨੂੰ ਥੈਂਕਸ ਕਹਿ ਦਿਓ, ਧੰਨਵਾਦ ਤੇਰਾ ਬਈ, ਸ਼ੁਕਰੀਆ। ਜੇ ਉਹ ਤੁਹਾਨੂੰ ਮਸਕਾ ਲਾ ਰਿਹਾ ਵੇ ਤੇ ਤਾਂ ਵੀ ਉਹ ਸ਼ਰਮਿੰਦਾ ਹੋਊਗਾ, ਉਹ ਮਾੜਾ ਕੰਮ ਉਹ ਕਰ ਰਿਹਾ ਵਾ, ਅਸੀਂ ਫਿਕਰ ਚ ਕਿਉਂ ਪਈਏ? ਅਸੀਂ ਤੇ ਬਈ ਧੰਨਵਾਦ ਤੇਰਾ ਬਾਈ, ਸ਼ੁਕਰੀਆ, ਮਿਹਰਬਾਨੀ ਤੇਰੀ।
ਤਾਇਆ ਜੀ, ਨਰਿੰਦਰ ਅਠੌਰ ਹੁਣੀ ਤੁਹਾਡੇ ਸਿਆਲਾਂ ਦੀ ਗਿਣਤੀ ਕਰ ਰਹੇ ਆ, ਕਹਿੰਦੇ ਕਿੰਨੇ ਸਿਆਲ, ਮੈਨੂੰ ਲੱਗਦਾ 7 ਸਿਆਲ ਹੋ ਗਏ, ਕਹਿੰਦੇ ਕੱਢ ਗਏ ਤੁਹਾਡੀ ਇਸ ਗੱਲ ਤੇ।
ਫੇਰ ਬੋਲਿਓ, ਕੌਣ ਕਰ ਰਿਹਾ?
ਨਰਿੰਦਰ ਅਠੌਰ ਕਹਿੰਦੇ ਨੇ ਕਿ 7 ਸਾਲ ਤੁਸੀਂ ਕੱਢ ਗਏ ਹੋ ਮੈਨੂੰ ਲੱਗਦਾ, ਤੇ ਕਹਿੰਦਾ ਯਾਰ 7 ਨਹੀਂ ਜੀ, ਇਹ 2008 ਦੀ ਗੱਲ ਹੈ। ਨਹੀਂ ਨਹੀਂ 2008 ਨਹੀਂ, ਇਹ 2014, ਹਾਂ 2014 ਦੀ ਗੱਲ ਹੈ।
ਜਦੋਂ ਆਪਣਾ ਦਰਬਾਰ ਸਾਹਿਬ ਤੋਂ ਆਏ ਮੁੱਖ ਮਾਗ ਦੀ ਕਥਾ ਮੰਜੀ ਸਾਹਿਬ ਹੁੰਦੀ ਨਾ, ਜਦੋਂ ਹੁਣ ਤਾਂ ਟੀਵੀ ਤੇ ਹੁੰਦੀ ਆ ਇਹ ਪੌਣਾ ਘੰਟਾ, ਉਦੋਂ ਇੱਕ ਘੰਟਾ ਹੁੰਦੀ ਸੀ ਤੇ ਟੀਵੀ ਨੀ ਸੀ ਲੱਗਿਆ, ਤੇ ਉਦੋਂ ਮਤਲਬ ਤਾਕਤਵਰ ਬੰਦੇ ਸਿਫਾਰਿਸ਼ਾਂ ਨਾਲ ਟਾਈਮ ਨੀ ਸੀ ਲੈਂਦੇ ਹੁੰਦੇ, ਤੇ ਮੈਂ ਜਦੋਂ ਜਾਣਾ ਪ੍ਰਬੰਧਕਾਂ ਨੇ ਕਹਿਣਾ ਜੀ ਜਿੰਨੇ ਦਿਨ ਤੁਸੀਂ ਇੱਥੇ ਹੋ ਓਨੇ ਦਿਨ ਤੁਸੀਂ ਕਥਾ ਕਰੋ, ਤੇ ਉਹ ਮੈਂ ਇੱਕ ਦੋ ਦਿਨ ਚਾਰ ਦਿਨ ਕਰਨੀ ਤੇ ਫਿਰ ਹੋਰ ਇੱਧਰ ਉੱਧਰ, ਕਿਉਂਕਿ ਕਥਾ ਤੇ ਘੰਟਾ ਕਰਨੀ ਤੇ ਪਰ 23 ਘੰਟੇ ਉਹ ਦਿਮਾਗ ਦੇ ਵਿੱਚ ਬੋਝ ਰਹਿੰਦਾ ਹੈ ਵੀ ਕਥਾ ਕਰਨੀ ਆ, ਕੋਈ ਗਲਤ ਨਾ ਹੋ ਜਾਵੇ, ਆਹ ਨਾ ਹੋ ਜਾਵੇ, ਤੇ ਉਹ ਫਿਰ ਸੰਗਤਾਂ ਨੇ ਆਪਣਾ ਪ੍ਰਸ਼ੰਸਾ ਕਰਨੀ, ਤੇ ਮੈਂ ਤੇ ਫਿਰ ਇਹੀ ਜਵਾਬ ਦਿੰਦਾ ਹੁੰਦਾ ਸੀ ਵੀ ਸਤਿਗੁਰੂ ਰਾਮਦਾਸ ਸਾਹਿਬ ਤੁਹਾਡੀ ਰਸਨਾ ਤੇ ਬਹਿ ਕੇ ਮੇਰੀ ਹੌਸਲਾ ਅਫਜ਼ਾਈ ਕਰ ਰਿਹਾ, ਇਹਦਾ ਮਤਲਬ ਹੈ ਵੀ ਮੈਂ ਠੀਕ ਹੀ ਗੁਰੂ ਦੀ ਇੱਛਾ ਅਨੁਸਾਰ ਹੀ ਕਾਰਜ ਕਰ ਰਿਹਾ। ਤੋ ਅਸੀਂ ਕਿਉਂ ਸਮਝੀਏ ਵੀ ਫੁੱਲ ਕੇ ਤਾਰੀਫ਼ ਸੁਣ ਕੇ ਫੁੱਲ ਕੇ ਕੁੱਪਾ ਨਹੀਂ ਹੋਣਾ ਚਾਹੀਦਾ, ਤੇ ਭਾਈ ਨਿੰਦਿਆ ਸੁਣ ਕੇ ਜਾਂ ਕਿਸੇ ਨੇ ਸਹੀ ਸੁਝਾਅ ਦਿੱਤਾ ਆ ਉਹਨੂੰ ਸੁਣ ਕੇ ਤੇ ਸਾਨੂੰ ਜਿਹੜਾ ਆ ਉਹ ਭੁਕਾਨੇ ਦੀ ਫੂਕ ਵਾਂਗੂ ਨਿਕਲ ਨਹੀਂ ਜਾਣਾ ਚਾਹੀਦਾ। ਇਹ ਭਾਈ ਜੋ ਸੰਗਤ ਤੁਹਾਨੂੰ ਤਾਰੀਫ਼ ਕਰਦੀ ਹੈ ਤੇ ਇਹ ਵੀ ਗੁਰੂ ਦੀ ਵਡਿਆਈ, ਜੋ ਦਾਰ ਰਾਜ ਦੇ ਤਾਂ ਕਮਲ ਵਡਾਈ, ਜੋ ਭੀਖ ਮੰਗਾਵੇ ਤਾਂ ਉਹ ਕਿਹਾ ਘੱਟ ਜਾਈ, ਸਾਡਾ ਸਾਨੂੰ ਇੱਕ ਰਸ ਰਹਿਣ ਦਾ ਯਤਨ ਕਰਨਾ ਚਾਹੀਦਾ। ਜੇ ਭਾਈ ਕੋਈ ਸਾਨੂੰ ਤਾਰੀਫ ਕਰਦਾ ਆ ਤੇ ਭਾਈ ਉਹ ਸਾਡਾ ਹੌਸਲਾ ਅਫਜ਼ਾਈ ਕਰਦਾ ਆ, ਤੇ ਜੇ ਕੋਈ ਸਾਡੀ ਨਿੰਦਿਆ ਕਰਦਾ ਆ ਤੇ ਭਾਈ ਉਹ ਸਾਡੇ ਨਿੰਦਕ ਹਮਰੇ ਕੱਪੜੇ ਧੋਈ। ਜਿਹੜਾ ਕੋਈ ਸਾਡੇ ਚ ਦੁਸ਼ਕੇ ਨੇ, ਇੱਕ ਸੰਸਕ੍ਰਿਤ ਦਾ ਸਲੋਕ ਆਉਂਦਾ ਆ,
ਹਾਂਜੀ,
ਉਹਦਾ ਅਰਥ ਪੰਜਾਬੀ ਵਿੱਚ ਇਹ ਹੈ ਵੀ ਇਹ ਮੇਰੇ ਸ਼ਤਰੂ ਹੋ, ਮੇਰੇ ਦੁਸ਼ਮਣੋ, ਤੁਸੀਂ ਜਿਉਂਦੇ ਰਹੋ, ਕਿਉਂਕਿ ਜਦੋਂ ਜਦੋਂ ਵੀ ਤੁਸੀਂ ਮੇਰਾ ਮੇਰੇ ਚ ਕੋਈ ਨੁਕਸ ਵੇਖਦੇ ਹੋ ਉਦੋਂ ਉਦੋਂ ਹੀ ਤੁਸੀਂ ਮੈਨੂੰ ਸਾਵਧਾਨ ਕਰ ਦਿੰਦੇ ਹੋ ਤੇ ਮੈਂ ਉਹ ਨੁਕਸ ਦੂਰ ਕਰ ਲੈਣਾ। ਸੋ ਇਸ ਲਈ ਜਿਹੜਾ ਕੋਈ ਸਾਡੀ ਆਲੋਚਨਾ ਕਰਦਾ ਆ ਉਹਦੇ ਉਹਨੂੰ ਵੀ ਉਹ ਸਮਝਣਾ ਚਾਹੀਦਾ ਆ ਕਿ ਉਹ ਸਾਡੇ ਵਿੱਚ ਸੁਧਾਰ ਲਿਆਉਣਾ ਚਾਹੁੰਦਾ।
ਬਿਲਕੁਲ ਤਾਇਆ ਜੀ, ਗੱਲ ਹੁਣ ਚਲੋ ਆਪਾਂ ਮਖੌਲ ਕਰਦੇ ਹਾਂ, ਫਿਊਨਰਲਾਂ ਦੀ ਵੀ ਗੱਲ ਕਰ ਲੈਂਦੇ ਹਾਂ।
ਹਾਂਜੀ ਫੇਰ ਬੋਲਿਓ।
ਮਤਲਬ ਹਾਂਜੀ, 50 ਸਾਲ ਤੋਂ ਬਾਅਦ ਬੰਦਾ ਆਪਣੀ ਮੌਤ ਬਾਰੇ ਸੋਚਣ ਲੱਗ ਜਾਂਦਾ ਆ, ਹਨਾ, ਆਪਾਂ ਕਿੱਦਾਂ ਉਹ। ਮੈਂ ਹੁਣ ਜਾਂਦੇ ਜਾਂਦੇ, ਕਿਉਂਕਿ ਸਮਾਂ ਥੋੜ੍ਹਾ ਆ, ਮੈਂ ਤੁਹਾਨੂੰ ਗੱਲ ਸੁਣਾ। ਤੁਸੀਂ ਜਾਣਦੇ ਹੋ ਸਾਡੇ ਬੜੇ ਸਤਿਕਾਰਤ ਇੱਥੇ ਅੰਕਲ ਜੀ ਨੇ, ਭੁਪਿੰਦਰ ਸਿੰਘ ਲੱਲੀ, ਤੇ
ਉਹ ਭੁਪਿੰਦਰ ਸਿੰਘ ਲੱਲੀ,
ਹਾਂਜੀ ਹਾਂਜੀ,
ਤੇ
ਉਹ ਅਸੀਂ ਪਿੱਛੇ ਜੇ 2 ਹਫ਼ਤੇ ਪਹਿਲਾਂ ਇੱਕ ਪਾਰਟੀ ਚੱਲ ਰਹੀ ਸੀ ਤਾਂ ਇੱਕੋ ਟੇਬਲ 'ਤੇ ਬੈਠੇ ਸੀ, ਤਾਂ ਉਹ ਸਾਰੇ ਬੜੇ ਮਤਲਬ ਉਹ ਟੇਬਲ ਬੜਾ ਵਧੀਆ, ਸਾਰੇ ਬੰਦੇ ਵਧੀਆ ਹੀ ਬੈਠੇ ਸੀ। ਉਹ ਕਹਿੰਦੇ ਇੱਕ ਇੱਦਾਂ ਕਰ, ਮੇਰੇ ਫੋਨ ਤੋਂ ਫੋਟੋ ਖਿੱਚ ਸਾਰਿਆਂ ਦੀ ਇੱਕ ਯਾਦ। ਕਹਿੰਦੇ ਵੀ ਫੋਟੋ ਖਿੱਚ ਟੇਬਲ 'ਤੇ ਬੈਠਿਆਂ ਦੇ ਸਾਰਿਆਂ ਦੀ ਇੱਕ, ਵੀ ਇਹ ਇੱਕ ਇੰਨੇ ਮਤਲਬ ਵਧੀਆ ਬੰਦੇ ਬੈਠੇ ਆ ਵੀ ਇੱਕ ਯਾਦਗਾਰ ਬਣ ਜਾਊਗੀ ਇਹਦੀ ਫੋਟੋ ਦੀ। ਮੈਂ ਕਿਹਾ ਚਲੋ ਠੀਕ ਆ, ਮੈਂ ਖਿੱਚ ਦਿੰਦਾ। ਮੈਂ ਫੋਟੋ ਖਿੱਚਣ ਲੱਗ ਪਿਆ, ਕਹਿੰਦਾ ਵੀਡੀਓ ਵੀ ਬਣਾ ਦਿਓ, ਮੈਨੂੰ ਆਉਂਦੀ ਨਹੀਂ, ਮੈਂ ਵੀਡੀਓ ਵੀ ਬਣਾ ਦਿੱਤੀ। ਤਾਂ ਫਿਰ ਮੈਂ ਕਿਹਾ ਅੰਕਲ ਮੈਂ ਹੁਣ ਇੱਕ ਤੁਹਾਡੀ ਫੋਟੋ ਵੀ ਵਧੀਆ ਖਿੱਚਣੀ ਆ, ਤੁਹਾਡਾ ਫੋਨ ਵਧੀਆ। ਉਹਨਾਂ ਦੀ ਮੈਂ ਇੱਕ ਫੋਟੋ ਖਿੱਚੀ, ਫੋਟੋ ਖਿੱਚ ਕੇ ਮੈਂ ਉਹਨੂੰ ਸੈੱਟ ਸੁੱਟ ਕੀਤਾ, ਉਹਦੇ 'ਤੇ ਫਿਲਟਰ ਲਾਏ, ਉਹਨੂੰ ਸੈੱਟ ਕੀਤਾ। ਮੈਂ ਕਿਹਾ ਅੰਕਲ ਜੀ ਆਹ ਦੇਖੋ, ਹੈਂ। ਕਹਿੰਦਾ ਵੀ ਕਮਾਲ ਹੋ ਗਈ, ਆਹ ਤਾਂ ਮੇਰੇ ਫਿਊਨਰਲ 'ਤੇ ਲੱਗਣ ਵਾਲੀ ਫੋਟੋ ਹੈ। ਬੰਦੇ ਨੇ ਇਹ ਗੱਲ ਕਹੀ ਆ ਵੀ ਆਹ ਫੋਟੋ ਮੇਰੇ ਫਿਊਨਰਲ ਤੇ ਲੱਗਣ ਵਾਲੀ ਆ, ਜਦੋਂ ਸਕਰੀਨ ਤੇ ਚੱਲਦੀਆਂ ਹੁੰਦੀਆਂ ਨਾ ਫੋਟੋਆਂ, ਜਾਂ ਮੂਹਰੇ ਸਕਰੀਨ ਛਪਾ ਕੇ ਵੀ ਲਾਈਆਂ ਹੁੰਦੀਆਂ। ਉਹ ਮੈਂ ਕਿਹਾ ਇੱਦਾਂ ਕਰੋ ਅੰਕਲ ਜੀ, ਆਹ ਫੋਟੋ ਤੁਸੀਂ ਨਾ ਫੋਨ ਤੋਂ ਮੈਂ ਆਪਣੇ ਆਪ ਨੂੰ ਭੇਜ ਲੈਂਦਾ ਹਾਂ ਵਟਸਐਪ 'ਤੇ, ਵੀ ਉਹਨਾਂ ਦਾ ਬੇਟਾ ਆ ਪਿੰਦੀ, ਹੈ ਨਾ। ਮੈਂ ਕਿਹਾ ਜਿੱਦਣ ਮੈਂ ਕਿਹਾ ਤੁਸੀਂ ਨਾ ਵੀ ਤੁਹਾਡਾ ਫਿਊਨਰਲ ਹੋਊਗਾ, ਮੈਂ ਫਿਰ ਪਿੰਦੀ ਨੂੰ ਫੋਨ ਕਰਕੇ ਉਹਨੂੰ ਕਹੂੰਗਾ ਵੀ ਤੁਹਾਡੇ ਬਾਪੂ ਦੀ ਨਾ ਫਿਊਨਰਲ ਵਾਲੀ ਫੋਟੋ ਖਿਚਾ ਗਿਆ ਸੀਗਾ, ਉਹ ਮੇਰੇ ਕੋਲ ਪਈ ਆ, ਹੈ ਨਾ, ਅਤੇ ਆਪਾਂ ਇਹ ਲਾਉਣੀ ਆ। ਅਤੇ ਉਹ ਹੁਣ ਮੈਂ ਚਲੋ ਫੋਟੋ ਮੇਰੇ ਕੋਲ ਪਈ ਆ, ਚਲੋ ਗਾਂਹ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ, ਪਰ ਮੈਂ ਤੁਹਾਨੂੰ ਗੱਲ ਦੱਸਦਾ ਸੀਗਾ ਵੀ ਇਹ ਮੌਤ ਨੂੰ ਮਖੌਲ ਕਰਨ ਵਾਲੀਆਂ ਗੱਲਾਂ ਨੇ ਜਿਹੜਾ ਬੰਦੇ, ਤੇ ਇਹ ਮਖੌਲ ਚ ਇੱਦਾਂ ਹੀ ਹੋਣਾ ਚਾਹੀਦਾ। ਆਣੀ ਤਾਂ ਹੈਗੀ ਆ, ਫਿਰ ਰੋ ਕੇ ਕਿਉਂ ਲੈਣੀ ਆ ਮੌਤ ਮਖੌਲ ਨਾਲ?
ਦੋ ਦਿਨ ਨਹੀਂ ਵਾਜਿਬ ਚਾਤਰ ਨੂੰ ਕਿ ਮੌਤ ਕੋਲੋਂ ਗਮ ਖਾਵੇ, ਇੱਕ ਜਿਸ ਦਿਨ ਨਾ ਆਈ ਹੋਵੇ ਤੇ ਇੱਕ ਜਿਸ ਦਿਨ ਆ ਜਾਵੇ, ਜਾਂ ਆਵੇ ਤਾਂ ਨਾਲ ਸਧਾਵੇ, ਰੋਇਆ ਨਾ ਛੱਡ ਜਾਵੇ। ਮੌਤ ਨੂੰ ਮਖੌਲਾਂ ਕਰਨ, ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਮੋਢੇ ਤੇ ਡਾਂਗ ਉਲਾਰ ਕੇ, ਪ੍ਰੋਫੈਸਰ ਪੂਰਨ ਸਿੰਘ ਨੇ ਵੀ ਕਿਹਾ ਨਾ।
ਜੀ ਜੀ ਠੀਕ ਹੈ ਤਾਇਆ ਜੀ,
ਮਖੌਲਾਂ ਮਤਲਬ ਚੜ੍ਹਾਈ ਕਰ ਗਿਆ ਇਹ
ਚੜ੍ਹਦੀ ਕਲਾ
ਖਾਲਸਾ ਹੀ ਬੋਲਿਆਂ ਦੇ ਵਿੱਚ ਨਾ,
ਚੜ੍ਹਦੀ
ਸਿੰਘ ਚੜ੍ਹਾਈ ਕਰ ਗਿਆ, ਤੇ ਜਾਨੀ ਇਹੋ ਇੰਪ੍ਰੈਸ਼ਨ ਵੀ ਕਿਵੇਂ ਦੂਜੇ ਮੁਲਕ ਤੇ ਚੜ੍ਹਾਈ ਕਰ ਗਿਆ,
ਇੱਥੋਂ ਗੱਡੀ ਚੜ੍ਹ ਗਿਆ, ਚੜ੍ਹਾਈ ਕਰ ਗਿਆ,
ਉਹ ਗੱਡੀ ਦੇ ਦੁਸ਼ਮਣਾਂ ਨੂੰ ਚੜ੍ਹਾਇਆ ਜਾਂਦਾ ਹੈ, ਆਪ ਚੜ੍ਹਾਈ ਕਰਦੇ
ਨੇ, ਆਪ ਚੜ੍ਹਾਇਆ, ਅਕਾਲ ਚਲਾਣਾ ਕਰ ਗਿਆ ਵੇ, ਅਕਾਲ ਪਾਸ ਅਕਾਲ ਪੁਰਖ ਦੇ ਕੋਲ ਚਲੇ ਗਿਆ ਚੱਲ ਕੇ। ਠੀਕ ਠੀਕ ਹੈ ਤਾਇਆ ਜੀ, ਆਪਾਂ ਵੀ ਹੁਣ ਚੱਲੀਏ, ਹੁਣ ਵਿਦਾ ਲੈਣੀ ਪੈਣੀ,
ਚਲੇ ਜਾਣਾ ਚਾਹੀਦਾ। ਮੈਂ ਇੰਨੀ ਗੱਲ, ਭੁਪਿੰਦਰ ਸਿੰਘ ਲੱਲੀ ਹੈ ਨਾ ਜਿਹੜਾ, ਇਹ ਬਹੁਤ ਵਧੀਆ ਬੰਦਾ ਹੈ, ਦਿਲ ਦਾ ਸਾਫ ਅੰਦਰੋਂ ਬਾਹਰੋਂ ਇੱਕ ਹੈ
ਜੀ ਜੀ,
ਮੇਰੀ ਜਾਣਕਾਰੀ ਦੇ
ਅਨੁਸਾਰ ਨਹੀਂ, ਬਹੁਤ ਬਹੁਤ ਵਧੀਆ ਬੰਦੇ, ਸਪੋਰਟਿਵ ਬੰਦੇ ਨੇ, ਮੈਨੂੰ ਬਹੁਤ ਰੇਡੀਓ ਸਪੋਰਟ ਕੀਤੀ ਉਹਨਾਂ ਨੇ ਪਹਿਲਾਂ, ਤੇ ਠੀਕ ਹੈ ਤਾਇਆ
ਜੀ, ਮਿਲਦਾ ਹੀ ਹੈ ਸਾਰਿਆਂ ਨੂੰ,
ਬਿਲਕੁਲ ਜੀ, ਵਾਹਿਗੁਰੂ
ਓਕੇ ਜੀ, ਸਾਰੇ ਸਰੋਤੇ ਜਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੇ ਸਤਿਕਾਰਤ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਜੁੜਦੇ ਨੇ, ਲੈਂਦੇ ਹਾਂ ਇੱਕ ਬ੍ਰੇਕ, ਅਤੇ ਉਸ ਤੋਂ ਬਾਅਦ ਮੈਂ ਟਰਾਈ ਕਰਦਾ ਅਗਰ ਬੌਬੀ ਸਾਡੇ ਨਾਲ ਜੁੜਦੇ ਆ ਤਾਂ ਫਿਰ ਦੇਖਦੇ ਹਾਂ, ਨਹੀਂ ਤਾਂ ਫਿਰ ਪ੍ਰੋਗਰਾਮ ਆਪਾਂ ਤੁਹਾਡੇ ਕਿਸੇ ਨਾਲ ਵੀ ਕਰ ਲੈਣਾ ਅਤੇ ਮੈਂ ਇਕੱਲਾ ਵੀ ਕਰ ਸਕਦਾ, ਅਤੇ ਇੱਕ ਛੋਟੀ ਜਿਹੀ ਬ੍ਰੇਕ 'ਤੇ ਉਸ ਪਾਰ ਫਿਰ ਆਪਾਂ ਪ੍ਰੋਗਰਾਮ ਜਾਰੀ ਰੱਖਾਂਗੇ।
ਤੁਹਾਡੇ ਨਾਲ ਜ਼ਰੂਰੀ ਜਾਣਕਾਰੀ ਸਾਂਝੀ ਕਰਦਿਆਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਡਾਇਮੰਡ ਸਪੋਰਟਸ ਕਲੱਬ ਮੈਲਬਰਨ ਇੱਕ ਵਾਰ ਫਿਰ ਆਪਣਾ ਸਾਲਾਨਾ ਮਲਟੀ ਕਲਚਰ ਅਥਲੈਟਿਕ ਮੀਟ ਕਰਵਾਉਣ ਜਾ ਰਹੇ ਹਾਂ 14 ਸਪਤੰਬਰ ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਸਟਾਰਟ ਹੋ ਜਾਏਗਾ ਤੇ ਸ਼ਾਮਾਂ ਨੂੰ 4 ਵਜੇ ਤੱਕ। ਐਂਟਰੀ ਜਿਹੜੀਆਂ ਓਪਨ ਹੋ ਚੁੱਕੀਆਂ ਨੇ। ਵੱਖ ਵੱਖ ਉਮਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ, ਟਰੈਕ ਐਂਡ ਫੀਲਡ, ਦੌੜਾਂ, ਛਾਲਾਂ, ਗੋਲਾ ਸੁੱਟਣਾ, ਡਿਸਕਸ ਥਰੋ, ਜੈਵਲਿਨ ਆਦਿ। 6 ਸਾਲ ਤੋਂ ਘੱਟ ਉਮਰ ਤੋਂ ਲੈ ਕੇ 70 ਸਾਲ ਪਲੱਸ ਤੱਕ ਦੇ ਮੁਕਾਬਲੇ ਕਰਵਾਏ ਜਾਣਗੇ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਆਪਣੇ ਬੱਚਿਆਂ ਨੂੰ ਉਸ ਵਿੱਚ ਹਿੱਸਾ ਦਿਵਾਉਣਾ ਜਾਂ ਆਪ ਖੁਦ ਕਿਸੇ ਵੀ ਉਮਰ ਵਰਗ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਡਾਇਮੰਡ ਸਪੋਰਟਸ ਕਲੱਬ ਮੈਲਬਰਨ ਦੇ ਫੇਸਬੁੱਕ ਪੇਜ ਤੇ ਜਾ ਕੇ ਤੁਸੀਂ ਆਪਣੀਆਂ ਜਿਹੜੀਆਂ ਐਂਟਰੀਜ਼ ਕਰਵਾ ਸਕਦੇ ਹੋ ਤੇ ਐਂਟਰੀਆਂ ਬੰਦ ਹੋ ਜਾਣਗੀਆਂ 31 ਅਗਸਤ ਨੂੰ। 31 ਅਗਸਤ ਤੋਂ ਬਾਅਦ ਕੋਈ ਵੀ ਐਂਟਰੀ ਜਿਹੜੀ ਆ ਨਹੀਂ ਕਰ ਪਾਵਾਂਗੇ। ਸੋ ਬੇਨਤੀ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਹਿੱਸਾ ਲੈਣਾ ਤਾਂ ਉਸ ਤੋਂ ਪਹਿਲਾਂ ਐਂਟਰੀਜ਼ ਆਪਣੀਆਂ ਕਰਵਾ ਦਿਓ। ਧੰਨਵਾਦ।
ਦਿਨ ਚੱਲ ਰਹੇ ਨੇ ਜੀ ਸੌਣ ਤੇ ਭਾਦੋਂ ਦੇ, ਤੇ ਇਹਨਾਂ ਦਿਨਾਂ ਦੇ ਵਿੱਚ ਆਉਂਦੀਆਂ ਨੇ ਕੁੜੀਆਂ ਦੀਆਂ ਚਹੇਤੀਆਂ ਤੀਆਂ। ਸੋ ਮਿਲਡੂਰੇ ਦੇ ਵਿੱਚ ਵੀ ਸਨਰਾਈਸ਼ੀਆ ਪੰਜਾਬੀ ਐਸੋਸੀਏਸ਼ਨ ਲੈ ਕੇ ਆ ਰਹੇ ਨੇ ਤੀਆਂ ਮਿਲਡੂਰੇ ਦੀਆਂ। ਜੀ ਹਾਂ, 18 ਅਗਸਤ 2024 ਨੂੰ ਰੈਡਕਲਿਫ ਸਿਵਿਕ ਸੈਂਟਰ 10 ਚੈਮਿਸਨ ਐਵੀਨਿਊ ਰੈਡਕਲਿਫ ਵਿੱਚ 11 ਵਜੇ ਸਵੇਰ ਤੋਂ ਲੱਗਣੀਆਂ ਏ ਰੌਣਕਾਂ ਤੀਆਂ ਦੀਆਂ। ਸੋ ਆ ਜਾਓ ਕੁੜੀਓ, ਸੋਹਣੇ ਸੋਹਣੇ ਸੂਟ ਪਾ ਕੇ, ਅਸੀਂ ਪਾਉਣੇ ਆ ਗਿੱਧੇ ਵੀ ਤੇ ਨਾਲ ਗਾਉਣੇ ਆ ਗੀਤ ਵੀ ਸ਼ਗਨਾਂ ਦੇ। ਸੋ ਆਓ ਰਲ ਕੇ ਮਨਾਈਏ ਤੀਆਂ ਮਿਲਡੂਰੇ ਦੀਆਂ।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲਓ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫੋਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਣਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਵੀਕਐਂਡ ਸ਼ੁਰੂ ਹੋ ਚੁੱਕਾ ਆਸਟ੍ਰੇਲੀਆ ਦੇ ਵਿੱਚ। ਦਿਨ ਸ਼ਨਿਚਰਵਾਰ ਹੈ, 3 ਅਗਸਤ 2024। ਤੁਸੀਂ ਜੁੜੇ ਹੋਏ ਹੋ ਹਰਮਨ ਰੇਡੀਓ ਦੇ ਨਾਲ ਔਰ ਆਪਣੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ। ਸਾਡੇ ਸਤਿਕਾਰਯੋਗ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ 1 ਘੰਟੇ ਦੀ ਸਾਂਝ ਪਾ ਕੇ ਸਾਡੇ ਨਾਲ ਗਏ ਨੇ ਔਰ ਕਾਫੀ ਅਸੀਂ ਗਿਆਨ ਦੀਆਂ ਗੱਲਾਂ ਕੀਤੀਆਂ। ਵਿੱਚ 1 ਮਿੰਟ ਮੇਰੀ ਆਵਾਜ਼ ਨਹੀਂ ਗਈ, ਉਸ ਲਈ ਮਾਫ਼ੀ ਚਾਹੁੰਦੇ ਹਾਂ। ਪਰ ਪੋਡਕਾਸਟ ਦੇ ਵਿੱਚ ਤੁਸੀਂ ਇਹ ਪ੍ਰੋਗਰਾਮ ਦੁਬਾਰਾ ਸੁਣ ਸਕਦੇ ਹੋ, 10 ਮਿੰਟਾਂ ਦੇ ਬਾਅਦ ਚੜ੍ਹ ਜਾਂਦਾ। ਸਾਡੀ ਆਪਣੀ ਰੇਡੀਓ ਦੀ ਐਪ ਹਰਮਨ ਰੇਡੀਓ ਐਂਡਰੋਇਡ ਅਤੇ ਐਪਲ ਦੇ ਵਿੱਚ ਅਵੇਲੇਬਲ ਹੈ, ਫੈਸਿਲਿਟੀ ਵਿੱਚੋਂ ਹੀ ਸੁਣ ਸਕਦੇ ਹੋ। ਪਰ ਤੁਸੀਂ ਸਪੋਟੀਫਾਈ 'ਤੇ ਵੀ ਸਬਸਕ੍ਰਾਈਬ ਕਰ ਸਕਦੇ ਹੋ, ਸਾਊਂਡ ਕਲਾਊਡ 'ਤੇ ਵੀ ਕਰ ਸਕਦੇ ਹੋ, ਲੋਟ ਆਫ ਆਪਸ਼ਨਸ। ਅਤੇ ਮੈਨੂੰ ਪਤਾ ਹੈ ਕਿ ਸਾਡੇ ਬੁਲਗੁਲਗਾ ਇਲਾਕੇ 'ਚ, ਕੌਫਸਾਰਵਾ ਇਲਾਕੇ 'ਚ ਬਹੁਤ ਸਾਰੇ ਮਿੱਤਰ ਪਿਆਰੇ, ਸਾਡੇ ਸਤਿਕਾਰਯੋਗ ਸੀਨੀਅਰ, ਉਹ ਪ੍ਰੋਗਰਾਮ ਸੁਣਦੇ ਨੇ ਅਤੇ ਮੈਨੂੰ ਮਿਲਦੇ ਹੁੰਦੇ ਨੇ, ਅਤੇ ਉਹਨਾਂ ਨੂੰ ਵੀ ਹੱਥ ਬੰਨ ਕੇ ਫਤਿਹ ਜੀ ਅਤੇ ਸਤਿ ਸ਼੍ਰੀ ਅਕਾਲ, ਅਤੇ ਜੁੜਦੇ ਰਹੋ ਸਾਡੇ ਨਾਲ ਅਤੇ ਮਿਲਦੇ ਹੋ ਤਾਂ ਬੜਾ ਚੰਗਾ ਲੱਗਦਾ ਜਦੋਂ ਡਿਸਕਸ਼ਨਸ ਹੁੰਦੀਆਂ। ਸੋ ਕੋਸ਼ਿਸ਼ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਵਧੀਆ ਵਧੀਆ ਗੱਲਾਂ ਕਰੀਏ ਤਾਂ ਕਿ ਸਾਡੀ ਜ਼ਿੰਦਗੀ ਜਿਹੜੀ ਹੋਰ ਸੁਖਦ ਹੋ ਸਕੇ ਅਤੇ ਜਿਹੜੇ ਸਾਡੇ ਚਲੰਤ ਮਾਮਲੇ ਆ, ਮਸਲੇ ਆ, ਉਹਨਾਂ 'ਤੇ ਵੀ ਗੱਲ ਕਰੀਏ ਤਾਂ ਕਿ ਉਹ ਸੋਲਵ ਹੋ ਸਕਣ। ਅਤੇ ਇੱਕ ਬੜਾ ਮਸਲਾ ਵੱਡਾ ਪ੍ਰਧਾਨ ਦਾ ਬਣਿਆ ਹੋਇਆ ਮੈਲਬਨ ਬ੍ਰਿਸਬਨ ਦੇ ਵਿੱਚ, ਅਤੇ ਉਹ ਕਿਸੇ ਗੁਰਦੁਆਰੇ ਦਾ ਨਹੀਂ ਹੈਗਾ ਜਾਂ ਕਿਸੇ ਸੰਸਥਾ ਦਾ ਨਹੀਂ, ਉਹ ਕੁੱਕੜ ਦਾ ਨਾਂ ਪ੍ਰਧਾਨ ਹੈ, ਬੋਬੀ ਦੇ ਕੁੱਕੜ ਦਾ ਨਾਂ। ਅਤੇ ਬੋਬੀ ਆਪਣੇ ਬੜੇ ਸੀਨੀਅਰ ਪ੍ਰਜੈਂਟਰ ਅਰਮਨ ਰੇਡੀਓ ਤੋਂ, ਅਤੇ ਉਹ ਵੀ ਸਾਡੇ ਨਾਲ ਜੁਆਇਨ ਕਰ ਚੁੱਕੇ ਨੇ ਅਤੇ ਉਹਨਾਂ ਨੂੰ ਵੀ ਲੈਂਦੇ ਹਾਂ ਅਤੇ ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਦੇ ਹਾਂ। ਬੋਬੀ ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਅਤੇ ਸਾਰੇ ਹਰਮਨ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਕੀ ਹਾਲ ਚਾਲ ਨੇ?
ਹਾਂਜੀ ਮੈਂ ਰਾਜੀ ਖੁਸ਼ੀ ਹਾਂ ਅਤੇ ਤੁਸੀਂ ਸੁਣਾਓ ਬ੍ਰਿਸਬਨ ਸਾਰੇ ਠੀਕ ਠਾਕ, ਮੌਸਮ ਪਾਣੀ ਕਿੱਦਾਂ? ਥੋੜ੍ਹਾ
ਮੌਸਮ ਜੀ ਬ੍ਰਿਸਬਨ ਦਾ ਅੱਜ ਬਹੁਤ ਵਧੀਆ ਵਾ, ਸੁਬਹਾ ਥੋੜ੍ਹੀ ਥੋੜ੍ਹੀ ਮਿੱਠੀ ਮਿੱਠੀ ਠੰਡ ਸੀ ਅਤੇ ਧੁੱਪ ਨਿਕਲੀ ਹੋਈ ਆ, ਜਿੱਦਾਂ ਕਹਿ ਲਓ ਇੰਡੀਆ ਦੇ ਵਿੱਚ ਨੀ ਹੁੰਦਾ ਗਾ, ਬੀਬੀਆਂ ਨਹਾ ਧੋ ਕੇ ਮੰਜਾ ਜਿਹਾ ਖਿੱਚ ਕੇ ਧੁੱਪ ਦੇ ਵਿੱਚ ਆਰਾਮ ਨਾਲ ਪੈਣ ਵਾਲਾ ਮੌਸਮ, ਪਰ ਕਿੱਥੋਂ ਜੀ ਇਹ ਤਾਂ ਬਸ ਯਾਦਾਂ ਹੀ ਆ, ਪੈਣਾ ਪੂਣਾ ਤਾਂ ਕਿੱਥੋਂ ਆ ਇੱਥੇ ਤੇ।
ਨਹੀਂ ਆਪਣੀ ਮਰਜ਼ੀ ਆ, ਹੁਣ ਦੇਖੋ ਪੰਜਾਬੀ ਫਰਨੀਚਰ ਵਾਲਿਆਂ ਦੇ ਮੰਜੇ ਤਾਂ ਇਹਨਾਂ ਦੇ ਮਿਲਦੇ ਆ, ਐਨ ਉਹ ਫੀਲਿੰਗ ਲਓ ਤੁਸੀਂ, ਮੰਜਾ ਲਿਆਓ ਉਹਨਾਂ ਦੇ, ਸ਼ਰਨ ਹੋਣਾ
ਉਹਨਾਂ ਲਈ। ਉਹਨਾਂ ਲਈ ਮੰਜਿਆਂ ਦੀ ਮੈਂ ਤੁਹਾਨੂੰ ਗੱਲ ਸੁਣਾਵਾਂ, ਉਹਨਾਂ ਨੇ ਵੀ ਬੜੀ ਵਧੀਆ ਟੈਕਨੀਕ ਵਰਤੀ ਹੋਈ ਆ, ਮੈਂ ਕਹਿੰਦੀ ਆ ਦੁਨੀਆਂ ਨੇ ਟੈਕਨੋਲੋਜੀ ਵਾਲੀ ਹੱਦ ਕੀਤੀ ਹੋਈ ਆ। ਮੈਂ ਗਈ ਸੀਗੀ ਉੱਥੇ ਵੀ, ਮੰਜਾ ਵੀ ਦੇਖਿਆ ਬੜਾ ਸੋਹਣਾ ਸੂਤ ਦਾ, ਐਨ ਪੂਰੇ ਡਿਜ਼ਾਇਨ ਪਾ ਕੇ ਕੁੰਡੀਆਂ ਵਾਲਾ ਮੰਜਾ ਬਣਿਆ ਹੋਇਆ ਵਾ, ਤੇ ਹੋਰ ਤਾਂ ਹੋਰ ਮੰਜੇ ਦੀ ਵੀ ਐਡਜਸਟਮੈਂਟ ਹੁੰਦੀ ਆ ਦੇਖ ਲਓ ਉੱਥੇ।
ਉਹਨੇ ਉਹ ਬੜਾ ਮਿਹਨਤ ਕਰਦਾ ਮੁੰਡਾ ਉਹ ਸ਼ਰਨ, ਮੈਂ ਆਪਾਂ ਕਿਸੇ ਦਿਨ ਪ੍ਰੋਗਰਾਮ 'ਚ ਉਹਨਾਂ ਨੂੰ ਲਵਾਂਗੇ ਨਾਲ।
ਹਾਂਜੀ ਤੇ ਉਹਨਾਂ ਨੇ ਨਾ ਪਾਵੇ, ਮਤਲਬ ਕਿ ਤੁਸੀਂ ਹਾਈਟ ਦੇ ਹਿਸਾਬ ਨਾਲ, ਆਪਦੇ ਹਿਸਾਬ ਨਾਲ ਵੀ ਜਿੱਦਾਂ ਦੀ ਤੁਸੀਂ ਹਾਈਟ ਰੱਖਣੀ ਆ ਘਰ ਚ ਲਿਜਾ ਕੇ, ਉਸ ਹਿਸਾਬ ਨਾਲ ਐਡਜਸਟ ਕੀਤੇ। ਮੈਂ ਦੇਖਿਆ, ਮੈਂ ਕਿਹਾ ਵੀ ਆਹ ਤਾਂ ਮੰਜੀ ਆ, ਜਿੱਦਾਂ ਆਪਾਂ ਕਹਿ ਦਿੰਦੇ ਹੁੰਦੇ ਸੀ ਨਾ ਵੀ ਉਹਦੇ ਪਾਵੇ ਆ ਜਿਹੜੇ, ਉਹਨਾਂ ਦੀ ਮਤਲਬ ਜ਼ਿਆਦਾ ਵੱਡੇ ਨੀ ਹੈਗੇ, ਹਾਈਟ ਘੱਟ ਆ। ਤੇ ਦੂਜੀ ਸਾਈਡ ਮੈਂ ਦੇਖਿਆ, ਮੈਂ ਕਿਹਾ ਉਹ ਮੰਜਾ ਵੱਡਾ। ਜਦੋਂ ਮੈਂ ਉੱਧਰ ਗਈ ਤਾਂ ਦੇਖਿਆ ਉਹਨਾਂ ਨੇ ਵਿੱਚ ਜਿਹੜੀ ਬਣਤਰ ਆ ਮੰਜਿਆਂ ਦੀ, ਕਿੱਲ ਜੇ ਵਿੱਚ ਨਟ ਲਾਏ ਹੋਏ ਆ ਵੀ ਤੁਸੀਂ ਆਪਦੇ ਹਿਸਾਬ ਦੇ ਨਾਲ ਉਹਨਾਂ ਨੂੰ ਉੱਚਾ ਜਾਂ ਨੀਵਾਂ ਰੱਖ ਸਕਦੇ ਹੋ।
ਹਾਂਜੀ ਅਗਲੇ ਹਫਤੇ ਟਰਾਈ ਕਰੀਏ ਆਪਾਂ ਪ੍ਰੋਗਰਾਮ ਚ ਲਿਆਉਣ ਦੀ, ਤੇ ਕੁਛ ਫੋਟੋਆਂ ਵੀ ਮੰਗਾਈਏ ਉਹਨਾਂ ਤੋਂ।
ਉਹਨਾਂ ਦੇ ਨਾ ਆਪਾਂ ਜਿੱਦਾਂ ਗੱਲ ਕਰਦੇ ਆ, ਆਪਾਂ ਇੱਕ ਹੁੰਦੀ ਸੀ ਨਾ ਇੰਡੀਆ ਦੇ ਵਿੱਚ ਵੀ, ਵੈਸੇ ਇਹ ਚੀਜ਼ ਨੂੰ ਤਾਂ ਮੈਨੂੰ ਨੀ ਪਤਾ ਕਿੰਨੀ ਸੱਚ ਆ ਜਾਂ ਕਿੰਨੀ ਝੂਠ ਆ, ਕਿ ਸੱਤ ਘੋੜਿਆਂ ਵਾਲੀ ਜਿਹੜੀ ਪਿਕਚਰ ਉਹਨੂੰ ਬੜਾ ਸ਼ੁਭ ਮੰਨਦੇ ਆ। ਮੈਂ ਉਹ ਦੇਖਣ ਗਈ ਸੀ, ਮੈਂ ਕਿਹਾ ਵੀ ਮੈਂ ਵੀ ਦੇਖ ਕੇ ਆਉਂਦੀ ਹਾਂ ਵੀ ਉਹ ਉਹ ਕਹਿੰਦੇ ਵੀ ਉਦੋਂ ਮੈਨੂੰ ਪੰਜਾਂ ਵਾਲੀ ਮਿਲੀ, ਮੈਂ ਕਿਹਾ ਮੈਨੂੰ ਤਾਂ ਸੱਤਾਂ ਵਾਲੀ ਹੋਈ ਚਾਹੀਦੀ ਆ, ਸੱਤ ਘੋੜੇ
ਦੋ ਇੱਕ ਇੱਕ ਦੋ ਵਾਲੀ ਲੈ ਕੇ ਨਾਲ ਉਹਦੇ ਲਾ ਦੇਣੀ ਸੀ, ਉਹ ਸੱਤੇ ਬਣ ਜਾਣੀ।
ਨਹੀਂ ਇਹਦੇ ਵਿੱਚ ਕੀ ਲੌਜਿਕ ਆ ਜੀ,
ਆਪਾਂ ਕਹਿੰਦੇ ਆ ਕਿ ਮਿਰਚਾਂ ਜਿਹੜੀਆਂ ਟੰਗ ਦਿੰਦੇ ਆ ਬਾਹਰ, ਹਨਾ
ਤੇ
ਘਰ ਦੇ ਬਾਹਰ ਮਿਰਚਾਂ ਟੰਗ ਦਿੰਦੇ ਜੀ, ਉਹਦੇ ਨਾਲ ਭੂਤ ਚੜੇਲਾਂ ਨੀ ਘਰ ਚ ਆਉਂਦੇ, ਮਾੜੀਆਂ ਆਤਮਾਵਾਂ ਨੀ ਘਰ ਦੇ ਵਿੱਚ ਆਉਂਦੀਆਂ, ਹਨਾ ਬਰਾਂਡਿਆਂ ਚ ਨੀ ਟੰਗ ਦਿੰਦੇ। ਸੋ ਇਹ ਆਮ ਵਹਿਮ ਬਣਿਆ ਹੋਇਆ ਨਾ, ਤੇ ਲੋਕ ਕੀ ਕਰਦੇ ਨੇ ਇੰਡੀਆ ਦੇ ਵਿੱਚ, ਮੈਂ ਦੇਖਿਆ ਉਹ ਦੁਕਾਨ ਤੋਂ ਫਿਰ ਮਿਰਚਾਂ ਲੈ ਕੇ ਆਉਂਦੇ ਨੇ ਨਾ ਲਾਲ ਹਰੀਆਂ, ਤੇ ਉਹਨਾਂ ਨੂੰ ਫਿਰ ਜੱਬਣੀਆਂ ਬਣਾਈਆਂ ਵੀ ਮਿਲਦੀਆਂ, ਉਹ ਮਤਲਬ ਖਾਣ ਨੂੰ ਵੀ ਲੋਕ ਲੈਂਦੇ ਨੇ ਮਿਰਚਾਂ, ਪਰ ਉਹ ਦਿਖਾਉਣ ਨੂੰ ਵੀ ਲੈਂਦੇ ਨੇ, ਲੋਕਾਂ ਭੂਤ ਪ੍ਰੇਤ ਭਜਾਉਣ ਨੂੰ ਵੀ ਮਿਰਚਾਂ ਖਰੀਦਦੇ ਨੇ, ਹਨਾ। ਤੇ ਹੁਣ ਇਹਦੇ ਵਿੱਚ ਲੌਜਿਕ ਕੀ ਆ? ਲੌਜਿਕ ਇਹ ਆ ਵੀ ਜੇ ਨਾ ਤੁਸੀਂ ਜਿਹੜੀ ਜਿਹੜੀ ਮਿਰਚ ਆ ਉਹ ਸੁਕਾਉਣੀ ਪੈਂਦੀ ਆ, ਠੀਕ ਹੈ ਨਾ, ਤੇ ਉਹ ਕੀ ਕਰਦੇ ਸੀਗੇ ਬੀਬੀਆਂ ਕੀ ਕਰਦੀਆਂ ਸੀਗੀਆਂ ਵੀ ਜਿੱਦਾਂ ਜਿੱਦਾਂ ਮਿਰਚ ਲਾਲ ਹੋਈ ਜਾਂਦੀ ਸੀ ਉਹ ਤੋੜੀ ਜਾਂਦੀਆਂ ਸੀ, ਤੇ ਉਹਨੂੰ ਪਰੋ ਕੇ ਨਾ ਉਹ ਟੰਗ ਦਿੰਦੀਆਂ ਸੀਗੀਆਂ ਦਰਵਾਜ਼ੇ ਦੇ ਸੁੱਕਣ ਨੂੰ, ਤੇ ਉਹ ਬੀਜ ਸੁੱਕਣਾ ਤਾਂ ਉਹਦਾ ਫਿਰ ਬੀਜ ਬਣਦਾ ਨਾ, ਨਹੀਂ ਤਾਂ ਗਿੱਲੀ ਹੁੰਦੀ ਆ ਉਹਦੇ ਚ, ਤੇ ਉੱਦਾਂ ਵੀ ਪੀਣੀ ਆ ਜਿਹੜੀ ਉਹ ਹਵਾ ਫਿਰਨੀ ਚਾਹੀਦੀ ਆ, ਤੁਸੀਂ ਮਿੱਟੀ ਪੈਂਦੀ ਆ, ਧੂੜ ਉੱਡਦੀ ਆ, ਉਹ ਮਿਰਚਾਂ ਵੀ ਉੱਡ ਜਾਂਦੀਆਂ ਨੇ, ਮਾੜੀ ਜਿਹੀ ਬੁੱਲਾ ਆਇਆ ਹਵਾ ਦਾ ਤੇ ਤੁਸੀਂ ਬਾਹਰ ਸੁੱਕਣੀ ਪਾਈ ਹੋ ਤਾਂ ਉਹ ਸਣੇ ਹੀ ਕੱਪੜਾ ਉੱਡ ਜਾਂਦੀ ਆ ਮਿਰਚਾਂ, ਇੱਧਰ ਉੱਧਰ ਖਿਲਰ ਰਹਿੰਦੀ ਹੈ ਮਿੱਟੀ ਚ। ਸੋ ਉਹਨੂੰ ਬਚਾਉਣ ਦੇ ਲਈ ਉਹਨਾਂ ਨੇ ਤਰੀਕਾ ਮਾਈਆਂ ਨੇ ਲੱਭਿਆ ਵੀ ਇਹਨੂੰ ਇਹਨੂੰ ਨਾ ਇਹਦੇ ਚੋਂ ਧਾਗਾ ਨਘਾ ਦਿਓ, ਇਹਨੂੰ ਹਾਰ ਵਾਂਗਰ ਲੰਬਾ ਬਣਾ ਲਓ,
ਹਨਾ, ਠੀਕ ਆ, ਹਾਂਜੀ,
ਤੇ ਉਹਨੂੰ ਦਰਵਾਜੇ ਤੇ ਟੰਗ ਦੋ ਬਰਾਂਡੇ ਦੇ ਵਿੱਚ, ਨਾ ਫਿਰ ਉਹਨੂੰ ਦਿਨੇ ਪਾਉਣਾ ਹੈ ਤੇ ਨਾ ਚੁੱਕਣਾ ਹੈ ਤੇ ਨਾ ਖਿਲਾਰਨਾ ਹੈ, ਤੇ ਉਹ ਪੰਜ ਸੱਤ ਦਿਨ ਚ ਸੁੱਕ ਜਾਂਦੀਆਂ ਮਿਰਚਾਂ। ਟਕਨੀਕ ਨੀ ਦੱਸਦੇ, ਜੇ ਹੁਣ ਕਈ ਬੰਦੇ ਹੁੰਦੇ ਨਾ ਉਹ ਟਕਨੀਕ ਨੀ ਦੱਸਦੇ ਵੀ ਕਿਉਂ ਕਰਦੇ ਆ, ਉਹਨੇ ਨੀ ਇਹ ਤਾਂ ਓਦਾਂ ਹੀ ਬਸ ਉਹ ਭੂਤ ਪ੍ਰੇਤਾਂ ਲਈ ਇਹ ਤਾਂ ਏਦਾਂ ਕੀਤਾ ਹੋਇਆ।
ਮੈਨੂੰ ਵੀ ਕਿਸੇ ਨੇ ਨਾ ਘੋੜੇ ਦੀ ਜਿਹੜੀ ਖੁਰੀ ਹੁੰਦੀ ਆ ਉਹ ਦਿੱਤੀ ਸੀ, ਕਹਿੰਦੇ ਇਹਦੇ ਨਾਲ ਘਰ ਚ ਲਕਸ਼ਮੀ ਮਾਤਾ
ਹੁੰਦੀ ਆ। ਨਹੀਂ ਨਹੀਂ ਉਹ ਘੋੜੇ ਦੀ ਤਾਂ ਫਿਰ ਉਹ ਲਕਸ਼ਮੀ ਮਾਤਾ ਤਾਂ ਆਣੀ ਆ, ਦੇਖੋ ਜਿਹਦੇ ਕੋਲ ਘੋੜਾ ਆ, ਠੀਕ ਹੈ, ਉਹ ਬੰਦਾ ਕੋਈ ਤਕੜਾ ਹੀ ਹੋਊਗਾ ਘੋੜਾ ਰੱਖਣ ਵਾਲਾ, ਉਹ ਫਿਰ ਜਦੋਂ ਮਰਜ਼ੀ ਖੋਹ ਲਿਆ ਵੇ ਫਿਰ, ਹਨਾ, ਘੋੜੇ ਨੂੰ ਤਾਂ ਓਦਾਂ ਹੀ ਦੇਖ ਕੇ ਫਿਰ ਬੰਦਾ ਵੀ ਘੋੜੀਆਂ ਦਾ ਮਾਲਕ ਹੈ, ਤੰਗਾ ਚੰਗੇ ਭਲੇ ਓਦਾਂ ਹੀ ਚੜਾਵਾ ਚੜਾ ਜਾਂਦੇ। ਘੋੜੇ ਦੀ ਖੁਰੀ ਹੈ ਹਨਾ, ਜਾਂ ਬੇੜੀ ਦਾ ਕਿੱਲ ਹੈ ਹਨਾ, ਤੇ ਸਰਬ ਲੋ ਵੈਸੇ ਇਹਨੂੰ ਹੀ ਮੰਨਿਆ ਜਾਂਦਾ, ਘੋੜੇ ਦੀ ਖੁਰੀ ਨੂੰ ਤੇ ਬੇੜੀ ਦੇ ਕਿੱਲ ਜਿਹੜੇ ਹੁੰਦੇ ਨੇ ਉਹਨਾਂ ਨੂੰ ਜਿਹੜੇ ਪਾਣੀ ਦੇ ਵਿੱਚ, ਉਹ ਕਹਿੰਦੇ ਵੀ ਪਿਓਰ ਸੋਨਾ ਹੋਇਆ ਹੁੰਦਾ ਇਹਨੂੰ ਸਰਬ ਲੋ ਕਹਿੰਦੇ ਆ। ਖੈਰ ਪ੍ਰਧਾਨ ਦਾ ਕੀ ਹਾਲ ਹੈ?
ਪ੍ਰਧਾਨ ਜੀ ਪੂਰਾ ਮਸਤੀ ਚ ਆ, ਪ੍ਰਧਾਨ ਨੂੰ ਅਸੀਂ ਐਵਰੀ ਵੀਕਐਂਡ ਮਿਲਣ ਜਾਈਦਾ ਵਾ ਤੇ ਪ੍ਰਧਾਨ ਬੜਾ ਖੁਸ਼ ਹੁੰਦਾ। ਪਿਛਲੀ ਵਾਰੀ ਗਏ ਤੇ ਮੈਂ ਗਈ ਤੇ ਪਹਿਲਾਂ ਤਾਂ ਜਦੋਂ ਮੈਂ ਉਹ ਮਤਲਬ ਕਿ ਮੈਨੂੰ ਇਹ ਨੀ ਸਮਝ ਆਉਂਦੀ ਵੀ ਉਹਨੂੰ ਪਤਾ ਕਿਵੇਂ ਲੱਗ ਜਾਂਦਾ ਵੀ ਮੈਂ ਆ ਗਈ, ਹਨਾ, ਉਹਨੂੰ ਮੈਂ ਜਦੋਂ ਆਵਾਜ਼ ਮਾਰਦੀ ਫਿਰ ਉਹ ਇੰਨਾ ਕੁ ਭੱਜਦਾ ਵਾ ਉਹਨੇ ਓਨਾ ਚਿਰ।
ਮੈਂ ਦੇਖਿਆ ਵੀਡੀਓ, ਬਾਕੀ ਸਾਰੇ ਬੜੇ ਸੋਹਣੇ ਆਪਣੇ ਕਮਰੇ ਚ ਬੈਠੇ ਆ ਉੱਥੇ ਛੋਟੇ ਜਿਹੇ ਚ,
ਹਾਂਜੀ,
ਇਹ ਜਦ ਤੁਹਾਡੀ ਤੇਰੀ ਆਵਾਜ਼ ਸੁਣੀ ਤਾਂ ਉਹ ਤਾਂ ਵੀਡੀਓ ਚ ਮੈਂ ਦੇਖਿਆ, ਉਹ ਤਾਂ ਏਦਾਂ ਹੋਵੇ ਵੀ ਜਿੱਦਾਂ ਕਦੇ ਬਸ ਮੈਂ ਤੋੜ ਦੇਣਾ ਸਾਰਾ ਹੀ ਜੰਗਲਾ।
ਹਾਂਜੀ ਏਦਾਂ ਹੀ ਕਰਦਾ, ਮੈਨੂੰ ਤਿੰਨ ਵਾਰੀ ਗੱਡੀ ਚੋਂ ਬਾਹਰ ਕੱਢਿਆ ਉਹਨੇ ਪਿਛਲੀ ਵਾਰੀ ਤੇ ਮੇਰਾ ਜੀ ਘਟੇ ਜਦੋਂ ਆਏ ਕਰਦਾ ਵੀ ਉਹ ਕਹਿੰਦਾ ਮੈਨੂੰ ਨਾਲ ਲੈ ਕੇ ਚੱਲ, ਕਿਉਂਕਿ ਉਹਨੇ ਮੈਂ ਗੱਡੀ ਦੇ ਬਹੁਤ ਝੂਟੇ ਦਵਾਏ ਨਾ, ਮੈਂ ਉਹ ਜਿਹੜਾ ਪਿੱਟ ਕੈਰੀਅਰ ਹੁੰਦਾ ਉਹਦੇ ਚ ਰੱਖ ਕੇ ਮੂਹਰਲੀ ਸੀਟ ਤੇ ਬਿਠਾ ਲੈਣਾ, ਉਹ ਮਤਲਬ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਜੇ ਉਹ ਸਾਡੇ ਨਾਲ ਹੋਰ ਵੱਧ ਚ ਰਹਿ ਜਾਂਦਾ ਨਾ ਉਹਨੇ ਭਾਸ਼ਾ ਹੀ ਸਿੱਖ ਲੈਣੀ ਸੀ ਆਪਣੇ ਵਾਲੀ। ਹੁਣ ਵੀ ਪਤਾ ਨੀ ਉਹ ਮਤਲਬ ਕਿ ਜੇ ਨਾ ਇੱਥੇ ਤੁਰਕੀ ਆ ਜਾਣੀ ਜਾਂ ਕਬੂਤਰ ਆਉਣੇ ਜਾਂ ਕੋਈ ਹੋਰ ਪੰਛੀ ਜਾਨਵਰ ਆਉਣਾ, ਮਤਲਬ ਉਹ ਡਿਫਰੈਂਟ ਵੇ ਨਾਲ ਦੱਸ ਦਿੰਦਾ ਹੁੰਦਾ ਸੀ ਮੈਨੂੰ, ਅੰਦਰ ਬੈਠੀ ਨੂੰ ਪਤਾ ਲੱਗ ਜਾਂਦਾ ਸੀ ਵੀ ਹੁਣ ਤੁਰਕੀ ਆਈ ਉਹ ਤੋਂ ਡਰਦਾ ਵਾ, ਹੁਣ ਕਬੂਤਰ ਆ ਗਏ ਉਹ ਤੋਂ ਡਰਦਾ ਵਾ, ਮਤਲਬ ਕਿ ਉਹ ਹੁਣ ਵੀ ਉਹਦਾ ਇਹੀ ਹਾਲ ਆ। ਉਹ ਪਿਛਲੀ ਵਾਰੀ ਮੈਂ ਕਿਹਾ ਚੱਲ ਇਹਦੇ ਨਾ ਬੇਚਾਰੇ ਦੇ ਵੀ ਖੇਡਣ ਨੂੰ ਮੈਂ ਟੋਆ ਪੱਟ ਦਿੰਦੀ ਹਾਂ ਤੇ ਮੈਂ ਰੰਬਾ ਰੁੰਬਾ ਨਾਲ ਲੈ ਕੇ ਗਈ ਸੀਗੀ, ਮੈਂ ਉੱਥੇ ਟੋਆ ਪੱਟਣ ਲੱਗ ਗਈ, ਮੈਂ ਕਿਹਾ ਪ੍ਰਧਾਨ ਪਾਸੇ ਹੋ ਜਾ ਤੇਰੇ ਬੱਜੇ ਨਾ, ਆਰਾਮ ਨਾਲ ਮੇਰੇ ਪੈਰ ਦੇ ਨਾਲ ਲੱਕੀ ਖੜਾ ਰਿਹਾ। ਮੈਂ ਕਿਹਾ ਦੱਸ ਵੀ ਜੇ ਕੋਈ ਹੋਰ ਮੁਰਗਾ ਹੁੰਦਾ ਉਹਨੇ ਸੋਚਣਾ ਸੀ ਖਾਣੀ ਮੇਰਾ ਗਲ ਗੋਲੀ ਨਾ ਮਰੋੜ ਦੇਵੇ ਵੀ ਜਿਹੜੇ ਹਿਸਾਬ ਨਾਲ।
ਵੈਸੇ ਮੈਂ ਵੀਡੀਓ ਚ ਦੇਖਿਆ ਮੁਰਗਾ, ਦੇਖਿਆ ਆਪਣੇ ਪ੍ਰਧਾਨ, ਦੇਖਿਆ ਮੈਂ ਦਰਸ਼ਨ ਕੀਤੇ ਪ੍ਰਧਾਨ ਦੇ, ਉਹ ਮੈਨੂੰ ਨਾ ਉਹ ਬੜਾ ਵਧੀਆ ਲੱਗਿਆ, ਮੈਨੂੰ ਤਾਂ KFC ਵਾਲੇ ਕੋਸ਼ਿਸ਼ ਕਰ ਰਿਹਾ ਸੀਗਾ,
ਤੁਹਾਨੂੰ ਪਤਾ ਨਾ ਧਾਲੀਵਾਲ ਭਾਜੀ ਹੁਣੀ ਹਜੇ ਵੀ ਕੰਮ ਕਰੀ ਬੈਠੇ, ਮੈਂ ਬੜਾ ਬਚਾਅ ਬਚਾ ਰੱਖਿਆ ਉਹਨੂੰ।
ਨਹੀਂ ਨਹੀਂ ਮੈਂ ਤਾਂ ਉਹਦੀ ਸ਼ੋਭਾ ਕਰ ਰਿਹਾ ਵੀ ਉਹ ਜਿੱਦਾਂ ਉਹ ਫੋਟੋ ਚ ਨੀ ਆ ਟੋਪ ਦਾ ਕੁੱਕੜ ਹੁੰਦਾ ਪੂਰੀ ਅੜਕ ਦੇ ਨਾਲ ਕਲਗੀ ਬੜੀ ਵਧੀਆ, ਉਸ ਟਾਈਪ ਦਾ ਮੈਨੂੰ ਲੱਗਿਆ, ਮਤਲਬ ਹੁਣ ਮੈਂ ਦੁਬਾਰਾ ਨੀ ਕਹਿਣਾ ਚਾਹੁੰਦਾ KFC ਦੂਜੀ ਗੱਲ ਇਹ ਓਹਦੀ ਜਿਸ ਹਿਸਾਬ ਨਾਲ ਮੈਂ ਦੇਖਿਆ ਨਾ, ਬਾਕੀ ਤਾਂ ਜਿਹੜੇ ਉਹ ਖੁੱਡੇ ਚ ਹੋਰ ਸੀਗੇ ਉਹ ਤਾਂ ਬੇਚਾਰੇ ਜਿਹੇ ਲੱਗਦੇ ਸੀਗੇ।
ਹਾਂਜੀ ਇਹ ਤਾਂ ਆਏ ਆ ਜਿਵੇਂ ਮਹਾਰਾਜਾ ਹੁੰਦਾ ਨਾ ਉਹਦੇ ਸਿੰਘਾਸਨ ਤੇ ਬੈਠਾ, ਏਦਾਂ ਵਾ
ਉਹ ਉਹ ਮਤਲਬ ਉਹ ਤਾਂ ਦਬੜੂ ਘੁਸੜੂ ਜਿਹਾ ਮਤਲਬ ਐਵੇਂ ਲੱਗਦੇ ਸੀਗੇ, ਇਹਦੀ ਇਹਦੀ ਟੌਰ ਸੀ ਨਾਲੇ ਉਹਨੂੰ ਏਦਾਂ ਸੀਗਾ ਵੀ ਪ੍ਰਧਾਨ ਕਹਿੰਦਾ ਹੋਣਾ ਵੀ ਬੋਬੀ ਆ, ਮਤਲਬ ਬੋਬੀ ਦੇ ਘਰੋਂ ਆਇਆ ਮੈਂ, ਮਤਲਬ ਮੇਰਾ ਆਪਣਾ ਘਰ ਆ ਬ੍ਰਿਸਬਨ ਦੇ, ਮੈਂ ਤਾਂ ਇੱਥੇ ਬਸ ਹੋਲੀਡੇ ਕੱਟਣ ਆਇਆ, ਉਹ ਏਦਾਂ ਕਹਿੰਦਾ
ਹੋਲੀਡੇ। ਹਾਂਜੀ ਉਹ ਨਾ
ਉਹ ਨਹੀਂ ਉਹ ਮੰਨਦੇ ਨਹੀਂ ਹੋਣੇ, ਉਹਦੇ ਨਾਲ ਦੇ ਮੰਨਦੇ ਨਹੀਂ ਹੋਣੇ ਪਹਿਲਾਂ ਜਦੋਂ ਏਦਾਂ ਗੱਲਾਂ ਕਰਦਾ ਹੋਣਾ, ਉਹ ਮੰਨਦੇ ਨਹੀਂ ਹੋਣੇ, ਉਹ ਕਹਿੰਦਾ ਨਾ ਯਾਰ ਮੇਰਾ ਤਾਂ ਆਪਣਾ ਘਰ ਹੈ ਬ੍ਰਿਸਬਨ ਦੇ ਵਿੱਚ, ਮੈਂ ਘਰ ਲਿਆ ਹੋਇਆ, ਦੋ ਬੰਦੇ ਰੱਖੇ ਹੋਏ ਆ, ਉਹ ਉਹ ਕਿਸ਼ਤਾਂ ਉਹ ਦਿੰਦੇ ਨੇ, ਅੰਬ ਲੈਣਾ ਨਹੀਂ ਨਹੀਂ ਮੈਂ ਇੱਥੇ ਘੁੰਮਣਾ ਮੈਂ ਤੁਹਾਡਾ ਹਾਲ ਦੇਖਣਾ ਆ ਮੈਂ ਤੁਹਾਨੂੰ ਦੱਸਣ ਆਇਆ ਵੀ ਦੁਨੀਆ ਹੋਰ ਵੀ ਆ ਖੁੱਡੇ ਚੋਂ ਬਾਹਰ ਨਿਕਲ ਕੇ ਦੇਖੋ ਹਨਾ ਤੇ ਪਰੇ ਤੋਂ ਪਰੇ ਆ ਦੁਨੀਆ ਉਹਨੂੰ ਯਕੀਨ ਨਹੀਂ ਕਰਦੇ ਹੋਣੇ ਕਹਿੰਦੇ ਐਵੇਂ ਜੱਬਲੀਆਂ ਮਰੀ ਜਾਂਦਾ ਹਨਾ ਜਿੱਦਾਂ ਸਾਡੇ ਕਈ ਬੰਦੇ ਉਹ ਜਦੋਂ ਫਿਰ ਦੇਖਿਆ ਵੀ ਬੋਬੀ ਗੱਡੀ 'ਚ ਆਈ ਬਈ ਦੋ ਬੰਦੇ ਆਏ ਉਹ ਫਿਰ ਆਪ 'ਚ ਗੱਲ ਯਾਰ ਕਹਿੰਦਾ ਗੱਲ ਤਾਂ ਉਹਦੀ ਸਹੀ ਆ ਅਸੀਂ ਇਹਨੂੰ ਪਛਾਣਿਆ ਨਹੀਂ ਇਹ ਬਹੁਤ ਗੁਣੀ ਗਿਆਨੀ ਬੰਦਾ ਆ ਐਵੇਂ ਨਹੀਂ ਇਹਨੂੰ ਪ੍ਰਧਾਨ ਕਹਿੰਦੇ
ਹੁਣ ਉਹਦੇ ਆਸ ਪਾਸ ਹੀ ਫਿਰਦੇ ਹੁੰਦੇ ਉਹਦੇ ਜਿਹੜਾ ਉਹਦਾ ਘਰ ਬਣਾਇਆ ਉਹਦੇ ਆਸ ਪਾਸ ਮੈਂ ਕਹਿੰਦੀ ਨੀ ਲਏ ਆਏ ਫਿਰਦੇ ਜਿਵੇਂ ਇਹਦੇ ਬੋਡੀ ਗਾਰਡ ਹੁੰਦੇ ਆ
ਆਹੋ ਉਹ ਫਿਰ ਟੌਰ ਬਣ ਗਈ ਨਾ ਬੰਦਾ ਬਾਹਰੋਂ ਜਾਵੇ ਤਾਂ
ਹਾਂਜੀ ਹਾਂਜੀ ਉਹ ਤਾਂ ਵਿਚਾਰੇ ਓਦਾਂ ਹੀ ਲਿਬੜੇ ਜੇ ਵੀ ਫਿਰਦੇ ਹੁੰਦੇ ਆ ਪਤਾ ਨੀ ਕਿੱਦਾਂ ਇਹ ਜਮਾ ਨੀ ਲਿਬੜਦਾ ਹੈਗਾ
ਐ ਚਿੱਟਾ ਰੰਗ ਜਿੱਦਾਂ ਲੀਡਰਾਂ ਦੇ ਚਿੱਟੇ ਕੁੜਤੇ ਪਜਾਮੇ ਪਾਏ ਹੁੰਦੇ ਨਾ ਐ ਚਿੱਟਾ ਰੰਗ ਇੱਕ ਵੀ ਦਾਗ ਨੀ ਉੱਤੇ ਕੋਈ ਮਤਲਬ ਕੋਈ ਉਹ ਦੂਜੇ ਰੋਲੇ ਫਿਰਦੇ ਆ ਮੈਂ ਫੋਟੋ ਚ ਵੀਡੀਓ ਚ ਦੇਖੇ ਆ
ਹਾਂਜੀ ਮੈਂ ਇਹ ਗੱਲ ਬੜੀ ਧਿਆਨ ਨਾਲ ਦੇਖੀ ਮੈਂ ਕਿਹਾ ਦੱਸ ਵੀ ਚਲੋ ਸਾਫ਼ ਸਫਾਈ ਤਾਂ ਮੈਂ ਕਰਕੇ ਆਉਣੀ ਹੁੰਦੀ ਆ ਉਹਦੇ ਵੀ ਉਹਦਾ ਸਾਰਾ ਖੁੱਡਾ ਵੀ ਸਾਫ਼ ਕਰਕੇ ਨਾਲ ਝਾੜੂ ਝੂੜੂ ਲੈ ਜਾਂਦੀ ਹੁੰਦੀ ਜੋ ਵੀ ਬਰੂਮ ਵਗੈਰਾ ਚੰਗੀ ਤਰ੍ਹਾਂ
ਪਾਪੂਲੇਸ਼ਨ ਕਿੰਨੀ ਉੱਥੇ
ਪਾਪੂਲੇਸ਼ਨ ਉੱਥੇ ਹੋਊਗੀ 15 ਕ ਤਾਂ ਹੋਣਗੇ
15-20 ਠੀਕ ਆ ਇੰਨੇ
ਕ ਠੀਕ
ਰਹਿੰਦੇ ਵਿਆਹ ਕੇ ਜੋਗੇ ਹੈਗੇ ਆ ਨਹੀਂ ਮਤਲਬ ਜੇ ਕਿਸੇ ਕੁੱਕੜ ਦਾ ਵਿਆਹ ਕੁਕੜੀ ਨਾ ਕਰਨਾ ਹੋਵੇ ਤਾਂ ਮਤਲਬ ਹੋ ਸਕਦਾ
ਹਾਂਜੀ ਹਾਂਜੀ ਹਾਂਜੀ
ਤੁਸੀਂ ਸਮਝ ਗਏ ਵੀ ਉਹ ਤੁਸੀਂ ਸਮਝੇ ਵੀ ਉਹ ਦੂਜਾ ਮੁਰਗਾ
ਮੈਂ ਉਧਰ ਨੂੰ ਸਮਝ ਗਈ ਮੈਂ ਕਿਹਾ ਹਾਏ ਹਾਏ ਦੱਸ ਹੈ
ਚਿੱਲੀ ਚਿਕਨ ਵਾਲੇ ਸਮਝ ਗਏ ਨਹੀਂ
ਚਿੱਲੀ ਚਿਕਨ ਹਾਂਜੀ
ਤੁਹਾਨੂੰ ਚੰਗਾ ਨੀ ਲੱਗਦਾ ਬੋਬੀ ਨੂੰ ਜਾਂ ਤੁਹਾਨੂੰ ਤਾਂ ਰੈਡ ਰੂਸਟਰ ਹੀ ਕਹਿ ਲਓ
ਦੇਖ ਲਓ ਕਿੰਨੇ ਦੁਸ਼ਮਣ ਆ ਫੇਰ ਕਹਿੰਦੇ ਪ੍ਰਧਾਨ ਦਾ ਸਹੀ ਟਿਕਾਣਾ ਦੱਸ ਦੋ ਟਿਕਾਣਾ ਨੀ ਮੈਂ ਤਾਂ
ਟਿਕਾਣਾ ਨੀ ਨਾ ਇਹ ਸਾਰੇ ਸ਼ੁਭ ਚਿੰਤਕ ਨੇ ਇਹ ਅਸੀਂ ਤਾਂ ਮਤਲਬ ਉਹ ਇੱਕ ਨਾ ਗੀਤ ਆਇਆ ਸੀਗਾ ਉਦੋਂ ਭਗਵੰਤ ਮਾਨ ਦਾ ਹੀ ਸੀਗਾ ਤੇ ਉਹ ਉਹ ਸੀ ਉਹ ਪੈਰੋਡੀ ਬਣਾਈ ਸੀਗੀ ਹਨਾ ਆਸ਼ਕਾਂ ਦੀ ਕਾਹਦੀ ਜ਼ਿੰਦਗੀ ਇੱਕ ਗੀਤ ਆਇਆ ਸੀ ਨਾ ਸ਼ਾਇਦ ਰਣਜੀਤ ਮਣੀ ਦਾ ਦਿਨ ਕੱਟਣੇ ਉਮੀਦਾਂ ਦੇ ਸਹਾਰੇ ਆਸ਼ਕਾਂ ਦੀ ਕਾਹਦੀ ਜ਼ਿੰਦਗੀ ਤੇ ਉਹਨੇ ਬਣਾਇਆ ਸੀ ਵੀ ਕੁੱਕੜਾਂ ਦੀ ਕਾਹਦੀ ਜ਼ਿੰਦਗੀ ਦਿਨ ਕੱਟਣੇ ਉਮੀਦਾਂ ਦੇ ਸਹਾਰੇ ਕੁੱਕੜਾਂ ਦੀ ਕਾਹਦੀ ਜ਼ਿੰਦਗੀ ਤਾਂ ਉਹ ਦੂਜੇ ਪਾਸੇ ਨਰਿੰਦਰ ਠੌਰ ਕਹਿੰਦੇ ਨੇ ਕਿ ਅਸੀਂ ਵਿਆਹ ਲਈ ਤਾਂ ਹਾਂ ਕਰ ਦਿੰਦੇ ਜੇ ਬਾਂਗਾ ਨਾ ਦੇਵੇ ਬਾਂਗਾਂ ਦੀ ਪ੍ਰੋਬਲਮ ਹੈ ਬਾਕੀ ਤਾਂ ਵੈਸੇ
ਸਾਨੂੰ ਤਾਂ ਰਿਸ਼ਤਾ ਹੀ ਨੀ ਮਨਜ਼ੂਰ
ਚਲੋ ਇਹ ਵੀ ਚਲੋ ਗੱਲ ਤਾਂ ਤੁਰਦੀ ਆ ਅਜੇ ਵਿਚੋਲੇ ਹੈਗੇ ਵਿੱਚ ਤੇ ਬੋਬੀ ਇਹ ਵੀ ਇੱਕ ਤਰੀਕਾ ਆ ਵੀ ਗਾਂ ਵਾਸਤੇ ਜਿੱਦਾਂ ਤੁਸੀਂ ਕੁੱਕੜੀਆਂ ਵੀ ਰੱਖ ਸਕਦੇ ਹੋ ਉਹਦੇ ਫਾਇਦੇ ਕਈ ਆ ਕੁੱਕੜ ਦੇ ਤਾਂ ਹੁਣ ਦੇਖੋ ਤੁਸੀਂ ਕਿੰਨਾ ਬੰਨ ਹੋਏ ਹੋ ਆ ਤੇ ਕੁੱਕੜੀਆਂ ਵੀ ਰੱਖ ਸਕਦੇ ਹੋ ਦੇਖੋ ਨਾਲੇ ਤਾਂ ਉਹ ਬਾਂਗਾਂ ਨਹੀਂ ਦਿੰਦੀਆਂ ਨਾਲੇ ਕਾਂਡੀ ਨਹੀਂ ਕੰਪਲੇਂਟ ਕਰਦੇ ਨਾਲੇ ਰੋਜ਼ ਆਂਡਾ ਤੁਸੀਂ ਖਾਓ
ਜੀ ਕੁੱਕੜੀਆਂ ਵੀ ਸੀਗੀਆਂ ਇੱਕ ਸਾਡਾ ਪ੍ਰਧਾਨ ਸੀ ਇੱਕ ਸਾਡੀ ਸੈਲਕੀ ਇੱਕ ਕਾਲੋ ਇੱਕ ਚਿੱਟੋ
ਪੰਜ ਕੁਕੜੀਆਂ ਆ ਕੋਈ ਵੀ ਪਸੰਦ ਕਰ ਲੋ ਵੱਡਾ ਪਰਿਵਾਰ ਰੌਲਾ ਇਹ ਆ ਮੈਂ ਤੁਹਾਨੂੰ ਦੱਸਦਾ ਰਟੌਰ ਸਾਹਿਬ ਰੌਲਾ ਇਹ ਆ ਵੀ ਰਿਸ਼ਤਾ ਤਾਂ ਕਰ ਦਿੰਦੇ ਜੇ ਮਤਲਬ ਚਾਰ ਸਾਲੀਆਂ ਨਾ ਹੋਣ ਵੀ ਇਹਨਾਂ ਨੂੰ ਛੱਲੇ ਵੀ ਪਾਣੇ ਪੈਣੇ ਨਾ ਉਹਦੇ ਕਰਕੇ ਥੋੜੇ ਜਿਹੇ ਚਾਰ ਛੱਲੇ ਪ੍ਰਧਾਨ ਨੂੰ ਬਾਣੇ ਪੈਣੇ ਆ ਉਹ ਗਲਤ ਹੈ ਬੋਬੀ ਤਾਂ ਰਟੌਰ ਸਾਹਿਬ ਬੋਬੀ ਤਾਂ ਮੰਨਦੀ ਆ ਪ੍ਰਧਾਨ ਨੀ ਮੰਨਦਾ ਆਹੋ ਉਹ ਨਾ ਜਗਤਾਰ ਸਿੰਘ ਵੀ ਪ੍ਰੋਗਰਾਮ 'ਚ ਜੁੜੇ ਨੇ
ਹਾਂਜੀ
ਤੇ ਉਹਨਾਂ ਨੇ ਪਿਛਲੀ ਵਾਰੀ ਵੀ ਕਿਹਾ ਸੀ ਕਹਿੰਦੇ ਬਹੁਤ ਸੋਹਣੀ ਸਟੋਰੀ ਆ ਕਹਿੰਦੇ ਭਾਜੀ ਕਹਿੰਦੇ ਬੋਬੀ ਸਿੱਧੂ ਸਤਿ ਸ੍ਰੀ ਅਕਾਲ ਕਹਿੰਦੇ ਬਹੁਤ ਸੋਹਣਾ ਚੱਲ ਰਿਹਾ ਪ੍ਰੋਗਰਾਮ ਰੀਅਲੀ ਇੰਜੋਇੰਗ ਕਹਿੰਦੇ ਪ੍ਰਧਾਨ ਦੀ ਸਟੋਰੀ ਕੀਪ ਇਟ ਅਪ ਉਹ ਦੇਖੋ ਜੀ ਅੱਜ ਦੇਖੋ ਪਹਿਲਾਂ ਅਸੀਂ ਸੀਰੀਅਸ ਗੱਲਾਂ ਬਹੁਤ ਕਰ ਚੁੱਕੇ ਹਾਂ ਕਈ ਵਾਰੀ ਹਾਸਾ ਮਜ਼ਾਕ ਵੀ ਹੁੰਦਾ ਆ ਤੇ ਰਿਸ਼ਤਾ ਵੀ ਆ ਰਿਹਾ ਦੇਖੋ ਹੁਣ ਹਨਾ ਪ੍ਰਧਾਨ ਨੂੰ ਬੋਬੀ ਦੇ ਕੁੱਕੜ ਨੂੰ ਤੇ ਕਿੰਨੀ ਕਿੱਡੀ ਵੱਡੀ ਗੱਲ ਹੈ ਦੱਸੋ ਮੈਨੂੰ ਤੁਸੀਂ ਦੱਸੋ ਆਸਟ੍ਰੇਲੀਆ ਦੇ ਇਤਿਹਾਸ ਦੇ ਵਿੱਚ ਕਦੇ ਇੱਦਾਂ ਹੋਇਆ
ਦੁਸ਼ਮਣ ਵੀ ਵੱਜ ਜਾਂਦੇ
ਉਹ ਤਾਂ ਹੈਗੇ ਆ ਹੁਣ ਪਾਲੇ ਹੋਣੀ ਆਪਣੇ ਆਪਣੇ ਪਰਮਜੀਤ ਹੋਣੀ
ਮੈਨੂੰ ਡਰ ਆ ਪਹੁੰਚ ਜਾਣਗੇ ਉੱਥੇ ਪਿਛਲੀ ਵਾਰ ਵੀ ਮੈਂ ਜਦੋਂ ਟੋਆ ਪੱਟਦੀ ਸੀ ਇੱਕ ਕਪਲ ਗਿਆ ਤੇ ਉਹ ਪੁੱਛਣ ਲੱਗ ਗਏ ਕਹਿੰਦੇ ਕੀ ਆ ਇਹ ਕਿੱਦਾਂ ਵਾ ਇਹ ਕਹਿੰਦੀ ਅਸੀਂ ਪਿਛਲੀ ਵਾਰੀ ਵੀ ਆਏ ਦੇਖਦੇ ਸੀ ਵੀ ਇਹਨੂੰ ਅੱਡ ਕਾਹਤੋਂ ਰੱਖਿਆ ਇਹਦੇ ਲਈ ਇੰਨਾ ਸੋਹਣਾ ਘਰ ਕਾਹਤੋਂ ਬਣਾਇਆ
ਪ੍ਰਧਾਨ ਹੈ ਪ੍ਰਧਾਨ ਪਾਲਾ ਬੈਂਸ ਨੇ ਉਹ ਹੋ ਰਹੀ ਕਰਤਾ ਦਾਜ ਦੇ ਵਿੱਚ ਇੱਕ ਪ੍ਰੈਸ਼ਰ ਕੁੱਕਰ
ਦੇਖ ਲਓ ਜੀ ਕੱਲ ਨੂੰ ਜੇ ਸਾਡੇ ਪ੍ਰਧਾਨ ਤੇ ਕੋਈ ਨਾ ਹਬੀ ਨਬੀ ਹੋ ਗਈ ਤਾਂ ਸਾਰੇ ਜ਼ਿੰਮੇਵਾਰ ਹੋਣਗੇ ਦੇਖ ਕਿੰਨਾ ਬਚਾ ਕੇ
ਦੇਖ ਲਓ ਮਤਲਬ ਨਾਲ ਤੁਹਾਨੂੰ ਪ੍ਰਧਾਨਣੀ ਵੀ ਮਿਲਣੀ ਹੈ ਨਾਲ ਪ੍ਰੈਸ਼ਰ ਕੁੱਕਰ ਵੀ ਆ ਰਿਹਾ
ਨਾਲ ਫਿਰ ਇਹ ਵੀ ਆਉਣਗੇ ਪ੍ਰੈਸ਼ਰ ਕੁੱਕਰ ਦੇ ਨਾਲ ਬਰਾਤੀ ਸੱਜਣ
ਨਹੀਂ ਉਹ ਬਾਅਦ ਚ ਆਣਗੇ ਨਾ ਜਦੋਂ ਤੁਸੀਂ ਪ੍ਰੈਸ਼ਰ ਕੁੱਕਰ ਦੇ ਦਿਨ ਵਰਤਣਾ ਵਾ
ਹੈ ਸਾਡੇ ਪ੍ਰਧਾਨ ਨੂੰ ਕਿੱਦਾਂ ਮਾੜੀਆਂ ਨਜ਼ਰਾਂ ਨੇ ਖਾਧਾ ਪਿਆ ਵਿਚਾਰੇ ਨੂੰ
ਸੱਤ ਘੋੜਿਆਂ ਦੀ ਕੀ ਹੁੰਦੀ ਆ ਗੱਲਬਾਤ ਦੇਖੋ ਸਾਨੂੰ ਨੌਲੇਜ ਨਹੀਂ ਸੀਗੀ ਪਰ ਦਲਜੀਤ ਸਿੰਘ ਮਹਿਤਾ ਚੌਂਕ ਹੋਣਾ ਨੇ ਬਹੁਤ ਵਧੀਆ ਸਾਡੇ ਨਾਲ ਸ਼ੇਅਰ ਕੀਤਾ ਜਾਣਨਾ ਚਾਹੁੰਦੇ ਹੋ
ਹਾਂਜੀ ਜ਼ਰੂਰ
ਹਾਂਜੀ ਉਹ ਅਸਲ ਦੇ ਵਿੱਚ ਕਹਿੰਦੇ ਇਹ ਕੋਈ ਇਹ ਲੋਕ ਆਪੇ ਬਣਾ ਲੈਂਦੇ ਗੱਲਾਂ ਤੋਰ ਮਰੋੜ ਕੇ ਜਿੱਦਾਂ ਆਪਾਂ ਮਿਰਚਾਂ ਦੀ ਨਹੀਂ ਸੁਣਾਈ ਪਈ ਮਿਰਚਾਂ ਦਾ ਉਹ ਤਾਂ ਸੁਕਾਉਣ ਦਾ ਤਰੀਕਾ ਆ ਉਹ ਨਾ ਗੁਰਬਾਣੀ ਦਾ ਉਹਨਾਂ ਨੇ ਸਾਡੇ ਨਾਲ ਸ਼ੇਅਰ ਕੀਤੀ ਹੈ ਇੱਕ ਸ਼ਬਦ ਅਤੇ ਉਹਦੇ ਵਿੱਚ ਉਹ ਕਹਿੰਦੇ ਨੇ ਇਹ ਨਾ ਪਹਿਲੇ ਪਾਤਸ਼ਾਹ ਨੇ ਸ਼ਬਦ ਲਿਖਿਆ ਆ ਅੰਗ 595 ਗੁਰੂ ਗ੍ਰੰਥ ਸਾਹਿਬ ਦੇ ਉੱਤੇ
ਹਾਂਜੀ
ਉਹਦੇ ਵਿੱਚ ਨਾ ਇੱਕ ਅੰਤਰਾ ਆਉਂਦਾ ਹੈ ਕਹਿੰਦੇ ਸੁਣ ਸਾਸਤ ਸੌਦਾਗਰੀ ਸੱਤ ਘੋੜੇ ਲੈ ਚੱਲ ਖਰਚ ਬੰਨ ਚੰਗਿਆਈਆਂ ਮਤ ਮਨ ਜਾਣੇ ਕੱਲ ਹੁਣ ਇਹਦੇ ਵਿੱਚ ਜਿਹੜੇ ਲੋਕ ਸੀ ਉਹਨਾਂ ਨੇ ਸੱਤ ਇੱਥੇ ਵਰਤਿਆ ਆ ਸੱਚਾ ਵੀ ਸੌਦਾਗਰ ਨੂੰ ਕਹਿੰਦੇ ਨੇ ਉਹ ਸੌਦਾਗਰਾ ਕਹਿੰਦੇ ਤੂੰ ਸੌਦਾ ਕਰਨ ਨੂੰ ਜਾਣਾ ਆ ਅਤੇ ਸੱਤ ਘੋੜੇ ਲੈ ਚੱਲ ਸੱਤ ਦੇ ਘੋੜੇ ਨੂੰ ਨਾਲ ਲੈ ਕੇ ਚੱਲ ਤੂੰ ਜੇ ਤੂੰ ਸੌਦਾ ਕਰਨ ਚੱਲੇ ਆ ਆਪਣੇ ਨਾਲ ਤੂੰ ਜਿਹੜਾ ਖਰਚਾ ਬੰਨਣਾ ਆ ਉਹ ਮਤਲਬ ਤੂੰ ਚੰਗਿਆਈਆਂ ਦਾ ਬੰਨ
ਹਨਾ
ਮਤ ਮਨ ਜਾਣੇ ਕੱਲ ਹਨਾ ਵੀ ਤੂੰ ਇੰਨਾ ਨਾ ਕਰ ਵੀ ਉਹ ਸੱਤ ਤੋਂ ਜਿਹੜਾ ਸੱਚਾ ਸੀ ਉਹ ਤੋਂ ਉਹਨਾਂ ਨੇ ਬਣਾ ਲਿਆ ਮਤਲਬ ਸੱਤ ਸੈਵਨ ਸੱਤਾਂ ਘੋੜਿਆਂ ਦੀ ਮਤਲਬ ਫੋਟੋ ਬਣਾ ਲਈ ਤੇ ਉਹਨੂੰ ਵੇਚਣ ਲੱਗੇ ਨੇ ਲੋਕ
ਹੁਣ
ਤੁਸੀਂ ਏਦਾਂ ਕਰੋ ਉਹ ਸੱਤ ਘੋੜੇ
ਛੱਡੋ
ਸੱਤ ਘੋੜੇ ਛੱਡੋ ਹਾਂ ਹਾਂ ਮੇਰੀ ਤਾਂ ਆਪ ਜਾਣਕਾਰੀ ਚ ਵਾਧਾ ਹੋਇਆ ਬਹੁਤ ਵਧੀਆ ਮੈਨੂੰ ਉਦਾਂ ਪਤਾ ਨੀ ਸੀਗਾ ਤੁਸੀਂ ਵੀ ਪਹਿਲਾਂ ਹੀ ਕਰਤਾ ਸੀ ਵਾਧਾ ਵੀ ਇਹ ਇੱਕ ਵਹਿਮ ਵੀ ਹੁੰਦਾ ਤੇ ਪਰ ਚਲੋ ਆਪਾਂ ਮਸਲਿਆਂ ਦੇ ਹੱਲ ਰੇਡੀਓ ਤੇ ਕੱਢਦੇ ਹਾਂ ਕੋਈ ਐਡੀ ਗੱਲ ਨੀ ਤੇ ਜਗਤਾਰ ਗਿੱਲ ਭਾਜੀ ਕਹਿੰਦੇ ਨੇ ਸਤਿ ਸ੍ਰੀ ਅਕਾਲ ਭਾਜੀ ਕਹਿੰਦੇ ਆ ਨਵਾਂ ਪ੍ਰਧਾਨ ਕਿਹੜਾ ਆ ਗਿਆ ਭਾਜੀ ਭਾਜੀ ਮੈਨੂੰ ਲੱਗਦਾ ਤੁਸੀਂ ਸਟੋਰੀ ਉਹ ਮਿਸ ਕਰ ਗਏ ਅਸਲ ਚ ਮੈਂ ਇੱਕ ਵਾਰੀ ਫੇਰ ਸਾਰੇ ਸਰੋਤਿਆਂ ਨੂੰ ਦੱਸਦਾ ਜਿਹੜੇ ਸਾਡੇ ਨਾਲ ਮਤਲਬ ਸਟੋਰੀ ਮਿਸ ਕਰ ਗਏ ਕਿ ਬੌਬੀ ਦੇ ਕੋਲ ਇੱਕ ਕੁੱਕੜ ਹੈ ਹਨਾ, ਉਹ ਵੀ ਇਹਨੂੰ ਰਾਹ ਜਾਂਦੇ ਜਾਂਦੇ ਕਿਤੇ ਪੱਲੇ ਪੈ ਗਏ, ਰੱਖ ਲਏ ਖੜ ਗਏ ਜਾਂ ਕਿਸਮਤ ਸੀਗੀ, ਤੇ ਇਹ ਘਰੇ ਲਿਆਏ, ਘਰੇ ਲੈ ਕੇ ਤਾਂ ਉਹਦਾ ਨਾਂ ਰੱਖ ਲਿਆ ਪ੍ਰਧਾਨ, ਤੇ ਉਹ ਪ੍ਰਧਾਨਗੀ ਕਰਦਾ ਸੀ, ਤੇ ਗੁਆਂਢੀਆਂ ਨੇ ਫਿਰ ਕਰਤੀ ਕੰਪਲੇਂਟ ਵੀ ਵਾਂਗਾਂ ਦਿੰਦਾ ਆ, ਉਹ ਅੜਫਸ ਹੋ ਗਈ, ਤੇ ਇਹ ਫਿਰ ਕਈ ਥਾਂ ਛੱਡ ਕੇ ਆਏ, ਫਿਰ ਮਗਰ ਜਾਂਦੇ ਆ, ਹੁਣ ਇੱਕ ਕਿਸੇ ਨੇ ਥਾਂ ਛੱਡਿਆ ਉੱਥੇ ਖੁੱਡਾ ਹੋਇਆ ਨਹੀਂ ਸੈੱਟ ਕੀਤਾ ਹੋਇਆ, ਅਤੇ ਉਹਦਾ ਨਾਂ ਹੀ ਪ੍ਰਧਾਨ ਹੈ ਸੇ ਉਹ, ਇਹ ਬਹੁਤ ਫੇਮਸ ਹੈ, ਇਹ ਹੋ ਗਈ ਦੋ ਤਿੰਨ ਦੋ ਸਾਲ ਦੀ ਗੱਲ ਹੋ ਗਈ ਹੈ ਚੱਲਦੀ ਨੂੰ, ਸਾਲ ਤੋਂ ਉੱਤੇ ਹੋ ਗਿਆ, ਦੇਖ ਲਓ ਪ੍ਰਧਾਨ ਪ੍ਰਧਾਨ ਹੋਈ ਪਈ ਆ, ਉਹਦਾ ਨੋ ਹੀ ਜਾਣੀ ਕਿ ਕੁੱਕੜ ਦਾ ਨਾ ਪ੍ਰਧਾਨ ਰੱਖਿਆ ਹੋਇਆ, ਕਿਉਂਕਿ ਉਹ ਸਾਰੇ ਕੁੱਕੜੀਆਂ ਕਗੜੀਆਂ ਦੇ ਵਿੱਚ ਸਾਰੇ ਉਹ ਪ੍ਰਧਾਨ ਹੀ ਸੀਗਾ, ਤਾਂ ਕਰਕੇ ਉਹਦੇ ਲੱਛਣ ਪ੍ਰਧਾਨਾਂ ਵਾਲੇ ਸੀ, ਤਾਂ ਕਰਕੇ ਠੀਕ ਹੈ ਬੱਬੀ। ਅਤੇ ਦੇਖੋ ਸੱਜਣ ਮਿੱਤਰ ਕਾਫੀ ਜੁੜ ਰਹੇ ਨੇ, ਨਰਿੰਦਰ ਰਾਠੌਰ ਕਹਿੰਦੇ ਨੇ ਕਿ ਬਾਕੀ ਪਾਲਾ ਭਾਜੀ ਪ੍ਰਧਾਨ ਦਾ ਭਾਰ ਮਸਾਂ ਕਿਲੋ ਕੁ ਹੋਣਾ, ਕਹਿੰਦੇ ਨਾ ਮੇਰਾ ਤੇ ਨਾ ਪਰਮਜੀਤ ਭਾਜੀ ਦਾ ਕੁਛ ਵੀ ਨੀ ਬਣਨਾ, ਸੋ ਦੋ ਲੱਤਾਂ ਨੇ ਤੇ ਤਿੰਨ ਜਣੇ ਆ, ਉਹ ਪਹਿਲਾਂ ਭਾਜੀ ਸੀ ਨਾ ਦੋ ਅੱਖੇ ਬਾਰਾਂ ਹੱਥ, ਕਹਿੰਦੇ ਦੋ ਲੱਤੇ ਖਾਣ ਵਾਲੇ ਤਿੰਨ,
ਇਹਨਾਂ ਨੂੰ ਕਹੋ ਪ੍ਰਧਾਨ ਤੱਕ ਪਹੁੰਚਣ ਲਈ ਬਹੁਤ ਪਹਿਲਾਂ ਤੁਹਾਨੂੰ ਮਿਹਨਤ ਮਸ਼ਕਤ ਕਰਨੀ ਪੈਣੀ ਆ।
ਬਿਲਕੁਲ ਬਿਲਕੁਲ,
ਅਸੀਂ ਪ੍ਰਧਾਨ ਛੱਡਿਆ ਉਹ ਜਿਹੀ ਥਾਂ ਤੇ ਆ ਜਿਹਦੀ ਜਿਹੜੀ ਥਾਂ ਤੇ ਉਹਦੀ ਹਵਾ ਵੱਲ ਵੀ ਕੋਈ ਦੇਖ
ਨਹੀਂ ਸਕਦਾ। ਟੌਪ ਸੀਕ੍ਰੇਟ FBI ਵੀ ਉੱਥੇ ਲਾਈ ਹੋਈ ਆ, ਉਹ ਵੀ ਤੁਸੀਂ ਨਹੀਂ ਖੁਰਾ ਖੋਜ ਨਹੀਂ ਕੱਢ ਸਕਦੇ ਉਹਦਾ,
ਉਹ ਜਦੋਂ ਮੈਂ ਜਾਂਦੀ ਹਾਂ ਨਾ ਸਾਰੇ ਜਾਣੇ ਆ ਜਾਂਦੇ ਆ ਵੀ ਇਹ ਆ ਗਈ ਹੁਣ ਇਹਨੂੰ ਦੇਖਣ, ਇਹਨੂੰ ਦੇਖਦੇ ਵੀ ਆ ਖੇਡਦੀ, ਵੀ ਜਦੋਂ ਮੈਂ ਉਹਦੇ ਨਾਲ ਖੇਡਦੀ ਆ ਜਿੱਦਾਂ ਉਹਨੂੰ ਮੈਂ ਮਤਲਬ ਕਿ ਕਹਿੰਦੀ ਉਹ ਖੁਸ਼ ਹੁੰਦਾ ਵਾ ਤੇ ਉਹ ਸਾਰੇ ਹੈਰਾਨ ਹੋ ਜਾਂਦੇ ਆ ਵੀ ਇਹ ਕਿੱਦਾਂ ਕਰਦਾ। ਤੇ ਉੱਥੇ ਨਾ ਇੱਕ ਮੈਂ ਜਾਂਦੇ ਜਾਂਦੇ ਤੁਹਾਨੂੰ ਇੱਕ ਗੱਲ ਹੋਰ ਸੁਣਾਉਣੀ, ਉੱਥੇ ਦੋ ਹੋਰ ਮੁਰਗੇ ਆ ਉਹ ਬੜੇ ਡੇਂਜਰਸ ਆ, ਉਹ ਲੋਕਾਂ ਦੇ ਪਿੱਛੇ ਭੱਜ ਲੈਂਦੇ ਆ ਤੇ ਜਾ ਕੇ ਮਾਰਦੇ ਆ ਉਹਨਾਂ ਦੇ। ਇੱਕ ਕਮੇਟੀ ਵਾਲਾ ਬੰਦਾ ਨਾ ਉੱਥੇ ਖੜਾ ਤੇ ਮੈਂ ਉਹਦੇ ਉੱਥੇ ਹੀ ਸੀ ਤੇ ਉਹ ਆਰਾਮ ਨਾਲ ਖੜਾ ਫੋਨ ਤੇ ਗੱਲ ਕਰੀ ਜਾਂਦਾ। ਮੈਂ ਕਿਹਾ ਦੱਸ ਇਹਨੂੰ ਕਿੰਨਾ ਚਿਰ ਹੋ ਗਿਆ ਫੋਨ ਤੇ ਹੀ ਗੱਲ ਕੀਤਾ ਕਰੀ ਜਾਂਦਾ ਨਾ। ਉਹ ਕਿਤੇ ਉਹ ਜਿਹੜੇ ਦੋ ਡੇਂਜਰਸ ਮੁਰਗੇ ਸੀ ਨਾ ਉਹ ਹੌਲੀ ਹੌਲੀ ਪਿੱਛੋਂ ਦੀ ਆਏ, ਉਹਨਾਂ ਨੇ ਉਹ ਜੰਪ ਜਾ ਮਾਰ ਕੇ ਉਹਦੇ ਮਾਰਿਆ ਟਕਾ ਕੇ ਉਹਦੀਆਂ ਲੱਤਾਂ ਜਿਹੜੇ ਕੰਡੇ ਜਿਹੇ ਹੁੰਦੇ ਆ ਉਹ ਭੱਜ ਗਿਆ। ਕਹਿੰਦਾ ਇਹਨਾਂ ਨੇ ਮੇਰੇ ਮਾਰਿਆ, ਮੈਂ ਉਹਦੇ ਨਾਲ ਸਿੰਪਥੀ ਦਾ ਕੀ ਕਰਨੀ ਸੀ, ਮੇਰੇ ਤਾਂ ਹਾਸਾ ਨਿਕਲੀ ਜਾਵੇ ਉਹਦੀ ਹਾਲਤ ਦੇਖ ਕੇ। ਉਹ ਵਿਚਾਰਾ ਜਾ ਕੇ ਬਾਕੀ ਦੇ ਕਮੇਟੀ ਮੈਂਬਰਾਂ ਨੂੰ ਲੈ ਆਇਆ। ਉਹ ਦਿਨ ਤੋਂ ਬਾਅਦ
ਉਹ ਪ੍ਰਧਾਨ ਦਾ ਨਾਂ ਸ਼ਾਰਟ ਫਾਰਮ ਕਰਦਾ ਭਾਨ।
ਹਾਂਜੀ ਮੈਂ ਉਸੇ ਦਿਨ ਫਿਰ ਮੇਰੇ ਦਿਮਾਗ ਚ ਆਈ, ਮੈਂ ਕਿਹਾ
ਮੈਂ ਡਰ ਕੇ ਟਾਈਮ ਕੱਟਣ ਦੀ ਲੋੜ ਹੈ, ਕਿਉਂਕਿ ਤੁਸੀਂ ਬਹੁਤ ਇੱਕ ਮਤਲਬ ਆਲਾ ਦਰਜੇ ਦਾ ਲੀਡਰ ਪਾਲਿਆ ਹੋਇਆ। ਤੇ ਜਗਤਾਰ ਭਾਜੀ ਵੀ ਕਹਿੰਦੇ ਨੇ ਕਿ ਸੱਤ ਦਾ ਮਤਲਬ ਸੱਚ, ਬਿਲਕੁਲ ਭਾਜੀ ਤੁਸੀਂ ਜੁੜਿਆ ਕਰੋ ਪ੍ਰੋਗਰਾਮ ਦੇ ਵਿੱਚ, ਤੁਹਾਡੇ ਵਿਚਾਰ ਜਿਹੜੇ ਰੇਡੀਓ ਤੇ ਭੇਜਿਆ ਕਰੋ। ਤੇ ਸਾਡੇ ਨਾਲ ਪਿੰਦਾ ਖਰੋਦ ਵੀ ਜੁੜੇ ਨੇ ਮੈਸੰਜਰ ਦੇ ਰਾਹੀਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਅਰਸੇ ਬਾਅਦ ਆਵਾਜ਼ ਸੁਣੀ ਤੁਹਾਡੀ ਤੇ ਤਾਇਆ ਜੀ ਦੀ, ਦਿਲ ਨੂੰ ਬਹੁਤ ਸਕੂਨ ਮਿਲਿਆ, ਸੁਣ ਰਹੇ ਹਾਂ ਜੀ ਪ੍ਰੋਗਰਾਮ ਵਧੀਆ ਚੱਲ ਰਿਹਾ, ਬਹੁਤ ਬਹੁਤ ਧੰਨਵਾਦ ਬਾਬੀ। ਹੁਣ ਆਪਾਂ ਲਈ ਇਜਾਜ਼ਤ ਕਿਉਂਕਿ ਟਾਈਮ ਕਾਫੀ ਹੋ ਗਿਆ, ਉੱਪਰ ਹੋ ਗਏ ਨੇ ਦੋ ਤਿੰਨ ਮਿੰਟ, ਮੈਂ ਗੁਰਦੁਆਰਾ ਸਾਹਿਬ ਵੀ ਜਾਣਾ।
ਠੀਕ ਆ ਜੀ, ਚਲੋ ਜੀ ਫਿਰ ਮੈਨੂੰ ਵੀ ਦਿਓ ਇਜਾਜ਼ਤ,
ਬਿਲਕੁਲ
ਤੇ ਥੈਂਕ ਯੂ ਪ੍ਰੋਗਰਾਮ ਤੇ ਸ਼ਾਮਿਲ ਕਰ ਲਈ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ
ਸ਼੍ਰੀ ਅਕਾਲ। ਸੋ ਪਿਆਰਿਓ ਹਾਸਾ ਮਜ਼ਾਕ ਵੀ ਹੋਇਆ ਪ੍ਰੋਗਰਾਮ ਦੇ ਵਿੱਚ, ਇਹ ਪ੍ਰੋਗਰਾਮ ਬੜੀ ਛੇਤੀ ਪੋਡਕਾਸਟ 'ਚ ਪਾ ਦਿੱਤਾ ਜਾਵੇਗਾ। ਸੋ ਕੱਲ੍ਹ ਨੂੰ ਫਿਰ ਆਪਾਂ ਸੁਬਹਾ ਮਿਲਦੇ ਹਾਂ, ਅਮਰੀਕ ਭਾਅ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਣਗੇ। ਸੋ ਉਦ ਤੱਕ ਦੇ ਲਈ ਜੁੜੇ ਰਹੋ ਹਰਮਨ ਰੇਡੀਓ 'ਤੇ, ਗੀਤ ਸੰਗੀਤ ਬਹੁਤ ਵਧੀਆ ਚੱਲਦਾ, ਪ੍ਰੋਗਰਾਮ ਵੀ ਹੋਰ ਸ਼ੁਰੂ ਹੋ ਰਹੇ ਨੇ। ਸੋ ਆਪਣੇ ਸਫ਼ਰ ਦਾ ਸਾਥੀ ਜ਼ਰੂਰ ਸਾਨੂੰ ਬਣਾਓ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।